ਕੀ ਮੂਰਤ ਹੈ ਜਾ ਕੇ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ ਦਗ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕਹੋ ਸ੍ਰੀ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਹਾਰ ਕੇ ਮੂਰਤ ਹੈ ਜਾ ਕੇ ਆਇਓ। ਆਦਿ ਕਰਮ ਗੁਰਦੇਵ ਕਾ ਬੰਧਨ ਵਾਹਿਗੁਰੂ ਮੁਖ ਮਾਇ ਉਚਾਰੀ। ਦੁਇ ਕਰ ਜੋਰ ਕਰਮ ਚਰਨ ਪਰ ਜਮ ਸਦਾ ਗੁਰ ਕੋ ਬਲਿਹਾਰੀ। ਕਾਨ ਸੁਣੇ ਉਪਮਾ ਗੁਰ ਕੀ ਗੁਰ ਮੂਰਤ ਧਿਆਨ ਹਿਰਦੈ ਮੈਂ ਤਾਰੀ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਈ ਦਰਬਾਰੀ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਈ ਦਰਬਾਰੀ। ਡੰਡੋਤ ਬੰਦਨ ਅਨਕ ਬਾਰ ਸਰਵ ਕਲਾ ਸਮਰੱਥ ਦੋਲਨ ਤੇਰਾ ਕਹੋ ਪ੍ਰਭੂ ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਦਾਸ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਧਨਾਸਰੀ ਮਹਲਾ ਪੰਜਵਾ ਜਾ ਕੋ ਹਰ ਰੰਗ ਲਾਗੂ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ। ਆਤਮ ਜਣ ਸਗਲ ਵਾਸਾ ਕੈ ਜਾ ਕਾ ਸਤਗੁਰ ਪੂਰਾ। ਜਾ ਕੋ ਹਰ ਰੰਗ ਲਾਗੂ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ। ਆਤਮ ਜਣੇ ਸਗਲ ਵਾਸਾ ਕੈ ਜਾ ਕਾ ਸਤਗੁਰ ਪੂਰਾ। ਠਾਕੁਰ ਗਾਇਐ ਆਸਨ ਮਹੰਤ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ। ਜਨ ਕੇ ਚਰਨ ਵਸਹਿ ਮੇਰਾ ਹਿਰੈ ਸੰਗ ਪਨੀਤਾ ਦੇਹੀ। ਜਨ ਕੀ ਧੂਰ ਦੇਹੋ ਕਿਰਪਾ ਨਿਤ ਨਾਨਕ ਕੈ ਸੁਖ ਏਹੀ। ਜਨ ਕੇ ਚਰਨ ਵਸਹਿ ਮੇਰਾ ਹਿਰੈ ਸੰਗ ਪਨੀਤਾ ਦੇਹੀ। ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਏਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਪੂਜਨੀਕ ਸਾਧ ਸੰਗਤ ਜੀਓ, ਆਪ ਸਾਰੇ ਵੱਡਿਆਂ ਭਾਗਾਂ ਵਾਲੇ ਹੋ ਜੋ ਇਸ ਕਲਯੁਗ ਦੇ ਭਿਆਨਕ ਸਤਿਗੁਰੂ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਆ ਕਰਕੇ ਪਰਮ ਪਵਿੱਤਰ ਗੁਰਬਾਣੀ ਦਾ ਕੀਰਤਨ ਰਾਗੀ ਸਿੰਘਾਂ ਤੋਂ ਬੜੇ ਸਤਿਕਾਰ ਨਾਲ ਆਪ ਸ਼ਰਵਣ ਕਰਦੇ ਹੋ। ਉਪਰੰਤ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀਆਂ ਵਿਚਾਰਾਂ ਸ਼ਰਵਣ ਕਰਨ ਵਾਸਤੇ ਆਪ ਹਰ ਰੋਜ਼ ਗੁਰੂ ਚਰਨਾਂ ਵਿੱਚ ਸਜ ਕਰਕੇ ਆਪਣੇ ਸਵਾਸਾਂ ਨੂੰ ਸਫਲ ਕਰ ਰਹੇ ਹੋ। ਅੱਜ ਦਾ ਪਵਿੱਤਰ ਸ਼ਬਦ ਪੰਚਮ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਆਪ ਜੀ ਨੇ ਸ਼ਰਵਣ ਕੀਤਾ। ਇਸ ਸ਼ਬਦ ਦੇ ਅੰਦਰ ਸਤਿਗੁਰੂ ਜੀ ਸੂਰਮਿਆਂ ਬਾਰੇ ਕੁਝ ਜ਼ਿਕਰ ਕਰਨਗੇ, ਕਿਉਂਕਿ ਸੂਰਮਿਆਂ ਦੀਆਂ ਵੀ ਕੁਝ ਜੁਦੀਆਂ ਜੁਦੀਆਂ ਕਿਸਮਾਂ ਹਨ। ਜਿਸ ਤਰ੍ਹਾਂ ਮਨੁੱਖਾਂ ਵਿੱਚ ਵੀ ਕਈ ਪ੍ਰਕਾਰ ਦੀਆਂ ਨਸਲਾਂ, ਜਾਤ, ਗੋਤ ਆਦਿਕ ਰੰਗ ਰੂਪ ਹਨ, ਬੋਧੀਆਂ ਸ਼ੈਲੀਆਂ ਵੀ ਦੇਸ਼ ਕਾਲ ਨਾਲ ਪਸ਼ੂ ਪੰਛੀਆਂ ਚ ਵੀ ਅਜਿਹਾ ਵੇਖਣ ਵਿਚ ਆਉਂਦਾ ਹੈ। ਸੋ ਉਸ ਰੰਗੀ ਵਾਹਿਗੁਰੂ ਨੇ ਅਨੇਕ ਰੰਗਾਂ ਦੀ ਜਿਹੜੀ ਸ੍ਰਿਸ਼ਟੀ ਹੈ ਇਹਦੀ ਸਿਰਜਣਾ ਕੀਤੀ ਹੈ। ਭਾਵੇਂ ਪੰਜਾਂ ਤੱਤਾਂ ਦੀ ਮਿੱਟੀ ਵੀ ਇੱਕ ਹੈ, ਆਤਮਾ ਵੀ ਸਾਰਿਆਂ ਵਿੱਚ ਇੱਕ ਹੈ, ਤੇ ਇੰਦਰੀਆਂ ਔਰ ਉਹਨਾਂ ਦੇ ਕਰਮ ਵੀ ਵੈਸੇ ਹੀ ਹਨ, ਫਿਰ ਵੀ ਉਸਨੇ ਕਈ ਰੰਗਾਂ ਦੀ ਸ੍ਰਿਸ਼ਟੀ ਸਾਜੀ ਹੋਈ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਜੋ ਉਹਨੂੰ ਚੰਗਾ ਲੱਗਦਾ ਉਹੀ ਗੱਲ ਸਹੀ ਕਹੀ ਜਾ ਸਕਦੀ ਹੈ। ਇਸੇ ਤਰ੍ਹਾਂ ਸੂਰਮਿਆਂ ਦਾ ਵੀ ਕੁਝ ਵਿਚਾਰ ਹੈ। ਕੋਈ ਸਰੀਰਕ ਵੱਲ ਨੂੰ ਰੱਖਣ ਵਾਲੇ ਸੂਰਮੇ ਹਨ, ਜਿਸ ਤਰ੍ਹਾਂ ਪਹਿਲਵਾਨ ਆਦਿਕ ਲੋਕ, ਉਹਨਾਂ ਦੇ ਸਰੀਰਾਂ ਚ ਕੁਦਰਤ ਨੇ ਬੜਾ ਬਲ ਰੱਖਿਆ ਹੈ, ਦੰਗਲਾਂ ਵਿਚ, ਅਖਾੜਿਆਂ ਵਿਚ ਪ੍ਰਭੂ ਕਿਰਪਾ ਨਾਲ ਕਾਫੀ ਮਾਣ ਸਤਿਕਾਰ ਉਹ ਲੋਕ ਪ੍ਰਾਪਤ ਕਰਦੇ। ਫਿਰ ਇਹਨਾਂ ਵਿਚ ਜੁਦੇ ਜੁਦੇ ਕੋਈ ਅਧਿਕਾਰੀ ਹਨ, ਕੋਈ ਕਿਸ ਤਰ੍ਹਾਂ ਦੇ ਹਨ, ਕੋਈ ਕਿਸ ਤਰ੍ਹਾਂ ਦੇ ਸਰੀਰਕ ਵੱਲ ਵਾਲੇ ਇਹ ਸੂਰਮੇ, ਦੂਸਰੇ ਹਨ ਬਾਣੀ ਕਰਕੇ ਸੂਰਮੇ, ਉਹਨਾਂ ਦੀ ਬਾਣੀ ਵਿਚ ਬੜਾ ਬਲ ਹੈ, ਭਗਤ ਮੁਖ ਹੈ ਤੇ ਬੋਲਦੇ ਤੇ ਬਚਨ ਹਵੰਦੇ, ਪ੍ਰਗਟ ਪਹਾੜਾ ਜਾਪਦਾ ਸਭ ਲੋਕ ਸਣਦੇ। ਮਹਾਤਮਾ ਲੋਕ ਹੈ, ਉਹਨਾਂ ਦੀ ਬਾਣੀ ਵਿਚ ਬੜਾ ਬਲ ਹੈ, ਸਰੀਰ ਕਰਕੇ ਭਾਵੇਂ ਇਤਨੇ ਬਲਵਾਨ ਨਾ ਹੋਣ, ਮਨ ਉਹਨਾਂ ਦਾ ਬਲਵਾਨ ਹੋਣ ਦੇ ਕਾਰਨ ਰਸਨਾ ਤੋਂ ਜਿਹੜਾ ਬਾਤ ਬੋਲ ਦਿੰਦੇ ਹਨ ਉਹ ਪੂਰਾ ਹੋ ਜਾਂਦਾ ਹੈ। ਉਹ ਬਾਣੀ ਕਰਕੇ ਯੋਧੇ ਹਨ, ਉਹਨਾਂ ਦੀ ਬਾਣੀ ਵਿਚ ਕੋਈ ਵਾਹਿਗੁਰੂ ਨੇ ਐਸੀ ਤਸੀਰ ਰੱਖੀ ਹੁੰਦੀ ਹੈ, ਆਮ ਲੋਕ ਉਹਨਾਂ ਦੀ ਰਸਨਾ ਦੇ ਵਚਨ ਦਾ ਪ੍ਰਭਾਵ ਲੈਂਦੇ ਹਨ। ਇਹ ਵੀ ਹਰੇਕ ਨੂੰ ਬਰਕਤ ਨਹੀਂ ਮਿਲਦੀ। ਕਈ ਰਾਗੀ ਸਿੰਘਾਂ ਦੇ ਗਲ ਵਿਚ ਐਸਾ ਰਸ ਰੱਖਿਆ ਹੈ, ਸੁਣਨ ਵਾਲੇ ਦੇ ਮਨ ਵਿਚ ਮਲੋ ਮਲੀ ਬਰਾਗ ਆ ਜਾਂਦਾ। ਇਸ ਤਰ੍ਹਾਂ ਕਈ ਵਿਆਖਿਆਕਾਰ ਹਨ, ਉਹਨਾਂ ਦੀ ਰਸਨਾ ਵਿਚ ਐਸੀ ਤਸੀਰ ਹੈ, ਉਹ ਆਮ ਸੰਗਤ ਨੂੰ ਬੰਨ ਲੈਂਦੇ, ਸਰੋਤਿਆਂ ਦੇ ਮਨ ਖਿੱਚ ਲੈਂਦੇ ਹੈ, ਟਕਾ ਲੈਂਦੇ ਹਨ। ਉਹ ਬਾਣੀ ਦੇ ਸੂਰਮੇ ਹੈ, ਜਿਨ੍ਹਾਂ ਵਿਚ ਕਵੀ ਲੈ ਲਓ, ਪ੍ਰਚਾਰਕ ਲੈ ਲਓ, ਔਰ ਗਿਆਨੀ ਤਥਾ ਰਾਗੀ ਸਿੰਘ ਆਦਿਕ, ਇਹਨਾਂ ਦੀ ਰਸਨਾ ਵਿਚ ਵੀ ਵਾਹਿਗੁਰੂ ਨੇ ਕੋਈ ਬਰਕਤ ਰੱਖੀ ਹੁੰਦੀ ਹੈ। ਇਸ ਤਰ੍ਹਾਂ ਰਾਜੇ ਲੋਕ ਹੈ, ਉਹਨਾਂ ਦੀ ਰਸਨਾ ਵਿਚ ਵੀ ਵਜ਼ੀਰ ਅਫਸਰ ਹਨ, ਕੁਝ ਵੱਲ ਹੈ, ਪਿਛਲੇ ਜਨਮ ਦੀ ਕੋਈ ਕਮਾਈ ਹੁੰਦੀ ਜਿਹਦੇ ਕਾਰਨ ਬੱਧੀ ਛੁੱਟਦੀ ਹੈ। ਸੋ ਜੱਜ ਆਦਿਕ ਇਸ ਤਰ੍ਹਾਂ ਹੋਰ ਵੀ ਜਾਣ ਲੈਣਾ। ਇਸੇ ਪ੍ਰਕਾਰ ਫਿਰ ਮਨ ਕਰਕੇ ਕਈ ਬੜੇ ਸੂਰਮੇ, ਉਹ ਜਿਨ੍ਹਾਂ ਨੇ ਆਪਣੇ ਮਨ ਨੂੰ ਵਸ ਕੀਤਾ ਹੋਇਆ, ਉਹ ਤਾਂ ਬਹੁਤ ਵੱਡੇ ਯੋਧੇ ਹਨ। ਮਹਾਰਾਜ ਨੇ ਤੇਜੇ ਸਿੰਘ ਜਪਜੀਤ ਸਾਹਿਬ ਚ ਲਿਖਿਆ ਹੈ, ਮਨ ਜੀਤੈ ਜਗ ਜੀਤ, ਜਿਹੜਾ ਮਨ ਨੂੰ ਜਿੱਤ ਲੈਂਦਾ ਹੈ, ਜਾਣੂ ਸਾਰਾ ਜਗ ਹੀ ਜਿੱਤ ਲਿਆ। ਸੋ ਮਨ ਜਿੱਤਣਾ, ਮਨ ਨੂੰ ਮਾਰਨਾ, ਮਨ ਦੇ ਸੂਰਮੇ ਬਣਨਾ, ਇਹ ਬੜਾ ਔਖਾ ਹੈ, ਗੁਰੂ ਕਿਰਪਾ ਨਾਲ ਹੀ ਹੋ ਸਕਦਾ ਹੈ। ਕਿਉਂਕਿ ਇੰਦਰੀਆਂ ਜਿਹੜੀਆਂ ਇਹ ਮਨ ਦੇ ਘੋੜੇ, ਜਿੱਧਰ ਨੂੰ ਮਨ ਇਹਨਾਂ ਨੂੰ ਦੜਾਉਂਦਾ ਇਹ ਦੌੜੀਆਂ ਫਿਰਦੀਆਂ, ਪਰ ਜਦੋਂ ਗੁਰੂ ਨਾਰਾਇਣ ਦੀ ਓਟ ਲੈ ਲਈਏ ਫਿਰ ਸਭ ਇੰਦਰੀਆਂ ਬਸ ਕਰ ਦਿੱਤੀਆਂ ਨੇ। ਸਤਵੰਤਾ ਸਾੜਾ, ਉਹ ਜਿਹੜਾ ਸਤਵੰਤਾ ਵਾਹਿਗੁਰੂ ਆ, ਉਹ ਸਾਰੀਆਂ ਇੰਦਰੀਆਂ ਤੇ ਮਨ ਨੂੰ ਵਸ ਕਰ ਦਿੰਦਾ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ, ਪੂਰਨ ਹੀ ਕਿਰਪਾ ਹੋਵੇ ਫਿਰ ਵਸ ਵਿਚ ਮਨ ਆਉਂਦਾ। ਹੁਣ ਰਥੀਆਂ ਦੀ ਕਿਸਮ ਜਿਹੜੀ ਹੈ, ਉਹ ਵਾਹਿਗੁਰੂ ਨੇ ਜਿਸ ਤਰ੍ਹਾਂ ਬਾਣੀ ਵਿਚ ਵੀ ਦੱਸੀ ਹੈ, ਵਿਦਵਾਨ ਵੀ ਉਹਦਾ ਨਿਰੀਖਣ ਪਰੀਖਣ ਕਰਦੇ ਹੈ। ਇੱਕ ਰਥੀ ਹਨ, ਇੱਕ ਫਿਰ ਮਹਾਰਥੀ ਹੈ, ਇੱਕ ਅਤਰਥੀ ਹਨ। ਇੱਕ ਹੈ ਯੋਧਾ, ਇੱਕ ਹੈ ਸੂਰਮਾ। ਯੋਧਾ ਕਿਹੜਾ? ਜਿਹੜਾ ਸਰੀਰ ਕਰਕੇ, ਜਿਸ ਤਰ੍ਹਾਂ ਮੈਂ ਭਲਵਾਨਾਂ ਬਾਰੇ ਦੱਸ ਚੁੱਕਿਆ ਹਾਂ, ਗਸਾਈ ਦਾ ਪਹਿਲ ਬਾਨੜਾ, ਮੈਂ ਗੁਰਮਿਲ ਉੱਚ ਦਮਾਲੜਾ। ਸਰੀਰ ਕਰਕੇ ਭਲਵਾਨ ਹੋਣਾ, ਇਸ ਤਰ੍ਹਾਂ ਇਹ ਯੋਧੇ ਸੂਰਮੇ ਕਿਹੜੇ ਹੈ? ਜਿਹੜੇ ਆਪਣੇ ਤੌਰ ਤੇ ਬੜੇ ਬਲਵਾਨ ਹੈ, ਦਸਾਂ ਵੀਹਾਂ ਮਨੁੱਖਾਂ ਦੇ ਨਾਲ ਮੁਕਾਬਲਾ ਵੀ ਕਰ ਸਕਦੇ ਹਨ। ਇੱਕ ਰਥੀ ਹਨ ਜਿਹੜੇ 100 ਦੇ ਨਾਲ ਜੰਗ ਲੜ ਸਕਦੇ ਹਨ। ਇੱਕ ਫਿਰ ਮਹਾਰਥੀ ਹੈ ਜਿਹੜੇ 1000 ਨਾਲ, ਇੱਕ ਆਤਰਥੀ ਹਨ ਜਿਹੜੇ ਲੱਖਾਂ ਨਾਲ ਹੀ ਜੰਗ ਕਰ ਸਕਦੇ। ਇਹ ਤਾਂ ਹੈ ਦਰਿਆਵੀ ਸੂਰਮਿਆਂ ਦੀ ਗੱਲ। ਇੱਥੇ ਗੁਰੂ ਸਾਹਿਬ ਨੇ ਵੱਡਾ ਸੂਰਮਾ ਕਿਹਨੂੰ ਕਿਹਾ? ਜਿਸ ਨੇ ਆਪਣੀਆਂ ਮਨ ਔਰ ਇੰਦਰੀਆਂ, ਭੋਗਾਂ ਤੇ ਵਿਰਤੀਆਂ ਤੇ ਸੁਰਤੀਆਂ ਨੂੰ ਕਾਬੂ ਕਰ ਲਿਆ। ਸੁਰਤੀ ਦਾ ਜਿਹੜਾ ਸੰਬੰਧ ਹੈ, ਇਹ ਸਾਧ ਸੰਗਤ ਜੀ ਹੈ ਮਨ ਨਾਲ। ਇੱਕ ਹੁੰਦਾ ਸੁਰਤ, ਇੱਕ ਹੁੰਦਾ ਨਿਰਤ। ਨਿਰਤ ਮੈਨੇ ਹੋਣਾ ਹੁੰਦਾ ਵੇਖਣਾ। ਸੁਰਤ ਦਾ ਸੰਬੰਧ ਹੈ ਕੰਨਾਂ ਨਾਲ, ਕੰਨਾਂ ਨੂੰ ਇਸੇ ਕਰਕੇ ਸ਼ਰੋਤਰ ਕਹਿੰਦੇ, ਕੰਨਾਂ ਨਾਲ ਸੁਣੀ ਹੋਈ ਗੱਲ, ਸੁਣਿਆ ਹੋਇਆ ਗਿਆਨ, ਜਾਂ ਵੇਦਾਂ ਦੇ ਲਿਖੇ ਹੋਏ ਮੰਤਰ, ਵੇਦਾਂ ਦੀ ਉਪਨਿਸ਼ਦਾਂ ਨੂੰ ਵੀ ਸੁਰਤੀ ਕਹਿ ਦਿੰਦੇ। ਸੁਰਤੀ ਨਾਮ ਗਿਆਤ ਦਾ ਹੈ ਜਾਂ ਗਿਆਤ ਵਾਲੀ ਬੁੱਧ ਦਾ ਹੈ। ਨਿਰਤ ਹੁੰਦਾ ਖਾਣਾ ਵੇਖਣਾ, ਤੇ ਸੁਰਤ ਹੁੰਦਾ ਕੰਨਾਂ ਨਾਲ ਸੁਣਨਾ। ਸੁਰਤ ਗੁਰਮਤਿ ਕਿਹੜਾ ਹੈ? ਜਿਸ ਨੂੰ ਪ੍ਰਭੂ ਦਾ ਪ੍ਰੇਮ ਰੂਪੀ ਰੰਗ ਲੱਗ ਗਿਆ, ਮਨ ਔਰ ਇੰਦਰੀਆਂ ਨੂੰ ਆਪਣੇ ਕਾਬੂ ਵਿਚ ਕਰ ਲਿਆ ਹੈ, ਮਹਾਰਾਜ ਨੂੰ ਵੱਡਾ ਸੂਰਮਾ ਮੰਨਦੇ। ਪੁੰਜ ਜਿਹੜੇ ਪਹਿਲੇ ਮੈਂ ਸੂਰਮੇ ਵਰਣਨ ਕੀਤੇ ਹੈ, ਸਤਿਗੁਰੂ ਜੀ ਨੇ ਆਪਣੇ ਘਰ ਵਿਚ ਉਨ੍ਹਾਂ ਦਾ ਵੀ ਸਤਿਕਾਰ ਕੀਤਾ ਹੈ ਅਤੇ ਹੋਣਾ ਵੀ ਚਾਹੀਦਾ ਹੈ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਨ ਕੋ ਦਾਓ। ਸੋ ਐਸੇ ਸੂਰਮਿਆਂ ਦੀ ਵੀ ਲੋੜ ਹੈ, ਕਿਉਂਕਿ ਅਜਿਹੇ ਸੂਰਮੇ ਅਗਰ ਨਾ ਹੋਣ, ਦੇਸ਼ਾਂ ਕੌਮਾਂ ਦਾ ਸ਼ਿੰਗਾਰ ਹੁੰਦੇ। ਜਿਹੜੀ ਕੌਮ ਵਿਚ ਕੋਈ ਪਹਿਲਵਾਨ ਨਹੀਂ, ਤੇ ਫਿਰ ਉਹ ਕੌਮ ਵੀ ਗਿੱਧੀ ਤੇ ਬੁਜ਼ਦਲ ਹੀ ਮੰਨੀ ਜਾਂਦੀ ਹੈ। ਜਿਹੜੀ ਕੌਮ ਵਿਚ ਇਸ ਤਰ੍ਹਾਂ ਸ਼ਸਤਰਧਾਰੀ ਯੋਧੇ ਨੇ, ਉਹ ਆਪਣੀ ਤੇ ਆਪਣੇ ਦੇਸ਼ ਦੀ, ਆਪਣੀਆਂ ਬਹੁ ਬੇਟੀਆਂ ਦੀ, ਗਊ ਗਰੀਬ ਦੀ, ਆਪਣੇ ਧਰਮ ਸਥਾਨਾਂ ਦੀ ਰੱਖਿਆ ਵੀ ਨਹੀਂ ਕਰ ਸਕਦੇ ਹਨ। ਇਸ ਕਰਕੇ ਉਹਨਾਂ ਸੂਰਮਿਆਂ ਦੀ ਵੀ ਜਗ੍ਹਾ ਬਜਗ੍ਹਾ ਜ਼ਰੂਰਤ ਹੈ, ਅਤੇ ਉਹਨਾਂ ਦਾ ਸਤਿਕਾਰ ਪਿਆਰ ਹੋਣਾ ਇਹ ਵੀ ਅਸ ਹੈ, ਜ਼ਰੂਰੀ ਹੈ। ਸੋ ਕਈ ਵਾਰੀ ਅਜਿਹਾ ਹੁੰਦਾ, ਜਿਹੜੇ ਮਨਮੁੱਖ ਲੋਕ ਹੈ, ਜੇ ਇਨਸਾਨ ਸੂਰਮਾ ਨਾ ਹੋਵੇ, ਉਹ ਮਾਲਾ ਵੀ ਨਹੀਂ ਫੇਰਨ ਦਿੰਦੇ, ਭਜਨ ਵੀ ਨਹੀਂ ਕਰਨ ਦਿੰਦੇ। ਜਿਵੇਂ ਬੇਸਵਾ ਮਿੱਤਰ ਯੱਗ ਕਰਨ ਲੱਗਾ ਸੀ, ਤੇ ਰਾਕਸ਼ ਲੋਕ ਆ ਕੇ ਹੱਡ ਹਵਨ ਕੁੰਡ ਵਿਚ ਸਿੱਟ ਜਾਂਦੇ ਸਨ। ਫਿਰ ਉਹ ਦਸ਼ਰਥ ਕੋ ਆਇਆ ਅਤੇ ਰਾਮ ਚੰਦਰ ਜੀ ਨੂੰ ਨਾਲ ਲਿਜਾਣ ਵਾਸਤੇ ਬੇਨਤੀ ਕੀਤੀ। ਰਾਮ ਚੰਦਰ ਜੀ ਨੇ ਸ਼ਾਸਤਰ ਪਕੜ ਕੇ ਉਹਦੇ ਜੱਗ ਦੀ ਰਾਖੀ ਕੀਤੀ, ਦੈਂਤਾਂ ਨੂੰ ਮਾਰਿਆ, ਇਹਦਾ ਜਿਹੜਾ ਜੱਗ ਸੀ ਉਸ ਨੂੰ ਸੰਪੂਰਨ ਕੀਤਾ। ਭਾਵ ਭਜਨ, ਯੱਗ, ਹਵਨ, ਪੁੰਨ, ਨੇਕ ਕਰਮ ਜਿਹੜੇ, ਉਹ ਵੀ ਕਈ ਵਾਰੀ ਮਨਮੁਖ ਲੋਕ ਕਰਨ ਨਹੀਂ ਦਿੰਦੇ। ਇਸ ਵਾਸਤੇ ਵੀ ਸ਼ਸਤਰਧਾਰੀਆਂ ਦੀ ਕਈ ਵਾਰ ਲੋੜ ਪੈਂਦੀ ਹੈ। ਬਾਕੀ ਜੇ ਦੇਸ਼ ਵਿਚ ਸੂਰਮੇ ਖਤਮ ਹੋ ਜਾਣ, ਤੇ ਫਿਰ ਬਾਹਰਲੇ ਹਮਲਾਵਰ ਆ ਕਰਕੇ ਉਸ ਦੇਸ਼ ਨੂੰ ਆਪਣਾ ਗੁਲਾਮ ਬਣਾ ਕੇ ਆਪਣੀ ਮਨਮਾਨੀ ਨਾਲ ਕਈ ਵਾਰੀ ਜਾਇਜ਼ ਨਜਾਇਜ਼ ਕੰਮ ਵੀ ਕਰਦੇ, ਤੁਸੀਂ ਪੁਰਾਣਾ ਇਤਿਹਾਸ ਪੜ੍ਹ ਕੇ ਵੇਖੋ, ਪਤਾ ਲੱਗੇਗਾ। ਨਾਦਰ ਸ਼ਾਹ ਨੇ ਜਦੋਂ ਦਿੱਲੀ ਲੁੱਟੀ ਹੈ ਤੇ ਇਹਨ ਮਨਮਾਨੀਆਂ ਕੀਤੀਆਂ, ਜਿਸ ਵੇਲੇ ਵਾਪਸ ਮੁੜਿਆ, ਇਹਨੂੰ ਬੜਾ ਹੰਕਾਰ ਸੀ ਦਿੰਦੀ, ਕੋਈ ਦੂਰੋਂ ਸੁਣੀ ਮਾਰ ਕੇ ਰਹਿ, ਕੋਈ ਕੁਛ ਕਿਹਾ ਹੀ ਨਹੀਂ, ਮੈਂ ਜੋ ਮਰਜ਼ੀ ਕੀਤਾ ਕਰਾਇਆ। ਇਹ ਗੱਲ ਸਿੰਘਾਂ ਨੂੰ ਪਤਾ ਲੱਗੀ, ਨਵਾਬ ਕਪੂਰ ਸਿੰਘ ਨੇ ਕਿਹਾ ਕਿ ਇਹਦੇ ਤੇ ਹਮਲਾ ਕਰਕੇ ਦਾ ਸਭ ਕੋਈ ਲੁੱਟ ਲਓ, ਸਾਰਾ ਕੋਈ ਲੁੱਟ ਲਿਆ। ਫਿਰ ਜਿਹੜੀਆਂ ਲੜਕੀਆਂ ਬਾਂਦੀ ਬਣਾ ਕੇ ਲੈ ਚੱਲੇ ਸਨ, ਛਡਾਈਆਂ। ਫਿਰ ਨਾਦਰ ਸ਼ਾਹ ਨੇ ਪੁੱਛਿਆ ਕਿ ਭਾਈ, ਹਿੰਦੁਸਤਾਨ ਤਾਂ ਕਿਸੇ ਦੀ ਜ਼ਰੂਰਤ ਨਹੀਂ ਪਈ, ਇਹ ਕੌਣ ਸਨ? ਫਿਰ ਦੱਸਿਆ ਕਿ ਗੁਰੂ ਕੇ ਖਾਲਸੇ ਸਨ। ਕਹਿਣ ਲੱਗੇ ਮੇਰੇ ਮੂਹਰੇ ਤਾਂ ਕੋਈ ਅੜਿਆ ਹੀ ਨਹੀਂ, ਨਾਦਰ ਨਾਮ ਹੀ ਅਨੋਖੇ ਦਾ। ਕਿਸੇ ਦਿਨ ਜਿਹੜੀ ਕੌਮ ਹੈ ਇਹ ਦੇਸ਼ ਦੀ ਹੁਕਮਰਾਨ ਹੋਵੇਗੀ। ਗੱਜ ਕੇ ਬੋਲੋ ਸਤਨਾਮ। ਸੋ ਭਾਵ ਗੁਰੂ ਕੇ ਸਿੰਘਾਂ ਨੇ ਉਹਦੇ ਚੈਲੰਜ ਨੂੰ ਪ੍ਰਵਾਨਿਆ, ਜਿਹਦਾ ਹਕਾਰ ਜਿਹੜਾ ਸੀ ਨਾਦਰ ਸ਼ਾਹ ਦਾ ਤੋੜਿਆ ਸੀ। ਉਂਝ ਹਕਾਰ ਮਾੜਾ ਜਦੋਂ ਦਿੱਲੀ ਇਹਨੇ ਲੁੱਟੀ ਹੈ, 7 ਦਿਨ ਕਤਲਾਮ ਜਾਰੀ ਰਹੀ, ਲੁੱਟ ਜਾਰੀ ਰਹੀ। ਕਹਿਣ ਲੱਗਾ ਭਾਈ ਜਿੱਥੇ ਕੋਈ ਲੁੱਟਦਾ ਉੱਥੇ ਰੁਕ ਜਾ। ਇੱਕ ਸਿਪਾਹੀ ਨੇ ਕਿਸੇ ਬੀਬੀ ਦੇ ਕੰਨ ਤੋਂ ਇੱਕ ਚੋਂ ਮੁਰਕੀ ਲਾ ਲਈ ਸੀ, ਦੂਜੀ ਚੋਂ ਲਾਉਣ ਲੱਗਿਆ ਸੀ। ਜਿਹੜੇ ਹੁਕਮ ਹੋਇਆ ਉੱਥੇ ਹੀ ਛੱਡਦਾ। ਫਿਰ ਇਹਨੇ ਪੁੱਛਦਾਸ ਕੀਤੀ ਕਿ ਮੇਰਾ ਹੁਕਮ ਕਿਵੇਂ ਚੱਲਦਾ। ਕੁਦਰਤੀ ਉਹ ਸਿਪਾਹੀ ਨਾਲ ਬੰਜਨ ਬੁਲਾ ਤੁਰੇ। ਉਹ ਕਹਿੰਦਾ ਜੀ ਤੁਹਾਡਾ ਹੁਕਮ ਐਸਾ ਅਟਾਲਿਆ, ਮੈਂ ਦੂਜੀ ਮੁਰਕੀ ਨੀ ਲਾ ਸਕਿਆ। ਇਹਨੂੰ ਬੜਾ ਹਕਾਰ ਹੋ ਗਿਆ ਕਿ ਮੇਰੇ ਵਰਗਾ ਕੋਈ ਰਾਜਾ ਨੀ, ਇਹਦੇ ਹੁਕਮ ਬਿਨਾਂ ਪਤਾ ਨੀ ਚੱਲਦਾ। ਆਮ ਤਾਂ ਪੰਜਾਬੀ ਦੀ ਕਹਾਵਤ ਹੈ ਨਾ, ਰੱਬ ਦੇ ਹੁਕਮ ਬਿਨਾਂ ਪਤਾ ਨੀ ਚੱਲਦਾ। ਕਈ ਵਾਰੀ ਬੰਦਾ ਆਪਣੇ ਵੱਲੋਂ ਹਕਾਰੀ ਮੰਨ ਕੇ ਬਹਿ ਜਾਂਦਾ ਕਿ ਸ਼ਾਇਦ ਮੈਂ ਨੀ ਕੁਝ ਆਵਾਂ। ਸੋ ਖੈਰ ਵਾਹਿਗੁਰੂ ਹਕਾਰ ਤਾਂ ਰਹਿਣ ਦਿੰਦਾ ਨੀ। ਇਹ ਸਾਧ ਸੰਗਤ ਜੀ ਜਦੋਂ ਫਿਰ ਆਰਾਮ ਚਲੇ ਗਿਆ, ਜਿੱਥੇ ਹੁਣ ਭੂਚਾਲ ਭੂਚੂਲ ਆਉਂਦੇ ਆ, ਇਸੇ ਦੇਸ਼ ਦਾ ਸੀ ਇਹ। ਸੋ ਸਮਾਂ ਗੁਜ਼ਰਦਾ ਰਿਹਾ, ਸੋਮੇ ਦੀਆਂ ਪੰਡਾਂ ਬੰਨਦਾ ਰਿਹਾ। ਇੱਕ ਦਿਨ ਇਹਦੇ ਤਬੇਲੇ ਚ ਇਹਦਾ ਜਿਹੜਾ ਪੁੱਤ ਸੀ ਨਾ, ਉਹ ਕਿਤੇ ਇਹਦੇ ਵਾਲਾ ਜਿਹੜਾ ਘੋੜਾ ਜਿਹਦੀ ਆਪ ਸਵਾਰੀ ਕਰਦਾ ਸੀ, ਸੋਹਣਾ ਸੀ ਘੋੜਾ, ਉਸ ਨੂੰ ਆਪਣੀ ਸਵਾਰੀ ਵਾਸਤੇ ਲੈ ਗਿਆ। ਨਾਦਰ ਸ਼ਾਹ ਜਦੋਂ ਤਬੇਲੇ ਵਿਚ ਆਇਆ, ਆ ਕਰਕੇ ਕਹਿਣ ਲੱਗਾ ਮੇਰਾ ਘੋੜਾ ਕਿੱਥੇ ਆ ਦਰੋਗੇ ਨੂੰ? ਕਹਿਣ ਲੱਗੇ ਮਹਾਰਾਜ ਆਪ ਦਾ ਸ਼ਹਿਜ਼ਾਦਾ ਘੋੜਾ ਲੈ ਗਿਆ। ਕਹਿੰਦਾ ਮੇਰੇ ਹੁਕਮ ਬਿਨਾਂ ਦਾ ਪਤਾ ਨੀ ਝੁਲਦਾ, ਸ਼ਹਿਜ਼ਾਦੇ ਨੂੰ ਜ਼ਰੂਰਤ ਕਿਵੇਂ ਪੈ ਗਈ ਮੇਰਾ ਘੋੜਾ ਲੈ ਗਿਆ? ਇਹ ਨੀ ਪਤਾ ਕਿ ਬਾਦਸ਼ਾਹ ਦੀ ਸਵਾਰੀ ਕਰਦਾ? ਤੂੰ ਦੱਸਦੇ ਆਨੇ ਉੱਥੇ ਅੜੀਕਦਾ ਰਿਹਾ। ਜਿਹੜੇ ਪੁੱਤਰ ਆਇਆ ਘੋੜੇ ਤੋਂ ਉਤਰਿਆ, ਕਹਿਣ ਲੱਗਾ ਤੈਨੂੰ ਪਤਾ ਨੀ ਮੇਰਾ ਹੁਕਮ ਕਿਵੇਂ ਚੱਲਦਾ? ਉਹਨੂੰ ਮਾਰਨ ਵਾਸਤੇ ਗਾਹਾਂ ਦੇ ਬੱਚੇ, ਇਹਦਾ ਜਿਹੜਾ ਪੈਰ ਸੀ ਉਹ ਉਖੜ ਗਿਆ, ਤੇ ਪਿੱਛੇ ਪਿੱਠ ਪਰ ਨੇ ਨਾ ਘੋੜੇ ਦਾ ਜਿਹੜਾ ਕਿੱਲਾ ਸੀ ਉਹਦੇ ਉੱਤੇ ਡਿੱਗ ਪਿਆ। ਕਿੱਲਾ ਜਿਹੜਾ ਸੀ ਵਿੱਚੀ ਲੰਘ ਗਿਆ ਤੇ ਚੀਰ ਹੋ ਕੇ ਮਰ ਗਿਆ। ਗੱਜ ਕੇ ਬੋਲੋ ਸਤ। ਜਿਹੜਾ ਆਪਣੇ ਆਪ ਨੂੰ ਨਾਦਰ ਹੰਕਾਰੀ ਕਹਾਉਂਦਾ ਸੀ, ਇਸ ਤਰ੍ਹਾਂ ਦੇ ਮਾੜੇ ਕੰਮ ਕਰਦਾ ਸੀ, ਕਤਲਾਮ ਕਰਾਉਂਦਾ ਸੀ। ਸੋ ਕਿਸੇ ਪੁੰਨ ਦੇ ਪ੍ਰਤਾਪ ਨਾਲ ਜੀਵ ਨੂੰ ਕਈ ਵਾਰੀ ਕੋਈ ਰਾਜ ਸਮਾਜ ਕੋਈ ਵਰਕਤ ਮਿਲ ਜਾਂਦੀ ਹੈ। ਸੋ ਜੀਵ ਦਾ ਸੁਭਾਵ ਐਸਾ ਹੈ ਕਿ ਮਾਇਆ ਦਾ ਪ੍ਰਭਾਵ ਲੈ ਕੇ ਕੁਝ ਕਈ ਵਾਰੀ ਉਹਨੇ ਧਾਰ ਲੈਂਦਾ, ਭਾਵੇਂ ਇਸ ਤਰ੍ਹਾਂ ਦੀਆਂ ਸਾਖੀਆਂ ਕਹਾਣੀਆਂ ਰੋਜ਼ ਸੁਣਦਾ, ਪਰ ਮਨ ਤੇ ਲੱਗਦੀਆਂ ਨਹੀਂ। ਐਸਾ ਪ੍ਰਭਾਵ ਬੁੱਧੀ ਉੱਪਰ ਕੋਈ ਕਲਯੁਗ ਦਾ ਜਾਂ ਮਾਇਆ ਦਾ ਪਿਆ ਹੋਇਆ। ਸੋ ਨਾਦਰ ਵਰਗੇ ਜਿਹੜੇ ਇਸ ਤਰ੍ਹਾਂ ਦੇ ਹੁਕਮਰਾਨ ਆਪਣੇ ਆਪ ਨੂੰ ਕੁਝ ਸਮਝੀ ਬੈਠੇ ਸਨ, ਉਹਨਾਂ ਦੀ ਅੰਤਮ ਦੁਰਗਤੀ ਹੋਈ ਵੀ ਉਹਨਾਂ ਦੇ ਘੋੜਿਆਂ ਦੇ ਤਬੇਲੇ ਵਿਚ, ਬੰਦਿਆਂ ਵਾਲੀ ਜਗ੍ਹਾ ਵੀ ਨੀ, ਮਰੇ ਪਸ਼ੂਆਂ ਵਿਚ ਮਰੇ ਜਾ ਕੇ। ਗੱਜ ਕੇ ਬੋਲੋ ਸਤ। ਸੋ ਇਸ ਕਰਕੇ ਭਾਈ ਇਹੋ ਜਿਹਾ ਵੀ ਕਈ ਆਪਣੇ ਆਪ ਨੂੰ ਸੂਰਮੇ ਕਹਾਉਂਦੇ, ਪਰ ਇਹ ਆਪਣੀ ਸੂਰਮ ਗਤੀ ਦੀ ਪ੍ਰਦਰਸ਼ਨੀ ਗਲਤ ਪਾਸੇ ਕਰਦੇ। ਗਲਤ ਪਾਸੇ ਕਿਵੇਂ ਕਰਦੇ? ਜਾਂ ਸਾਧੂ ਸੰਤਾਂ ਨਾਲ ਈਰਖਾ ਕਰਨੀ, ਉਹਨਾਂ ਤੇ ਜ਼ੁਲਮ ਕਰਨੇ ਭਜਨ ਕਰਨ ਵਾਲਿਆਂ ਤੇ, ਜਾਂ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟਣੀ, ਜਾਂ ਗਰੀਬਾਂ ਨੂੰ ਕੋਸਣਾ, ਜਾਂ ਸਾਰੇ ਮਜ਼ਲੂਮਾਂ ਦੇ ਉੱਤੇ ਜ਼ੁਲਮ ਕਰਨੇ। ਇਹ ਫਿਰ ਕਿਸੇ ਪਿਛੇਲੇ ਪੁੰਨ ਪ੍ਰਤਾਪ ਨੂੰ ਪਾ ਕੇ, ਸ਼ਕਤੀ ਨੂੰ ਲੈ ਕੇ ਉਹਦਾ ਦੁਰਉਪਯੋਗ ਕਰਨਾ ਸ਼ੁਰੂ ਕਰ ਦਿੰਦੇ। ਜਿਉਂ ਜਿਉਂ ਫਿਰ ਇਹ ਪਾਪ ਕਰਮ ਕਰਦੇ, ਉਹ ਪੁੰਨ ਖੀਣ ਹੋ ਜਾਂਦੇ। ਫਿਰ ਇਹਨਾਂ ਨੂੰ ਆਪਣੇ ਪਾਪਾਂ ਦੇ ਨਾਲ ਅੰਤ ਸਮੇਂ ਭੈੜੀ ਦੁਰਗਤੀ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ। ਸੋ ਸੂਰਮੇ ਤਾਂ ਸਨ, ਪਰ ਸੂਰਵੀਰਤਾ ਨੂੰ ਕਿਸੇ ਯੋਗ ਕੰਮ ਵਾਸਤੇ ਨਹੀਂ ਵਰਤੇ। ਸੂਰਮਾ ਬੰਦਾ ਬਹਾਦਰ ਵੀ ਸੀ, ਸੂਰਮਾ ਬਾਬਾ ਦੀਪ ਸਿੰਘ ਵੀ ਸੀ, ਸੂਰਮਾ ਸਰਦਾਰ ਵਘੇਲ ਸਿੰਘ ਵੀ ਸੀ, ਸੂਰਮਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਵੀ ਸੀ, ਸੂਰਮਾ ਜੱਸਾ ਸਿੰਘ ਰਾਮਗੜੀਆ ਵੀ ਸੀ, ਸੂਰਮੇ ਨਵਾਬ ਕਪੂਰ ਸਿੰਘ ਸਾਹਿਬ ਵੀ ਸਨ, ਜਿਨ੍ਹਾਂ ਨੇ ਤਲਬੰਦੀ ਕੀਤੀ ਹੈ। ਮਹਾਰਾਜ ਵੇਲੇ ਤਲਬੰਦੀ ਨਹੀਂ ਸੀ। ਇਹ ਵੀ ਗੱਲ ਮੈਂ ਇੱਕ ਦੱਸ ਦਿਆਂ, ਦਲਬੰਦੀ ਜਿਹੜੀ ਹੈ ਨਾ, ਇਹ ਨਵਾਬ ਕਪੂਰ ਸਿੰਘ ਨੇ ਕੀਤੀ। ਇਹਨਾਂ ਨੇ ਪਹਿਲਾਂ ਮੁੱਖ ਬੁੱਢਾ ਦਲ ਜਿਹੜਾ ਸੀ, ਮਤਲਬ ਜਿਹੜੇ ਬਜ਼ੁਰਗ ਸਨ ਨਾ, ਮੁੱਖ ਕਮਾਨ ਉਹਨਾਂ ਦੇ ਹੱਥ ਚ ਰੱਖੀ, ਉਹਨਾਂ ਦੇ ਹੁਕਮ ਅਨੁਸਾਰ ਫਿਰ ਸਾਰਾ ਕੰਮ ਹੁੰਦਾ ਸੀ। ਜਿਹੜੇ ਬਜ਼ੁਰਗ ਸਨ ਉਹਦਾ ਨਾਂ ਰੱਖਿਆ ਬੁੱਢਾ ਦਲ, ਇੱਕ ਸੀ ਤਰਣਾ ਦਲ। ਤਰਨ ਕਹਿੰਦੇ ਜਵਾਨ ਨੂੰ, ਤਰਨੇ ਦਲ ਪੰਜ ਬਣਾਏ ਸਨ, ਪੰਜਾਂ ਤੋਂ ਗਾਂ ਫਿਰ 25 ਜਥੇ ਬਣਾਏ ਸਨ। ਇਹ ਦਲਬੰਦੀ ਜਿਹੜੀ ਹੈ ਨਵਾਬ ਕਪੂਰ ਸਿੰਘ ਸਾਹਿਬ ਜੀ ਨੇ ਕੀਤੀ ਸੀ। ਸੋ ਇਸੇ ਤਰ੍ਹਾਂ ਭਾਈ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ, ਇਸ ਤਰ੍ਹਾਂ ਦੇ ਸੂਰਮੇ ਹੋਏ। ਔਰ ਮੌਜੂਦਾ ਹਾਲਾਤਾਂ ਵਿਚ ਸੋ ਜਿਸ ਤਰ੍ਹਾਂ ਸਰਦਾਰ ਵਿਕਰਮਾ ਸਿੰਘ ਮਹਾਨ ਸੂਰਮਾ ਹੋਇਆ, ਜਿਨ ਚੀਨ ਦਾ ਮੂੰਹ ਭੰਨਿਆ ਸੀ, ਰੱਜ ਕੇ ਬੋਲੋ ਸਾਧਨਾ। ਸੋ ਇਸ ਕਰਕੇ ਇਹ ਵੀ ਇੱਕ ਬੜਾ ਤਗੜਾ ਯੋਧਾ ਹੋਇਆ ਸਰਦਾਰ ਵਿਕਰਮ ਸਿੰਘ, ਬੜੀ ਮਹਾਨ ਜਿੱਤ ਇਸ ਸੱਜਣ ਨੇ ਪ੍ਰਾਪਤ ਕੀਤੀ ਹੈ। ਇਸ ਤਰ੍ਹਾਂ ਦੇ ਜਿਹੜੇ ਮਹਾਨ ਯੋਧੇ ਹਨ ਉਹ ਸਾਧ ਸੰਗਤ ਜੀ ਮਾਣ ਪ੍ਰਾਪਤ ਕਰਦੇ। ਯੋਧੇ ਤਾਂ ਉਹ ਵੀ ਹੁੰਦੇ ਆ ਪਰ ਸੰਗਤ ਦੇ ਪ੍ਰਭਾਵ ਨਾਲ ਜਾਂ ਹੋਮੇ ਨੂੰ ਧਾਰਨ ਕਰਕੇ ਆਪਣੇ ਬਲ ਦੀ ਪ੍ਰਦਰਸ਼ਨੀ ਗਲਤ ਢੰਗ ਨਾਲ ਕਰਨ ਲੱਗ ਜਾਂਦੇ। ਉਹਦੇ ਨਾਲ ਉਹਨਾਂ ਦਾ ਜੇ ਉਸੇ ਬਲ ਦਾ ਸਹੀ ਢੰਗ ਨਾਲ ਉਪਯੋਗ ਕੀਤਾ ਜਾਏ ਤੇ ਫਿਰ ਸਤਿਕਾਰ ਪਿਆਰ ਮਿਲਦਾ। ਸੋ ਇਹ ਹਨ ਸਰੀਰਕ ਸੂਰਮਿਆਂ ਦੀ ਕੁਝ ਵਿਚਾਰ। ਹੁਣ ਆਪਾਂ ਵਿਚਾਰ ਕਰਨੇ ਆ ਜਿਹੜੇ ਮਾਨਸਿਕ ਮੰਡਲ ਨੂੰ ਜਿੱਤਣ ਵਾਲੇ ਸੂਰਮੇ ਹਨ। ਇਹਨਾਂ ਸੂਰਮਿਆਂ ਵਿਚ ਬੜੀ ਸ਼ਕਤੀ ਆ ਜਾਂਦੀ, ਇਹ ਸ਼ਬਦ ਦੇ ਬਲ ਨਾਲ ਹੀ ਬੜਾ ਕੰਮ ਕਰ ਸਕਦੇ, ਪਰ ਉੱਥੇ ਪਹੁੰਚਣਾ ਹਰੇਕ ਵਾਸਤੇ ਅਸੰਭਵ ਹੈ। ਬਾਬਾ ਕਰਮ ਸਿੰਘ ਸਾਹਿਬ ਹੋਤੀ ਮਰਦਾਨ ਵਾਲੇ ਮਹਾਂਪੁਰਖ ਐਸੇ ਯੋਧੇ ਸਨ। ਹਰੀ ਸਿੰਘ ਨਲੂਏ ਨੇ ਉਹ ਪਠਾਣਾ ਦਾ ਦੇਸ਼ ਫੌਜਾਂ ਤੇ ਤਲਵਾਰਾਂ ਤੇ ਤੋਪਾਂ ਬੰਦੂਕਾਂ ਦੇ ਬਲ ਨਾਲ ਕਾਬੂ ਕੀਤਾ ਸੀ, ਪਰ ਉਦੋਂ ਤੱਕ ਕਾਬੂ ਰਿਹਾ ਜਦ ਤੱਕ ਉਹਨਾਂ ਦਾ ਰਾਜ ਤੇ ਸਰੀਰ ਰਿਹਾ। ਬਾਬਾ ਕਰਮ ਸਿੰਘ ਸਾਹਿਬ ਨੇ ਬਾਣੀ ਔਰ ਸ਼ਬਦ ਦੇ ਬਲ ਨਾਲ ਉਹਨਾਂ ਲੋਕਾਂ ਨੂੰ ਕਾਬੂ ਕੀਤਾ ਸੀ ਤੇ ਬਾਬਾ ਕਰਮ ਸਿੰਘ ਦਾ ਸਿੱਕਾ ਹਾਲੇ ਵੀ ਉਹਨਾਂ ਚ ਚੱਲ ਰਿਹਾ। ਗੱਜ ਕੇ ਬੋਲੋ ਸਾਧਨਾ। ਸ਼ਬਦ ਦਾ ਬਲ, ਜਿਹੜੇ ਅਬਾਦਤ ਕਰਦੇ, ਇੱਕ ਅਬਾਦਤ ਹੁੰਦੀ ਇੱਕ ਸ਼ਹਾਦਤ ਹੁੰਦੀ। ਅਬਾਦਤ ਕਰਨ ਵਾਲਿਆਂ ਦੇ ਸ਼ਹਾਦਤ ਵਾਲਿਆਂ ਦਾ ਸਿੱਕਾ ਕੁਝ ਸਮੇਂ ਤੱਕ, ਅਬਾਦਤ ਵਾਲਿਆਂ ਦਾ ਸਿੱਕਾ ਹਮੇਸ਼ਾ ਚੱਲਦਾ ਰਹਿੰਦਾ। ਨਾਮ ਰਹੇ ਹੋ, ਸਾਧੂ ਰਹੇ, ਕਿਉਂਕਿ ਜਾਂ ਤਾਂ ਗੁਰੂ ਹਮੇਸ਼ਾ ਰਹਿੰਦਾ ਜਾਂ ਗੋਬਿੰਦ ਰਹਿੰਦਾ ਜਾਂ ਨਾਮ ਰਹਿੰਦਾ, ਨਾਮ ਜਪਣ ਵਾਲੇ ਰਹਿੰਦੇ। ਸੂਰਮੇ ਬੜਬੜੇ ਹੋਏ ਜਦੋਂ ਉਹਨਾਂ ਦਾ ਰਾਜ ਸੀ, ਉਹਨਾਂ ਦਾ ਤੇਜ ਸੀ, ਲੋਕ ਉਹਨਾਂ ਨੂੰ ਮੰਨਦੇ ਸਨ। ਪਰੰਤੂ ਇਸ ਭੂਮਿਕਾ ਵਿਚ ਬਾਬਾ ਦੀਪ ਸਿੰਘ ਆਦਿਕ ਮਹਾਂਪੁਰਖਾਂ ਨੂੰ ਨਾ ਗਿਣ ਲਿਓ, ਉਹ ਸੰਤ ਵੀ ਸਨ ਤੇ ਸਿਪਾਹੀ ਵੀ ਸਨ। ਗੱਜ ਕੇ ਬੋਲੋ ਸਾਧਨਾ। ਕੱਲੇ ਸਿਪਾਹੀ ਨਾਲ ਸੰਤ ਸਨ, ਨਾਮ ਵੀ ਜਪਦੇ ਸਨ, ਕਮਾਈ ਵੀ ਕਰਦੇ ਸਨ, ਭਾਈ ਮਨੀ ਸਿੰਘ ਸਨ। ਇਸ ਤਰ੍ਹਾਂ ਭਾਈ ਜਿਹੜੇ ਗੁਰਸਿੱਖ ਬਾਬਾ ਬੰਦਾ ਬਹਾਦਰ ਵਰਗੇ ਸੰਤ ਵੀ ਸਨ, ਸਿਪਾਹੀ ਸਨ। ਉਹਨਾਂ ਦੀ ਇੱਕ ਭੂਮਿਕਾ ਰਹਿਦੀ ਜਿਹੜੇ ਨਰੋਲ ਸਾਧ ਸੰਗਤ ਜੀ ਬਹਾਦਰੀ ਦਿਖਾ ਕੇ ਆਪਣਾ ਸਿੱਕਾ ਕਾਇਮ ਕਰਦੇ, ਉਹਨਾਂ ਦਾ ਸਿੱਕਾ ਜਦ ਤੱਕ ਉਹਨਾਂ ਦਾ ਤਾਪ ਹੈ ਉਦੋਂ ਤੱਕ ਕਾਇਮ ਹੈ। ਸਿਰਫ ਕੋਈ ਪੋਥੀ ਫਰੋਲੋ ਤੇ ਨਾਮ ਵੇਖ ਲਓਗੇ, ਬਾਅਦ ਚ ਕੋਈ ਨੀ ਜਾਣਦਾ। ਪਰੰਤੂ ਜਿਹਨਾਂ ਬੰਦਿਆਂ ਨੇ ਨਾਲ ਨਾਮ ਦੀ ਕਮਾਈ ਵੀ ਸੂਰਮਿਆਂ ਨੇ ਕੀਤੀ, ਫਿਰ ਗਊ ਗਰੀਬ ਦੀ ਰਾਖੀ ਵਾਸਤੇ ਸ਼ਹਾਦਤਾਂ ਦਿੱਤੀਆਂ, ਉਹਨਾਂ ਦਾ ਵੀ ਸਿੱਕਾ ਹਮੇਸ਼ਾ ਹੀ ਉਹਨਾਂ ਮਹਾਤਮਾਵਾਂ ਨੂੰ ਚੱਲਦਾ, ਕਿਉਂਕਿ ਉਹਨਾਂ ਨੇ ਜਿੱਥੇ ਤਨ ਨੂੰ ਕਾਬੂ ਕੀਤਾ ਉੱਥੇ ਮਨ ਨੂੰ ਵੀ ਕਾਬੂ ਕੀਤਾ, ਉਹਨਾਂ ਦੀ ਇੱਕ ਅਲਹਿਦਾ ਅਵਸਥਾ। ਸੋ ਇੱਥੇ ਉਹਨਾਂ ਮਹਾਂਪੁਰਸ਼ਾਂ ਦਾ ਇਹ ਵਿਚਾਰ ਆਪਾਂ ਕਰ ਰਹੇ ਹਾਂ ਜਿਨ੍ਹਾਂ ਨੇ ਅਬਾਦਤ ਔਰ ਸ਼ਹਾਦਤ ਦੋਹਾਂ ਭੇਦਾਂ ਨੂੰ ਆਪਣੇ ਵਿਚ ਮਿਲਾ ਲਿਆ, ਅਬਾਦਤ ਵੀ ਕੀਤੀ ਤੇ ਸ਼ਹਾਦਤ ਵੀ। ਅਬਾਦਤ ਕਰਕੇ ਉਹਨਾਂ ਨੇ ਆਪਣੇ ਮਨ ਨੂੰ ਵੀ ਸ਼ਹੀਦ ਕੀਤਾ ਤੇ ਤਨ ਨੂੰ ਵੀ ਸ਼ਹੀਦ ਕੀਤਾ। ਕਈ ਤਨ ਨੂੰ ਤਾਂ ਸ਼ਹੀਦ ਕਰਾ ਲੈਂਦੇ, ਮਨ ਨੂੰ ਸ਼ਹੀਦ ਨਹੀਂ ਕਰਾਉਂਦੇ। ਗੱਜ ਕੇ ਬੋਲੋ ਸਾਧਨਾ। ਜਿਹੜੇ ਲੋਕਾਂ ਦੇ ਵਿਚ ਬੋਲਦੇ ਆ ਸਾਡਾ ਜੀ ਝੰਡਾ ਲਾ ਦਿਓ, ਮੱਠ ਬਣਾ ਦਿਓ ਤੇ ਸਾਡੀ ਪੂਜਾ ਕਰੋ, ਗੱਜ ਕੇ ਬੋਲੋ ਸਾਧਨਾ। ਜਿਨ ਮਨ ਸ਼ਹੀਦ ਕਰਾ ਲਿਆ ਉਹ ਨੀ ਪੂਜਾ ਪਾਜਾ ਚ ਰਹਿੰਦਾ, ਉਹਦਾ ਗੁਰੂ ਪੂਜਾ ਕਰਕੇ ਗੁਰੂ ਵਿਚ ਹੀ ਲੀਨ ਹੋ ਜਾਂਦਾ, ਉਹਨੂੰ ਆਪਣੀ ਪੂਜਾ ਕਰਾਉਣ ਦੀ ਇੱਛਾ ਹੀ ਨੀ ਰਹਿ ਜਾਂਦੀ। ਉਹਦੀ ਅਵਸਥਾ ਜਿਹੜੀ ਹੈ ਬਹੁਤ ਉੱਚੀ ਸੁੱਚੀ ਬਣ ਜਾਂਦੀ। ਸੋ ਇਸ ਕਰਕੇ ਭਾਈ ਉਹਨਾਂ ਯੋਧਿਆਂ ਦਾ, ਉਹਨਾਂ ਮਹਾਂਪੁਰਸ਼ਾਂ ਦਾ ਵਿਚਾਰ ਆਪ ਸ਼ਰਵਣ ਕਰੋ। ਸਤਿਗੁਰੂ ਜੀ ਕਿਰਪਾ ਕਰਨ ਉਹ ਸਾਰੀਆਂ ਸੰਗਤਾਂ ਗੱਜ ਵੱਜ ਕੇ ਆਇਆ ਕਰੋ। ਕਈ ਵਾਰੀ ਇਹ ਹੁੰਦਾ ਪਿਆਜ ਉੱਪਰਲੇ ਛੋਟੇ ਹਾਲ ਚ ਕੱਖ ਆਇਆ ਤੇ ਸੰਗਤ ਵੀ ਘੱਟ ਹੀ ਜਾਵੇ ਤਾਂ ਚੰਗੀ, ਗੱਜ ਕੇ ਬੋਲੋ ਸਤਨਾਮ। ਆਮ ਪ੍ਰਭਾਵ ਹੀ ਦੇਖਿਆ, ਜੇ ਤਾਂ ਥੱਲੇ ਆਲ ਚ ਕਥਾ ਹੋਵੇ ਤੇ ਸੰਗਤ ਜ਼ਿਆਦਾ ਹੋਊ, ਉੱਪਰ ਆ ਜਾਏ ਤਾਂ ਘੱਟ ਜਾਊ। ਮੇਰਾ ਖਿਆਲ ਇਵੇਂ ਵੀ ਆ ਨਾ, ਕਈਆਂ ਨੂੰ ਬਲੱਡ ਪ੍ਰੈਸ਼ਰ ਹੈ, ਉਹ ਪੌੜੀਆਂ ਚੜ੍ਹਨ ਤੋਂ ਵੀ ਡਰਦੇ ਹੋਣੇ ਆ, ਹੋਵੇ। ਸੋ ਇਸ ਕਰਕੇ ਕਿਉਂਕਿ ਅੱਜ ਕੱਲ੍ਹ ਇਹ ਬਿਮਾਰੀ ਕਾਫ਼ੀ ਵਧੀ ਹੋਈ, ਕਈ ਇਸ ਤਰ੍ਹਾਂ ਡਰਦੇ, ਹੌਲੀ ਹੌਲੀ ਚੜਿਆ ਕਰੋ, ਗੁਰਬਾਣੀ ਸੁਣਨ ਬਲੱਡ ਪ੍ਰੈਸ਼ਰ ਹਟੇਗਾ, ਵਧੇਗਾ ਨਹੀਂ, ਭੈ ਨਾ ਕਰਿਆ ਕਰੋ। ਸੋ ਗੁਰੂ ਭਰੋਸਾ ਧਾਰ ਕੇ ਹੌਲੀ ਹੌਲੀ ਆ ਜਾ ਕਰੋ, ਕਿਹੜੀ ਗੱਲ ਹੈ। ਆਓ ਪੰਜਮ ਪਾਤਸ਼ਾਹ ਜੀ ਕਿਰਪਾ ਕਰ ਰਹੇ ਧਨਾਸਰੀ ਮਹੱਲਾ ਪੰਜਵਾ। ਧਨਾਸਰੀ ਰਾਗ ਵਿੱਚ ਪੰਚਮ ਪਾਤਸ਼ਾਹ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦੀ ਦੇਣ ਗੁਰੂ ਗ੍ਰੰਥ ਸਾਹਿਬ ਜੀ ਹਨ, ਇਹ ਉਹਨਾਂ ਦੀ ਕਿਰਪਾ ਆ। ਕਿਉਂਕਿ ਨਹੀਂ ਤਾਂ ਨਾਨਕ ਨਾਮ ਦੇ ਪਦ ਥੱਲੇ ਨੂੰ ਕਈ ਮਨਮੁਖ ਆਪਣੀਆਂ ਬਾਣੀਆਂ ਬਣਾਉਣ ਲੱਗ ਪਏ ਸੀ। ਜੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਨਾ ਕਰਦੇ, ਇਹ ਨਾ ਪਤਾ ਲੱਗਣਾ ਵੀ ਅਸਲੀ ਬਾਣੀ ਕਿਹੜੀ ਹੈ ਤੇ ਨਕਲੀ ਕਿਹੜੀ ਹੈ। ਗੱਜ ਕੇ ਬੋਲੋ ਸਾਧ, ਇਸ ਚੀਜ਼ ਨੂੰ ਮੁੱਖ ਰੱਖ ਕੇ ਗੁਰੂ ਗ੍ਰੰਥ ਸੰਪਾਦਨਾ ਕੀਤੀ ਸੀ। ਉਂਝ ਪਹਿਲਾਂ ਜਿਹੜੀ ਬਾਣੀ ਸੀ ਇਹ ਪੋਥੀਆਂ ਦੇ ਸਰੂਪ ਚ ਸੀ, ਪੋਥੀ ਪਰਮੇਸ਼ਰ ਕਾ ਥਾਨ, ਉਹ ਪੋਥੀਆਂ ਬਾਬਾ ਮੋਹਨ ਜੀ ਤੋਂ ਲਿਆਂਦੀਆਂ ਸੀ। ਉਹਨਾਂ ਪੋਥੀਆਂ ਚੋਂ ਪਿੱਛੇ ਇੱਕ ਸਿੰਘ ਆਇਆ ਸੀ ਹਰਕੁਆਲ ਡੇਰੇ, ਜਿੱਥੇ ਹੈ ਆਪਣੇ ਟਾਂਡੇ ਦੇ ਨੇੜੇ, ਉੱਥੇ ਉਹ ਸਿੰਘ ਰਹਿੰਦੇ ਬਾਬੇ ਮੋਹਨ ਦੇ ਪਰਿਵਾਰ ਦੇ। ਹੁਣ ਉਹ ਦਾਸਦੀਪ ਜਲੰਧਰ ਚ ਲਗਾਇਆ। ਉਹ ਪੋਥੀਆਂ ਜਿਹੜੀਆਂ ਗੁਰੂ ਅਰਜਨ ਦੇਵ ਜੀ ਨੇ ਲਿਆਂਦੀਆਂ ਸੀ ਨਾ, ਉਹਨਾਂ ਦੇ ਕੋਲ ਮੌਜੂਦ ਹੈ। ਮੈਨੂੰ ਉਹ ਕਹਿੰਦੇ ਸੀ ਤੁਹਾਨੂੰ ਕਿਸੇ ਦਿਨ ਲੈ ਜਾਵਾਂਗੇ, ਦਰਸ਼ਨ ਕਰਵਾਵਾਂਗੇ, ਸਮਾਂ ਨਹੀਂ ਲੱਗਿਆ। ਜਿਹੜੀਆਂ ਪੋਥੀਆਂ ਮਹਾਰਾਜ ਚਾਂਦੀ ਦੀ ਪਾਲਕੀ ਚ ਗੋਂਦਵਾਲ ਸਾਹਿਬ ਤੋਂ ਲਿਆਏ ਸੀ ਨਾ, ਉਹ ਸਾਂਚੀਆਂ ਹਾਲੇ ਮੌਜੂਦ ਹੈ ਪੁਰਾਣੀ। ਉਹਨਾਂ ਦੀ ਬੰਸ ਦੇ ਕੋਲ ਬਾਬਾ ਮੋਹਰੀ ਜੀ ਦੀ ਜੋ ਔਲਾਦ ਹੈ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਪੰਚਮ ਪਾਤਸ਼ਾਹ ਦੀ ਬਖਸ਼ਿਸ਼ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਇਸ ਰੂਪ ਚ ਅਸੀਂ ਦਰਸ਼ਨ ਕਰ ਰਹੇ ਹਾਂ। ਵੀ ਮਨਮੁਖ ਲੋਕਾਂ ਨੇ ਉੱਤੇ ਆਪਣਾ ਸ਼ਬਦ ਬਣਾ ਲੈਣਾ, ਥੱਲੇ ਨਾਨਕ ਪਦ ਲਾ ਲੈਣਾ। ਹੁਣ ਇੰਨੀ ਬੁੱਧ ਜਾਂ ਅੰਤਰਜਮਤਾ ਤਾਂ ਸਾਨੂੰ ਹੋਏ ਨੀ ਸਕਦੀ ਵੀ ਬਾਣੀ ਮਹਾਰਾਜ ਜੀ ਕਿਸੇ ਦੀ ਹੋਰ ਦੀ, ਕਿਉਂਕਿ ਬੜੇ ਬੜੇ ਵਿਦਵਾਨ ਬੈਠੇ ਆ, ਉਹ ਕਈ ਤਰ੍ਹਾਂ ਦੀ ਰਚਨਾ ਕਰ ਸਕਦੇ। ਮਹਾਰਾਜ ਨੇ ਉਹਨਾਂ ਚੀਜ਼ਾਂ ਤੋਂ ਬਚਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਸਾਰਾ ਨਿਯਮਬੱਧ ਲਿਖਿਆ ਤੇ ਲਿਖਾਇਆ। ਅੱਖਰਾਂ ਦੀ ਦੇਖ ਲਓ, ਸ਼ਬਦਾਂ ਦੀ, ਲਗਾਂ ਮਾਤਰਾਂ ਦੀ ਪੂਰੀ ਗਿਣਤੀ ਕੀਤੀ। ਉਹ ਕੱਲ੍ਹ ਨੂੰ ਕੋਈ ਮਨ ਨੂੰ ਘਟਾ ਵਧਾਏ ਨਾ ਜਾਵੇ, ਇੰਨਾ ਕੁਝ ਨਿਯਮਬੱਧ ਹੁੰਦਿਆਂ ਹੋਇਆਂ ਲੋਕ ਘਟਾਉਣ ਲੱਗੇ ਹੋਏ, ਫਲਾਨੀ ਬਾਣੀ ਬਾਣੀ ਨੀ ਹੈ, ਫਲਾਨੀ ਆਹ ਗੱਲ ਹੈ, ਹਲੇ ਨੀ ਹਟਦੇ। ਹਾਲਾ ਮਹਾਰਾਜ ਇੰਨਾ ਸਖ਼ਤ ਨਿਯਮ ਬਣ ਗਏ, ਇੱਕ ਇੱਕ ਅੱਖਰ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਲਿਖ ਹੈ, ਫਿਰ ਇਹਨੂੰ ਕੱਲਾ ਕੱਲਾ ਅੰਕ ਗਿਣਤੀ ਪਾਈ, ਫਿਰ ਜੋੜ ਪਾਇਆ, ਫਿਰ ਨਾਲ ਲਿਖਿਆ ਤੇ ਇੰਨਾ ਜੋੜ ਬਣਦਾ। ਹਰ ਚੀਜ਼ ਪੂਰੀ ਨਿਯਮ ਕਰਕੇ ਗਏ, ਬਲਕਿ ਦਸਮ ਪਾਤਸ਼ਾਹ ਤੁਸੀਂ ਹੁਕਮਨਾਮੇ ਪੜੋ, ਸਤਰਾਂ ਥੱਲੇ ਲਿਖੀਆਂ ਹੋਣਗੀਆਂ ਇੰਨੀਆਂ, ਇੰਨੇ ਦੇ ਅੱਖਰ, ਇੰਨੀ ਤਰੀਕ ਨੂੰ ਔਰ ਇੰਨੇ ਸਮਤ ਵਿੱਚ ਇਸ ਦਿਨ ਤੇ ਲਿਖਿਆ ਗਿਆ, ਫਲਾਨੀ ਜਗ੍ਹਾ ਲਿਖਿਆ ਗਿਆ। ਗੱਜ ਕੇ ਬੋਲੋ ਸਰ, ਮਤਲਬ ਹੁਕਮਨਾਮੇ ਵੀ ਕੱਲ੍ਹ ਲੋਕ ਮਨ ਮਰਜ਼ੀ ਨਾਲ ਆਪਣੀ ਨਾ ਬਣਾ ਲੈਣ, ਘਟਾ ਨਾ ਲੈਣ, ਮਹਾਰਾਜ ਜਾਣੀ ਜਾਣ ਸਨ, ਸਾਰਾ ਕੰਮ ਸੋਚ ਕੇ ਕਰਕੇ ਗਏ। ਜਾ ਕੋ ਹਰ ਰੰਗ ਲਾਗੂ ਇਸ ਯੁਗ ਮੈਂ। ਚਾਰ ਯੁਗ ਹਨ, ਇੱਕ ਹੈ ਸਤਯੁਗ, ਇੱਕ ਹੈ ਤ੍ਰੇਤਾ, ਫਿਰ ਦੁਆਪਰ ਤੇ ਫਿਰ ਆਹ ਜਿਹੜੇ ਯੁਗ ਚ ਆਪਾਂ ਬੈਠੇ ਹਾਂ ਕਲਯੁਗ। ਕਲਯੁਗ ਦੀ ਉਮਰ ਹੋ ਗਈ ਹੈ 5,500 ਸਾਲ, ਇਹਦੀ ਉਮਰ ਹੈਗੀ ਹੈ 4,32,000 ਸਾਲ। ਇਹ ਤੋਂ ਦੁਗਣੀ ਦੁਆਪਰ ਦੀ ਹੈ, ਤਿਗਣੀ ਤ੍ਰੇਤੇ ਦੀ ਤੇ ਚੌਗਣੀ ਸਤਯੁਗ ਦੀ। ਇਹ ਤੁਸੀਂ ਹੁਣ ਘਰ ਜਾ ਕੇ ਆਪ ਹਿਸਾਬ ਕਰ ਲਓ। ਦੱਸ ਮੈਂ ਦੱਸਾਂ, ਹਾਲੇ ਕਈ ਕਹਿੰਦੇ ਜੀ ਕਲਯੁਗ ਕਿੰਨਾ ਕੁ ਚਿਰ ਰਹਿਣਾ, ਹਾਲੇ ਤਾਂ ਵਿਚਾਰਾ ਸਦੀਆਂ ਹੀ ਲੱਗਾ ਕੱਢਣ, ਹਾਲੇ ਕਿਉਂ ਡਰੀ ਜਾਂਦੇ ਆ, ਹਾਲੇ ਤਾਂ ਪੈਂਤੜੇ ਲੱਗਾ ਕੱਢਣ, ਪਤਾ ਨੀ ਇਹਨੇ ਕੀ ਕਰਨਾ। ਇਹ ਤਾਂ ਮਹਾਰਾਜ ਜੀ ਆ, ਜਿਹੜਾ ਸੰਗਤ ਦੀ ਵੋਟ ਲਊਗਾ ਨਾ ਉਹ ਵਜੂਗਾ। ਦੋਏ ਫੁੱਟ ਚੱਕੀ ਜੋੜ ਗਿਆ, ਫੀਸਣ ਆਏ ਬੈਠ, ਜੇਦਰ ਰਹੇ ਤੇ ਉਭਰੇ, ਨਾਨਕ ਅਜਬ ਡੈਠ। ਜਿਵੇਂ ਚੱਕੀ ਚੱਲਦੀ, ਜਿਹੜੇ ਦਾਣੇ ਕੀੜੀ ਨਾਲ ਲੱਗ ਗਏ ਉਹ ਤਾਂ ਜਾਣਗੇ ਬਾਅਦ ਚ, ਨਹੀਂ ਵੀ ਦਲੀਆ ਮਲੀਆ ਮੈਦਾ ਤਾਂ ਹੋਈ ਜਾਣਾ।
ਸੌ ਸਾਖੀ ਚ ਲਿਖਿਆ ਨਾ ਮਾਝਾ ਮਲੀਆ ਮੇਟ ਦੁਆਬਾ ਦਲੀਆ ਤੇ ਮਾਲਵਾ ਦੁਖਾੜ। ਆਹ ਦੇਖ ਲਓ ਕਿਵੇਂ ਮਲੀਆ ਮੇਟ ਹੋ ਰਿਹਾ, ਦੁਆਬਾ ਦੁਖਾੜ ਆ ਕਿ ਮਾਝੇ ਦੇ ਨੇੜੇ ਲੱਗਦਾ, ਮਾਲਵਾ ਥੋੜਾ ਜਿਹਾ ਪਰੇ ਆ, ਉੱਥੇ ਥੋੜਾ ਜਿਹਾ ਘੱਟ ਆ। ਬਚਨ ਦਾ ਵਿਅਰਥ ਨੀ ਜਾਂਦਾ ਜਿਹੜਾ ਨਿਕਲ ਗਿਆ ਰਸਨਾ ਤੋਂ ਗੁਰੂਆਂ ਦੇ। ਸੋ ਇਸ ਕਰਕੇ ਹੁਣ ਬਚਣਾ ਕਿਵੇਂ, ਬਚਣਾ ਗੁਰੂ ਦੇ ਗੁਰਬਾਣੀ ਦੇ ਨਾਲ ਲਾ ਕੇ, ਸਤਸੰਗਤ ਬਾਝੋਂ ਹੋਰ ਓਡਨਾ ਕਾਈ, ਗੁਰੂ ਔਰ ਗੁਰਬਾਣੀ ਤੇ ਗੁਰੂ ਕੀ ਸੰਗਤ ਤੋਂ ਬਿਨਾਂ ਹੋਰ ਕੋਈ ਸਾਧਨ ਨਹੀਂ। ਮੈਂ ਅੱਗੇ ਇੱਕ ਦਿਨ ਬੇਨਤੀ ਕੀਤੀ ਸੀ ਗੋਪੀਨਾਥ ਨੂੰ, ਜਦੋਂ ਉਹਦੀ ਮਾਤਾ ਨੇ ਸਾਧੂ ਬਣਨ ਦਾ ਉਪਦੇਸ਼ ਦਿੱਤਾ ਵੀ ਰਾਜ ਛੱਡ ਕਿੱਧਰ ਪਿਆ ਹੈ, ਭਜਨ ਕਰਕੇ ਜਨਮ ਸੁਧਾਰ, ਐਵੀਂ ਕੋਈ ਮਾੜਾ ਕੰਮ ਕਰੇਗਾ ਜਨਮ ਗੁਆਏਗਾ, ਔਰ ਕਹਿਣ ਲੱਗਾ ਮੈਨੂੰ ਕੋਈ ਉਪਦੇਸ਼ ਦਿਓ। ਉਹਦੀ ਮਾਂ ਨੇ ਤਿੰਨ ਉਪਦੇਸ਼ ਦਿੱਤੇ। ਕਹਿਣ ਲੱਗੀ ਇੱਕ ਤਾਂ ਹਮੇਸ਼ਾ ਕਿਲੇ ਵਿੱਚ ਰਹਿਣ। ਕਹਿਣ ਲੱਗੀ ਮਾਤਾ ਜੀ ਕੋਈ ਅਕਲਮੰਦੀ ਦੀ ਗੱਲ ਕਰੋ, ਕਿਲੇ ਤਾਂ ਤੁਸੀਂ ਛਡਾਈ ਜਾਂਦੇ ਆ, ਫਕੀਰ ਬਣਾਈ ਜਾਂਦੇ, ਠੂਠਾ ਬਣਾਈ ਜਾਂਦੇ ਆ, ਤੇ ਹੁਣ ਮੈਂ ਕਿਲਿਆਂ ਚ ਕਿੱਥੋਂ ਰਹਿਣਾ। ਕਹਿੰਦੇ ਇਹਨਾਂ ਝੂਠਿਆਂ ਕਿਲਿਆਂ ਚ ਨਹੀਂ, ਸੱਤ ਸੰਗਤ ਦੇ ਕਿਲੇ ਚ ਰਹਿਣਾ। ਸੰਗਤ ਦਾ ਕਿਲਾ ਸਭ ਨਾਲੋਂ ਵੱਡਾ। ਜਿਹੜਾ ਬੰਦਾ ਸੰਗਤ ਚ ਰਹਿੰਦਾ ਨਾ, ਉਹ ਮਾੜੇ ਕੰਮਾਂ ਤੋਂ ਸਹਿਬ ਨਹੀਂ ਬਚ ਜਾਂਦਾ, ਭਜਨ ਘੱਟ ਵੀ ਕਰੇ ਬੁਰਾਈ ਤੋਂ ਬਚ ਜਾਏਗਾ। ਜਿਹੜਾ ਸਾਧੂਆਂ ਦੀ ਸੰਗਤ ਕਰੇ, ਸਿੱਖਿਆ ਮਿਲਦੀ ਰਹਿੰਦੀ, ਪਤਾ ਲੱਗਦਾ ਰਹਿੰਦਾ ਮੈਂ ਕੰਮ ਮਾੜਾ ਤਾਂ ਨਹੀਂ ਕਰਦਾ। ਇਸ ਕਰਕੇ ਸਾਧੂਆਂ ਦੀ ਸੰਗਤ ਵੀ ਇੱਕ ਕਿਲਾ ਮੰਨਿਆ। ਫਿਰ ਦੂਜਾ ਮਾਤਾ ਨੇ ਉਪਦੇਸ਼ ਦਿੱਤਾ ਹਮੇਸ਼ਾ ਮਠਿਆਈ ਖਾਣੀ। ਸਾਰਾ ਕੁਝ ਤਾਂ ਛਡਾਈ ਜਾਂਦੇ, ਹੁਣ ਮਠਿਆਈਆਂ ਕਿੱਥੋਂ? ਪਤਾ ਨੀ ਰੋਟੀ ਮੰਗੀ ਉਹ ਮਿਲਣੀ ਕਿ ਨਹੀਂ ਮਿਲਣੀ, ਲੋਕ ਟਿੱਚਰਾਂ ਕਰਦੇ ਜਿਹੜੇ ਕੋਈ ਭਿੱਖਿਆ ਨੂੰ ਜਾਂਦਾ। ਕਹਿਣ ਲੱਗੇ ਨਹੀਂ ਤੂੰ ਸਮਝਿਆ ਨੀ ਮੇਰੀ ਗੱਲ, ਮਠਿਆਈ ਨੀ ਖਾਣੀ, ਮਠਿਆਈ ਕਿਹੜੀ ਖਾਣੀ, ਜਿਹੜੇ ਭੁੱਖ ਲੱਗੇ ਉਦੋਂ ਖਾਣਾ, ਭੁੱਖ ਲੱਗੀ ਤੇ ਤੁਸੀਂ ਸੁੱਕੀਆਂ ਰੋਟੀਆਂ ਖਾਓ, ਉਹ ਵੀ ਮਠਿਆਈ ਵਾਂਗ ਸਵਾਦ ਲੱਗਣਗੀਆਂ, ਤੇ ਜੇ ਬੰਦਾ ਰਜਿਆ ਹੋਵੇ ਮਠਿਆਈ ਵੀ ਭੈੜੀ ਲੱਗੂ। ਵਿਦਿਆ ਅਭਿਆਸ ਬਿਨ ਤੇ ਭੋਜਨ ਕਰ ਲ ਅਗਾਏ, ਵਿਦਿਆ ਦਾ ਅਭਿਆਸ ਨਾ ਕਰੀਏ ਉਹ ਵੀ ਜ਼ਹਿਰ ਬਣ ਜਾਂਦੀ ਹੈ, ਖਾਦੇ ਤੇ ਖਾ ਲਓ ਤੇ ਉਹ ਵੀ ਜ਼ਹਿਰ ਬਣ ਜੂ। ਸੋ ਤੀਜਾ ਮਾਤਾ ਕਹਿਣ ਲੱਗੀ ਹਮੇਸ਼ਾ ਸੁੰਦਰ ਪੋਲੀਆਂ ਸੇਜਾਂ ਤੇ ਸੋਣਾ। ਮਾਰਾ ਹੁਣ ਮਾਤਾ ਜੀ ਸੇਜਾਂ ਕਿੱਥੋਂ ਮਿਲਣੀਆਂ, ਭੂਮੀ ਤੇ ਸੋਣਾ ਪੈਣਾ ਜੰਗਲਾਂ ਚ? ਕਹਿੰਦੇ ਨਹੀਂ, ਜਿਹੜੇ ਨੀਂਦ ਆਵੇ ਉਦੋਂ ਸੋਣਾ, ਨੀਂਦ ਆ ਕੇ ਸੋਜੇ ਨਾ ਭਾਵੇਂ ਬੰਦਾ ਢੀਮਾ ਤੇ ਪਿਆ ਹੋਵੇ, ਬਸ ਫਿਰ ਵੀ ਆਨੰਦ ਹੈ। ਆਮ ਸਿਆਣੇ ਕਹਿੰਦੇ ਨੀਂਦ ਤਾਂ ਸੂਲੀ ਤੇ ਵੀ ਆ ਜਾਂਦੀ ਹੈ, ਕੱਜ ਕੇ ਬੋਲੋ ਇਹਨੂੰ ਧਰਮਰਾਜ ਦੀ ਪੁੱਤਰੀ ਕਹਿੰਦੇ, ਭਜਨ ਕਰਨ ਲੱਗੋ ਦੇਖੋ ਝੂਠਾ ਕਿਵੇਂ ਦਿੰਦੀ, ਗੱਪਾਂ ਮਾਰਦੇ ਆ ਸਿਲਵੇ ਦੇ ਅੱਧਿਆਂ ਨੀ ਨੀਂਦ ਆਉਂਦੀ। ਭਜਨ ਤੁਸੀਂ ਮਾਲਾ ਫੜ ਕੇ ਬਹਿ ਜਾਓ ਤੜਕੇ, ਕੋਈ ਵਿਰਲਾ ਹੀ ਆ ਮਾਂ ਦਾ ਪੁੱਤ ਬੈਠ ਕੇ ਹਾਲੇ ਗੁਟਕਾ ਲੈ ਕੇ ਬਾਣੀ ਪੜਨ ਤਾਂ ਬਚਾਅ ਹੋ ਜਾਂਦਾ, ਉਂਝ ਜੇ ਗੁਪਤ ਢੰਗ ਨਾਲ ਸਿਮਰਨ ਕਰਨਾ ਹੋਵੇ ਤੇ ਬਿਰਲਾ ਕੋਈ ਸਾਧੂ ਭਜਨ ਕਰ ਸਕੂ, ਜਾਂ ਗ੍ਰਹਿਸਤੀ ਦਾ ਜਿਹਦਾ ਮਨ ਟਿਕਿਆ, ਨਹੀਂ ਤਾਂ ਨੀਂਦ ਮੱਲੋ ਮਲੀ ਦਾਬਾ ਪਾ ਲੈਂਦੀ। ਸਾਨੂੰ ਰੋਜ਼ ਕਈ ਪ੍ਰਸ਼ਨ ਕਰਦੇ, ਬਾਬਾ ਜੀ ਨੀਂਦ ਬੜੀ ਆਉਂਦੀ, ਕੋਈ ਉਪਾਅ ਦੱਸੋ। ਮੈਂ ਕਿਹਾ ਵੀ ਇਹਦਾ ਉਪਾਅ ਇੱਕ ਤਾਂ ਹੋਵੇ ਗੁਰੂ ਦਾ ਪ੍ਰੇਮ ਤੇ ਦੂਜਾ ਹੋਵੇ ਗੁਰੂ ਦਾ ਡਰ, ਫੇਰ ਲੈ ਤਾਂ ਨੀਂਦ ਆ ਜਾ। ਉਹ ਗੁਰਸਿੱਖ ਤਾਂ ਪੜ੍ਹਦੇ ਆ ਬਾਦ ਸੁੱਖ ਰੈਨੜੀਏ ਹਰ ਪ੍ਰੇਮ ਪਗਮ, ਹੇ ਰਾਤ ਤੂੰ ਬਾਅਦ ਜਾ ਅਸੀਂ ਤੇਰਾ ਭਜਨ ਕਰੀਏ। ਤੇ ਜਿਹੜੇ ਉਹੋ ਜਿਹਾ ਬੰਦੇ ਕੁੰਭਕਰਨ ਆ ਗਏ ਉਹ ਕਹਿੰਦੇ ਰਾਤ ਇਸ ਕੰਮ ਲਈ ਬਾਅਦ ਜਾਏ ਕਿ ਸਾਨੂੰ ਉੱਠਣਾ ਨਾ ਪਵੇ, ਗੱਜ ਕੇ ਬੋਲੋ ਸਤਨਾਮ ਸੰਤ। ਇਸ ਕਰਕੇ ਕਹਿੰਦੇ ਰਾਤ ਬਾਅਦ ਜਾ ਵੀ ਭਜਨ ਆਨੰਦ ਲਈਏ, ਸਿਮਰਨ ਹੋਰ ਕਲੀ ਗਲੀਏ। ਤੇ ਜਿਹੜੇ ਮਨਮੁੱਖ ਆ ਉਹ ਕਹਿੰਦੇ ਰਾਤ ਬਾਅਦ ਜਾ ਫਿਰ ਸੁੱਤੇ ਰਹੀਏ, ਗੱਜ ਕੇ ਬੋਲੋ ਸਤਨਾਮ। ਉਹਨਾਂ ਗੁਰਸਿੱਖਾਂ ਦਾ ਇਹ ਕੰਮ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਹਨ ਚਾਰ ਯੁੱਗ। ਸਤਯੁਗ ਵਿੱਚ ਉਮਰ ਸੀ 1,00,000 ਸਾਲ ਦੀ, ਲੋਕ ਸੱਚ ਬੋਲਦੇ ਸਨ, ਯੋਗਾ ਅਭਿਆਸੀ ਸਨ। ਜਦ ਸਵਾਸ ਲੈਣਾ ਹੀ ਨਹੀਂ ਤੇ ਮਰਨਾ ਕਿੱਥੋਂ, ਮਰੂ ਤਾਂ ਜੇ ਸਵਾਸ ਲਓ, ਸਵਾਸ ਘਟਣਗੇ ਵੀ ਤਾਂ ਜੇ ਸਵਾਸ ਲਵੇਗਾ, ਜਾਂ ਸਵਾਸ ਲੈਣੇ ਹੀ ਨੀ ਤੇ ਘਟਣੇ ਹੀ ਨੀ ਤੇ ਉਮਰ ਆਪੇ ਵਧਣੀ। ਯੋਗਾ ਅਭਿਆਸੀ ਲੋਕ ਹੁੰਦੇ ਸੀ, ਇਸ ਕਰਕੇ ਉਹਨਾਂ ਦੀ ਉਮਰ ਜ਼ਿਆਦਾ ਸੀ। ਯੋਗਾ ਅਭਿਆਸ ਕਰ ਸਕਦਾ ਸਤਵਾਦੀ ਬੰਦਾ, ਹਰੇਕ ਕਰ ਨਹੀਂ ਸਕਦਾ। ਫਿਰ ਆ ਗਿਆ ਤ੍ਰੇਤਾ, ਸਮਾਜ ਦੇ ਲੋਕਾਂ ਚੋਂ ਜਾਂਦਾ ਰਿਹਾ, ਇੱਕ ਕਲਾ ਘੱਟ ਗਈ। ਉਮਰ ਘੱਟ ਕਰਕੇ 90,000 ਸਾਲ ਦੇ ਉਮਰ ਘੱਟ ਗਈ, ਇੱਕ ਸੱਚ ਛੱਡਣ ਕਰਕੇ ਉਮਰ ਰਹਿ ਗਈ 10,000 ਸਾਲ। ਸਤਯੁਗ ਦਾ ਅਵਤਾਰ ਸੀ ਬਾਵਨ, ਬਲਰਾਜ ਨੂੰ ਛੱਡ ਲਿਆ ਆਇਆ ਸੀ। ਫਿਰ ਆ ਗਿਆ ਤ੍ਰੇਤਾ, ਤ੍ਰੇਤੇ ਦਾ ਅਵਤਾਰ ਸੀ ਰਾਮ ਚੰਦਰ, ਉਮਰ ਰਹਿ ਗਈ 10,000 ਸਾਲ। ਤੇ ਲੋਕ ਫਿਰ ਜੱਗ ਕਰਦੇ ਸੀ, ਜੱਗ ਕਰਨਾ, ਹਵਨ ਕਰਨਾ, ਤੇ ਉਮਰ ਜਿਹੜੀ ਸੀ 10,000 ਸਾਲ ਸੀ। ਫਿਰ ਆ ਗਿਆ ਦੁਆਪਰ, ਤੇ ਸੱਤ ਵੀ ਜਾਂਦਾ ਰਿਹਾ, ਜੱਗ ਵੀ ਜਾਂਦਾ ਰਿਹਾ, ਉਮਰ ਜਿਹੜੀ ਸੀ ਘੱਟ ਕੇ ਰਹਿ ਗਈ 1,000 ਸਾਲ। ਤੇ ਯੁਗ ਦਾ ਅਵਤਾਰ ਸੀ ਕ੍ਰਿਸ਼ਨ, ਲੋਕ ਪੂਜਾ ਕਰਦੇ ਸੀ। ਆ ਜਿਹੜੀ ਮੂਰਤੀ ਪੂਜਾ ਚੱਲੀ ਹੈ ਨਾ, ਇਹ ਦੁਆਪਰ ਚ ਚੱਲੀ ਹੈ, ਪਹਿਲਾਂ ਨਹੀਂ ਸੀ। ਆਮ ਜਿਹੜਾ ਮੰਦਰਾਂ ਦੇ ਵਿੱਚ ਮੂਰਤੀਆਂ ਦੀ ਪੂਜਾ ਕਰਦੇ, ਪ੍ਰਕਾਰ ਦੀ ਪੂਜਾ। ਸੋ ਫਿਰ ਆ ਗਿਆ ਕਲਯੁਗ, ਮਾਧਮਨ ਉਮਰ ਜਿਹੜੀ ਸੀ 100 ਸਾਲ ਲੈ ਗਈ, ਕੋਈ ਕੁਝ ਸਾਲ ਵੱਧ ਵੀ ਸਕਦਾ, ਕੁਝ ਘੱਟ ਵੀ ਸਕਦਾ, ਜਾਣੀ ਮਾਧਮਨ ਜਿਹੜਾ 100 ਰੱਖ ਲਿਆ। ਤੇ ਯੁਗ ਦਾ ਅਵਤਾਰ ਹੈ ਗੁਰੂ ਨਾਨਕ ਸਾਹਿਬ। ਤਿੰਨ ਗੱਲਾਂ ਚੱਲ ਗਈਆਂ, ਸਾਤ ਵੀ ਚੱਲ ਗਿਆ, ਜੱਗ ਵੀ ਚੱਲ ਗਿਆ, ਤੇ ਪੂਜਾ ਵੀ ਚੱਲ ਗਈ। ਸਤਯੁਗ, ਸਾਤ, ਤੇਤਾ, ਜੱਗੀ, ਦੁਆਪਰ, ਪੂਜਾ, ਚਾਰ, ਤਿੰਨੋ ਯੁਗ ਤਿੰਨੋ ਜੜਿਆ, ਕੱਲ ਕੇਵਲ ਨਾਮ ਆਧਾਰ। ਹੁਣ ਸਿਰਫ ਨਾਮ ਦਾ ਆਸਰਾ ਰਹਿ ਗਿਆ। ਹੁਣ ਆਪਾਂ ਆਪਣੇ ਮਨਾਂ ਨਾਲ ਝਾਤ ਮਾਰ ਕੇ ਵੇਖੀਏ ਵੀ ਨਾਮ ਵੀ ਕਿੰਨੇ ਕੁ ਜਪਦੇ ਆ। ਗੱਜ ਕੇ ਬੋਲੋ ਸਤਨਾਮ, ਨਾਮ ਦੀ ਵੀ ਕਲਾ ਜਾਂਦੀ ਲੱਗੀ ਹੈ, ਬਲਕਿ ਨਾਮ ਜਪਣ ਵਾਲਿਆਂ ਨੂੰ ਦੁਨੀਆਂ ਮਖੌਲ ਕਰਦੀ। ਕਹਿੰਦੇ ਜੀ ਕਿਸੇ ਬੰਦੇ ਨੂੰ ਘੜੀ ਘੜੀ ਉਹਦਾ ਨਾਂ ਲੈ ਕੇ ਬਾਜ ਮਾਰੀ ਚਲੀਏ, ਗੁੱਸੇ ਨਾ ਹੋਵੇਗਾ? ਜੇ ਐਵੇਂ ਘੜੀ ਘੜੀ ਵਾਹਿਗੁਰੂ ਕਰੀ ਚਲੀਏ ਤੇ ਰੱਬ ਨਾਰਾਜ਼ ਹੋ ਜਾਏਗਾ? ਗੱਜ ਕੇ ਬੋਲੋ ਸਤ, ਐਵੇਂ ਰੱਬ ਨੂੰ ਬੇਰਾਮ ਕਰੀ ਜਾਣਾ? ਬਹੁਤੀ ਵੀਰ ਉਹਨੂੰ ਬਾਜਾਂ ਮਾਰਾਂਗਾ, ਗੁੱਸੇ ਹੋ ਜਾਊਗਾ, ਬੇਰਾਮ ਹੋ ਜਾਏਗਾ। ਇਹ ਹਨ ਨਾਂ ਕਰਨ ਵਾਲਿਆਂ ਦੀਆਂ ਟੁਚਰਾਂ, ਘੌਂਸਲੇ। ਤੇ ਸਾਰਾ ਦਿਨ ਮਾਂ ਆਪਣੇ ਪੁੱਤ ਦਾ ਨਾਂ ਜਪਦੀ ਹੈ, ਪੁੱਤ ਦਾ ਨਾਂ ਲੈ ਕੇ ਬਾਜਾਂ ਮਾਰਦੀ ਹੈ, ਇਸਤਰੀ ਪਤੀ ਦਾ ਨਾਮ ਜਪਦੀ ਹੈ, ਮਿੱਤਰ ਮਿੱਤਰਾਂ ਦਾ ਨਾਂ ਜਪਦੇ ਹੈ। ਇਸੇ ਤਰ੍ਹਾਂ ਜਾਣ ਲਓ ਉੱਥੇ ਤਾਂ ਇਹੋ ਜਿਹੀ ਟੁਚਰ ਕਰਦੇ ਨੇ, ਤੇ ਰੱਬ ਦਾ ਨਾਮ ਜਪਣ ਵਾਸਤੇ ਟੁਚਰਾਂ ਬਣਾ ਲਈਆਂ। ਇਹਦਾ ਮਨ ਹਰਾਮੀ ਹੋ ਜੇ ਤਾਂ ਢੇਰਿਆ, ਹੋਰ ਗੱਲ ਨੀ। ਕਈ ਤਾਂ ਇੱਥੇ ਕਹਿੰਦੇ ਜੀ ਐਵੇਂ ਮੂੰਹ ਜਿਹਾ ਮਾਰੀ ਜਾਂਦੇ ਬੱਕਰੀ ਮੂੰਹ, ਨਾਮ ਜਪਣ ਵਾਲੇ ਨੂੰ ਦੱਸਦੇ ਬੱਕਰੀ ਮੂੰਹ ਮਾਰਦੇ ਹੈ। ਤੇ ਜਿਹੜੇ ਵੀ ਨਿੰਦਿਆ ਚੁਗਲੀ ਕਰਦੇ ਆ, ਫਿਰ ਉਹ ਆਪ ਵਿਚਾਰ ਕਰ ਲੈਣ ਤੇ ਅਸੀਂ ਮੂੰਹ ਕਿਵੇਂ ਮਾਰਦੇ ਆ। ਮੈਥੋਂ ਨਾ ਕਹਾਉਣ, ਉਹ ਆਪ ਹੀ ਸਮਝਣਾ। ਕਈ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਨ ਦਾ ਲਾਭ ਕੀ? ਉਹਨਾਂ ਨੂੰ ਪੁੱਛੋ ਵੀ ਨਿੰਦਿਆ ਕਰਨ ਦਾ, ਝੂਠ ਬੋਲਣ ਦਾ, ਗਾਲਾਂ ਕੱਢਣ ਦਾ, ਕਿਸੇ ਨੂੰ ਝੂਠੀਆਂ ਸੋਹਮਤਾਂ ਲਾਉਣ ਦਾ, ਕਿਸੇ ਦੋਸ਼ ਆਰੋਪਣ ਕਰਨ ਦਾ ਭਲਾ ਪੁੰਨ ਕੀ ਹੈ? ਗੱਜ ਕੇ ਬੋਲੋ ਸਤਨਾਮ। ਜੇ ਨਾਮ ਜਪਣ ਦਾ ਲਾਭ ਨਹੀਂ, ਉਹ ਇਹ ਦੱਸਣ ਵੀ ਇਹ ਜਿਹੜੇ ਕੰਮ ਤੁਸੀਂ ਕਰਦੇ ਇਹਨਾਂ ਦਾ ਪੁੰਨ ਭਲਾ ਕੀ ਹੈ? ਸੁਣੋ ਨਾਮ ਜਪਣ ਦਾ ਲਾਭ। ਇਹ ਮੈਂ ਤਾਂ ਬੇਨਤੀ ਕਰਦਾ, ਇਹੋ ਜਿਹਿਆਂ ਨੂੰ ਉੱਤਰ ਦੇਣ ਵਾਸਤੇ ਵੀ ਆਪਣੇ ਕੋਲ ਯੋਗਤੀ ਹੋਣੀ ਚਾਹੀਦੀ। ਰਸਨਾ ਦੇ ਚਾਰ ਦੋਸ਼, ਝੂਠ ਬੋਲਣਾ, ਫਿੱਕਾ ਬੋਲਣਾ, ਕੌੜਾ ਬੋਲਣਾ ਅਤੇ ਨਿੰਦਿਆ ਕਰਨੀ। ਸਰੀਰ ਦੇ ਤਿੰਨ ਦੋਸ਼, ਹੱਥਾਂ ਨਾਲ ਚੋਰੀ ਕਰਨੀ, ਪੈਰਾਂ ਨਾਲ ਮਾੜੇ ਪਾਸੇ ਜਾਣਾ, ਕੁਮਾਰਗ ਚੱਲਣਾ, ਸਰੀਰ ਕਰਕੇ ਜਾਰੀ ਕਰਨੀ। ਕਿੰਨੇ ਹੋ ਗਏ? ਸੱਤ ਹੋ ਗਏ ਨਾ। ਤੇ ਤਿੰਨ ਦੋਸ਼ ਮੰਨਦੇ, ਕਿਸੇ ਦਾ ਬੁਰਾ ਚਤਬਣਾ, ਈਰਖਾ ਕਰਨੀ ਤੇ ਨਫ਼ਰਤ ਕਰਨੀ, ਜਿਹਨੂੰ ਘਿਰਣਾ ਹੇਠ ਕਹਿ ਦਿੰਦੇ। ਤਿੰਨ ਮੰਨਦੇ, ਇਹ ਹੋ ਗਿਆ ਦਸ ਦੋਸ਼। ਜਦ ਤੱਕ ਇਹਨਾਂ ਦਸਾਂ ਦੋਸ਼ਾਂ ਤੇ ਕਾਬੂ ਨਹੀਂ ਪਾਉਂਦਾ, ਉਦ ਤੱਕ ਇਹਨੂੰ ਸਿਮਰਨ ਦਾ ਆਨੰਦ ਆਉਣਾ ਨਹੀਂ। ਹੁਣ ਇਹ ਦੋਸ਼ ਨਿਵਿਰਤ ਭਲਾ ਕਿਵੇਂ ਹੋਣ? ਜਿਹਨੂੰ ਮਹਾਰਾਜ ਨੇ ਕਿਹਾ ਦਾਗ ਦੋਸ਼ ਨੂੰ ਚੱਲਿਆ ਲਾਏ, ਡਰ ਗਏ ਦੈਸਣ ਨਾਹੀ ਜਾਏ। ਦੋਸ਼ ਮੂੰਹ ਨੂੰ ਲਾ ਲੈਗਾ ਤੇ ਦਰਗਾਹ ਚ ਬਹਿਣਾ ਨੀ ਮਿਲਣਾ। ਇਹ ਨੀ ਵੀ ਕਿਲੋ ਪਾਊਡਰ ਮੂੰਹ ਨੂੰ ਭੁੱਕ ਲਿਆ ਤੇ ਰੱਬ ਖੁਸ਼ ਹੋ ਜਾਊਗਾ ਵੀ ਆ ਜਾ ਤੇਰਾ ਚਿਹਰਾ ਬਹੁਤ ਚਿੱਟਾ। ਗੱਜ ਕੇ ਬੋਲੋ ਸਤਨਾ। ਫਿਰ ਤਾਂ ਜਿਹੜੇ ਹਵਸੀ ਲੋਕ ਹੈ ਇਹਨਾਂ ਨੂੰ ਸ਼ਾਇਦ ਰੱਬ ਦੇ ਦਰਬਾਰ ਚ ਵੜਨਾ ਹੀ ਨਾ ਮਿਲੇ। ਰੱਬ ਦੇ ਦਰਬਾਰ ਚ ਕਾਲੇ ਗੋਰਿਆਂ ਦਾ ਕੋਈ ਸਵਾਲ ਨਹੀਂ, ਉੱਥੇ ਤਾਂ ਕਰਮਾਂ ਦਾ ਸਵਾਲ ਹੈ। ਪੁੰਨੀ ਪਾਪੀ ਆਖਣ ਨਾ ਹੈ, ਅੱਗੇ ਕਿਵੇਂ ਆ? ਕਰ ਕਰ ਕਰਨਾ, ਲਿਖ ਲੈ, ਜਾਓ ਆਪੇ ਬੀਜ ਆਪੇ ਹੀ ਖਾਓ। ਉੱਥੇ ਪਾਪਾ ਪੁੰਨਾਂ ਦਾ ਸਵਾਲ ਨਹੀਂ, ਉੱਥੇ ਸਵਾਲ ਤਾਂ ਇਹ ਆ ਵੀ ਇਹਨੇ ਕਿੰਨਾ ਨਿਸ਼ਕਾਮ ਹੋ ਕੇ ਬੰਦਗੀ ਕੀਤੀ, ਇਹ ਪੁੱਛਣਾ ਅਗਲੇ ਨੇ। ਪਾਪ ਲੋਹੇ ਦੀਆਂ ਬੇੜੀਆਂ ਤੇ ਜਿਹੜੇ ਪੋਨੇ ਆ ਇਹ ਸੋਨੇ ਦੀਆਂ ਬੇੜੀਆਂ, ਹੈ ਕਿ ਬੇੜੀਆਂ ਦੋਵੇਂ, ਇੱਕ ਬੇੜੀ ਚੋਂ ਨਿਕਲਿਆ ਦੂਜੀ ਬੇੜੀ ਚ ਬੱਝ ਗਿਆ। ਗੁਰਸਿੱਖ ਨੂੰ ਹੁਕਮ ਹੈ ਕਰਮ ਕਰਤ ਹੋਵੇ ਨਿਰਕਰਮ, ਸਿੱਧ ਵੈਸਨੂ ਕਾ ਨਿਰਮਲ ਧਰਮ, ਸੇਵਾ ਕਰਤ ਹੋਏ ਨਿਸ਼ਕਾਮੀ ਸਿੱਧ ਕਾ ਹੋਦ ਪ੍ਰਾਪਤ ਸੁਆਮੀ। ਗੁਰਸਿੱਖ ਦਾ ਰਾਸਤਾ ਪਾਪੀਆਂ ਪੁੰਨੀਆਂ ਨੂੰ ਅਲਹਿਰਾ ਬਣਾਤਾ ਮਹਾਰਾਜ, ਜੀਡੀ ਰੋਡ ਨਵੀਂ ਕੱਢ ਦਿੱਤੀ, ਜਿਹਨੂੰ ਗੁਰਮਤ ਗਾਡੀ ਰਾਹ ਗਿਆ। ਗੁਰਮਤ ਗਾਡੀ ਰਾਹ ਕੀ ਆ? ਨਿਸ਼ਕਾਮ ਹੋ ਕੇ ਸੇਵਾ ਕਰਨੀ, ਨਿਸ਼ਕਾਮ ਹੋ ਕੇ ਭਜਨ ਕਰਨ, ਨਿਸ਼ਕਾਮ ਹੋ ਕੇ ਕੁਰਬਾਨੀ ਕਰਨ। ਜੇ ਕੁਰਬਾਨੀ ਕਰਕੇ ਵੀ ਕੋਈ ਚੀਜ਼ ਮੰਗਦਾ ਨਾ, ਉਹ ਚੀਜ਼ ਤਾਂ ਮਿਲ ਜਾਊ ਪਰ ਮੁਕਤੀ ਨਹੀਂ ਮਿਲਦੀ। ਬਾਬਾ ਦੀਪ ਸਿੰਘ ਨੇ ਕੁਰਬਾਨੀ ਕਰਕੇ ਇਹ ਨੀ ਮੰਗਿਆ ਮੈਨੂੰ ਫਲਾਨੀ ਚੀਜ਼ ਮਿਲ ਜਾਏ, ਇੱਕ ਮੁਕਤੀ ਮੰਗੀ। ਸੱਜ ਕੇ ਬੋਲੋ ਸਾਧਨ। ਸੋ ਇਸ ਕਰਕੇ ਹੁਣ ਕਲਯੁਗ ਦੇ ਗੁਰੂ ਹੈਗੇ ਗੁਰੂ ਨਾਨਕ ਸਾਹਿਬ, ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਭੇਗਾ ਗੁਰੂ ਗ੍ਰੰਥ ਜੀ ਲਿਖਿਆ ਭੱਟਾ ਨੇ, ਨਿਰਮਲਾ ਕਹਿ ਦਿਓ ਖਾਲਸਾ ਕਹਿ ਦਿਓ, ਗੱਲ ਇੱਕੋ ਹੀ ਹੈ। ਉਹ ਅਰਬੀ ਦਾ ਸ਼ਬਦ ਹੈ ਤੇ ਆਪਣੀ ਪੰਜਾਬੀ ਦਾ ਸ਼ਬਦ ਹੈ। ਨਿਰਮਲ ਮੈਨੇ ਵੀ ਮੈਲ ਤੋਂ ਰਹਿ ਤੇ ਖਾਲਸ ਮੈਨੇ ਵੀ ਮੈਲ ਤੋਂ ਰਹਿ ਤੇ, ਗੱਜ ਕੇ ਬੋਲੋ ਸਤਨਾ। ਖਾਲਸ ਦਾ ਜੇ ਲੱਛਣ ਪੜ੍ਹਨਾ ਤੇ ਸ਼ਬਦ ਪੜ੍ਹ ਲਓ, ਜਾਗਤ ਜੋਤ ਜਪੈ ਨਿਤ ਬਾਸਰ, ਏਕ ਬਿਨਾ ਮਨ ਨੈਕ ਨਾ ਅੰਨ, ਇਹ ਸਾਰਾ ਸ਼ਬਦ ਤੁਸੀਂ ਵਿਚਾਰ ਲਓ। ਸੋ ਇਸ ਕਰਕੇ ਹੁਣ ਰਸਨਾ ਦੇ ਨਾਲ ਜਾਪ ਕਰਨ ਦਾ ਕੀ ਲਾਭ ਹੈ ਮੈਂ ਤੁਹਾਨੂੰ ਦੱਸਣ ਲੱਗਿਆ। ਜਿਹੜੇ ਇਹੋ ਜਿਹੀਆਂ ਖੇਡਾਂ ਕਰਦੇ ਨਾ, ਬੱਕਰੀ ਨੂੰ ਮੂੰਹ ਮਾਰਦੇ, ਬੱਕਰੀ ਨੂੰ ਮੂੰਹ ਤਾਂ ਖੁਦ ਮਾਰ ਰਹੇ, ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਰਸਨਾ ਨਾ, ਜਿਹੜੇ ਵਾਹਿਗੁਰੂ ਵਾਹਿਗੁਰੂ ਕਰੋਗੇ ਤੇ ਨਿੰਦਿਆ ਨਹੀਂ ਕਰ ਸਕੋਗੇ, ਇੱਕ ਲਾਭ। ਦੂਜਾ ਝੂਠ ਨੀ ਬੋਲ ਸਕੋਗੇ। ਵਿਹਲੀ ਰਸਨਾ ਨਿੰਦਿਆ ਕਰਦੀ ਹੈ ਤੇ ਵਿਹਲੀ ਰਸਨਾ ਝੂਠ ਬੋਲਦੀ ਹੈ, ਤੇ ਜਿਹੜੀ ਰਸਨਾ ਵਾਹਿਗੁਰੂ ਵਾਹਿਗੁਰੂ ਕਰੇਗੀ ਨਿੰਦਿਆ ਨੂੰ ਟਾਈਮ ਕਿੱਥੇ ਹੈ? ਨਿੰਦਿਆ ਨੀ ਕਰ ਸਕੇਗੀ, ਝੂਠ ਨੀ ਬੋਲ ਸਕੇਗੀ, ਫਿੱਕਾ ਨੀ ਬੋਲ ਸਕੇਗੀ। ਜਿਹਨੂੰ ਮਹਾਰਾਜ ਨੇ ਕਿਹਾ ਨਾਨਕ ਫਿੱਕਾ ਬੋਲਿਆ ਤਾਨ ਮਨ ਫਿੱਕਾ ਹੋਏ, ਤੇ ਚੌਥਾ ਕੀ ਆ? ਫਿਰ ਕਿਸੇ ਦੇ ਦੋਸ਼ ਆਰੋਪਣ ਨੀ ਕਰ ਸਕੇ। ਜਿਹੜੀ ਵਿਹਲੀ ਰਸਨਾ ਉਹ ਹੋਵੋ ਜੀ ਫਲਾਨਾ ਬਹੁਤ ਮਾੜਾ ਬੰਦਾ, ਫਲਾਨਾ ਚੋਰ ਆ, ਫਲਾਨਾ ਜਾ ਰਿਹਾ, ਫਲਾਨਾ ਜਵਾਬ ਜੇ ਕੋਈ ਚੋਰ ਹੋਊ ਤੇ ਆਪੇ ਧਰਮ ਰਾਜਾ ਉਹਨੂੰ ਡੰਡ ਦੇ ਦੂ, ਜਾਰ ਹੋਊ ਆਪਣੇ ਕਰਮ ਦਾ ਫਲ ਭੋਗ ਲਊ, ਤੇਰਾ ਇਹ ਕੀ ਕੰਮ ਆ? ਤੇਰੀ ਡਿਊਟੀ ਤਾਂ ਭਜਨ ਕਰਕੇ ਜਨਮ ਸਧਾਰਨ ਦੀ, ਜਾਂ ਜਿਹੜੀ ਡਿਊਟੀ ਮਿਲੀ ਉਹ ਕਰ, ਇਹ ਚੋਰਾਂ ਜਾਰਾਂ ਨੂੰ ਪਰਖਣਾ ਤੇ ਚੋਰਾਂ ਜਾਰਾਂ ਦੇ ਕਰਮਾਂ ਦਾ ਫਲ ਭੁਗਤਾਉਣਾ ਤੇ ਧਰਮ ਰਾਜਾ ਦਾ ਕੰਮ। ਅੱਜ ਲੋਕ ਆਪਣਾ ਕਰਮ ਨੀ ਦੇਖਦੇ, ਦੂਏ ਤੇ ਬੜੀ ਛੇਤੀ ਦੋਸ਼ ਆਰੋਪਦੇ। ਸੱਜ ਕੇ ਬੋਲੋ ਸਾਧਨਾ। ਪਰ ਇੱਕ ਗੱਲ ਯਾਦ ਰੱਖੋ, ਜਿਹੜਾ ਦੋਸ਼ ਤੁਸੀਂ ਦੂਏ ਚ ਵੇਖੋਗੇ ਉਹ ਕਿਸੇ ਸਮੇਂ ਤੁਹਾਡੇ ਵਿੱਚ ਆ ਜਾਏਗਾ। ਆ ਤਾਂ ਗਿਆ, ਕਿਉਂਕਿ ਦੂਏ ਦੇ ਉੱਪਰ ਦੋਸ਼ ਅਰੂਪਦਾ ਹੈ ਉਦੋਂ ਜਦੋਂ ਇਹਦੇ ਮਨ ਚ ਆ ਗਿਆ ਕਿ ਫਲਾਨਾ ਦੋਸ਼ੀ ਹੈ, ਉਹ ਦੋਸ਼ ਇਹਦੇ ਹਿਰਦੇ ਚ ਪਹਿਲਾਂ ਆਇਆ ਤੇ ਤਾਂ ਰਸਨਾ ਨਾ ਕਿਹਾ। ਗੱਜ ਕੇ ਬੋਲੋ ਸਾਧਨਾ। ਸਿਆਣਾ ਆਦਮੀ ਜਿਹੜਾ ਉਹ ਕਿਸੇ ਦੇ ਦੋਸ਼ ਅਰੂਪਦਾ ਨਹੀਂ। ਮੈਲੇ ਕੱਪੜੇ ਨੂੰ ਸਾਬਣ ਪਾਣੀ ਨਾਲ ਧੋ ਕੇ ਸਵੱਛ ਕਰੇ, ਦੋਸ਼ ਨੀ ਰੋਪੇ। ਗੁਰੂ ਨਾਨਕ ਸਾਹਿਬ ਨੇ ਕੌਡੇ ਰਾਗ ਤੇ ਦੋਸ਼ ਅਰੋਪਣ ਕੀਤਾ, ਆਪਣੇ ਬਲ ਨਾਲ ਉਹਨੂੰ ਸੱਜਣ ਬਣਾ ਤਾ, ਸੰਤ ਬਣਾ ਤਾ, ਸੱਜਣ ਡੰਗ ਨੂੰ ਸੰਤ ਬਣਾ ਤਾ, ਭੂਮੀ ਚੋਰ ਨੂੰ ਸੰਤ ਬਣਾ ਤਾ, ਇਹ ਤਰੀਕਾ ਮਾੜੇ। ਗੱਜ ਕੇ ਬੋਲੋ ਸਾਧਨਾ। ਬਾਣੀ ਔਰ ਸ਼ਬਦ ਦੇ ਬਲ ਨਾ ਆਪਣੀ ਸੋਭਤ ਦੇ ਕੇ, ਕਿਉਂਕਿ ਬੰਦਾ ਸੋਭਤ ਜ਼ਰੂਰ ਕਬੂਲਦਾ, ਮਾੜਿਆਂ ਦੀ ਵੀ ਚੰਗਿਆਂ ਦੀ ਵੀ। ਮਹਾਰਾਜ ਨੇ ਆਪਣੀ ਸੋਭਤ ਦੇ ਕੇ ਗੁਰਸਿੱਖ ਬਣਾ। ਤੁਸੀਂ ਜਬਲਪੁਰ ਰਿਆਤ ਜਾਓ, ਜਿੱਥੇ ਕੌਡਾ ਰਾਖਸ਼ ਗੁਰਦੁਆਰਾ ਬਣਿਆ, ਉਹਦਾ ਨਾਂ ਆ ਗੁਰਦੁਆਰਾ ਕੌਡਾ ਰਾਖਸ਼ ਸਾਹਿਬ। ਗੱਜ ਕੇ ਬੋਲੋ ਸਾਧਨਾ। ਜਦੋਂ ਰਸਨਾ ਨਾ ਤੁਸੀਂ ਇਹਨਾਂ ਚੋਂ ਦੇਸ਼ਾਂ ਤੋਂ ਬਰੀ ਹੋ ਜਾਓਗੇ ਨਾ, ਰਸਨਾ ਦੀ ਕਿਰਪਾ ਨੇ ਮਨ ਚ ਦੋਸ਼ ਪੈਦਾ ਹੁੰਦੇ, ਮਨ ਦੀ ਕਿਰਪਾ ਨਾਲ ਤਨ ਵਿਚ ਦੋਸ਼ ਪੈਦਾ ਹੁੰਦੇ, ਇੰਦਰੀਆਂ ਚ ਦੋਸ਼ ਪੈਦਾ ਹੁੰਦੇ। ਜਿਹਨ ਰਸਨਾ ਕਾਬੂ ਕਰ ਲਈ, ਹੁਣ ਮਨ ਵੀ ਕਾਬੂ ਕਰ ਲਿਆ, ਹੁਣ ਤਨ ਤੇ ਇੰਦਰੀਆਂ ਵੀ ਕਾਬੂ ਕਰ ਲਈ। ਰਸਨਾ ਜਿਹੜੀ ਸਰੀਰ ਰੂਪੀ ਬ੍ਰਿਕਸ਼ ਦੀ ਜੜ੍ਹ, ਜੜ੍ਹ ਨੂੰ ਪਾਣੀ ਪਊਗਾ ਤੇ ਹਰਾੜੋ ਨਾ ਪੂਤ ਸੁੱਕ ਜਾਊ। ਜੇ ਨਾਮ ਰੂਪੀ ਜਲ ਰਸਨਾ ਰੂਪੀ ਜੜ੍ਹ ਨਾਲ ਸਰੀਰ ਰੂਪੀ ਬ੍ਰਿਕਸ਼ ਨੂੰ ਦਿਆਂਗੇ ਤੇ ਸਾਰਾ ਸਰੀਰ ਪ੍ਰਫੁੱਲਤ ਹੋ ਜਾਏਗਾ ਸਿੱਖੀ ਵਿੱਚ। ਗੱਜ ਕੇ ਬੋਲੋ ਸਤ। ਕਈ ਅੰਮ੍ਰਿਤ ਛਕ ਲੈਂਦੇ ਆ, ਮੁੜ ਕੇ ਨਾਮ ਨੀ ਜਪਦੇ, ਫਿਰ ਉਹਨਾਂ ਦਾ ਅੰਮ੍ਰਿਤ ਨੇਪਰੇ ਨੀ ਚੜ੍ਹਦਾ। ਜੇ ਮਾੜਾ ਮੋਟਾ ਰੱਖਿਆ ਹੋਇਆ, ਕਦੇ ਪੁੱਠਾ ਕਰ ਲਿਆ, ਕਦੇ ਸਿੱਧਾ ਕਰ ਲਿਆ, ਸਵਾਦ ਨਾ ਨਾ ਆਇਆ, ਵੀ ਇੱਕ ਦਿਨ ਪੰਜਾਂ ਪਿਆਰਿਆਂ ਦੇ ਕੋਲ ਖੜ ਜਾਣਾ, ਸਾਡੀ ਜੀ ਸਧਾਈ ਕਰ ਦਿਓ। ਗੱਜ ਕੇ ਬੋਲੋ ਸਾਧਨਾ। ਮੁੰਡਾ ਲੋਕਾਂ ਨੇ ਅੰਮ੍ਰਿਤ ਨੂੰ ਵੀ ਖੰਡ ਦਾ ਸ਼ਰਬਤ ਹੀ ਬਣਾਇਆ, ਇਹਦੀ ਮਹਾਨਤਾ ਨੀ ਸਮਝ। ਸੋ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ, ਇਹਦੀ ਮਹਾਨਤਾ ਨੂੰ ਸਮਝਣਾ ਚਾਹੀਦਾ। ਇਹਦਾ ਮਰਦੇ ਕਰਾਉਣੀ ਹੈ, ਪਰ ਵਾਹ ਲੱਗਦੀ ਮਾੜੇ ਕੰਮ ਤੋਂ ਬਚਣ ਦੀ ਕੋਸ਼ਿਸ਼ ਕਰਨੀ। ਸਦਾਈ ਕਰਨ ਵਾਲਿਆਂ ਨੂੰ ਵੀ ਜਿੱਦ ਵਾਲਾ ਰਵੱਈਆ ਨੀ ਧਾਰਨਾ ਚਾਹੀਦਾ, ਕਿਉਂਕਿ ਉਹ ਗੁਰੂ ਪਦਵੀ ਦੇ ਉੱਪਰ ਆ ਕੇ ਡਿਊਟੀ ਦਿੰਦੇ, ਉਹਨਾਂ ਵਿੱਚ ਖੇਮਾ ਤੇ ਬਖਸ਼ ਦੇਣ ਦਾ ਮਾਦਾ ਹੋਣਾ ਚਾਹੀਦਾ। ਗੱਜ ਕੇ ਬੋਲੋ ਸਰ। ਔਰ ਉਹਨਾਂ ਦੇ ਦਿਲ ਵਿੱਚ ਜਿਹਦੀ ਸਦਾਈ ਕਰਨੀ ਉਹਨਾਂ ਲਈ ਨਫ਼ਰਤ ਨੀ ਹੋਣੀ ਚਾਹੀਦੀ। ਜੇ ਨਫ਼ਰਤ ਕਰਦੇ ਹਾਲੇ ਪੰਜਾਂ ਪਿਆਰਿਆਂ ਵਿੱਚ ਉਣਤਾਈ, ਗੁਰੂ ਵਿੱਚ ਇਹ ਉਣਤਾਈ ਨੀ, ਗੁਰੂ ਦਾ ਬਖਸ਼ਿੰਦ। ਕਿਉਂਕਿ ਆਪਾਂ ਬੇਨਤੀ ਕਰਨੀ ਹੈ ਕਿ ਸੋਚ ਅਪਰਾਧ ਕਰਦਾ ਹੈ, ਜੇਤੇ ਜਨਨੀ ਜੀਤ ਨਾ ਰਾਖਸ, ਤੇਤੇ ਰਾਮਈਆ ਹੁਮਾਰਕ ਤੇਰਾ, ਕਾਹੇ ਨਾ ਖੰਡਤ ਅਵਗੁਣ ਮੇਰਾ। ਗੁਰੂ ਦਾ ਕੰਮ ਕੀ ਆ, ਹਮ ਬੇਨਤੀ ਕਰਨੀ ਹੈ, ਉਹਨਾਂ ਨੇ ਬਖਸ਼ਣਾ। ਹਮ ਮੈਲੇ ਤੂੰ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਅਸੀਂ ਮੈਲੇ ਹਾਂ ਤੂੰ ਉਜਲ ਕਰਨ ਵਾਲਾ। ਗੱਜ ਕੇ ਬੋਲੋ ਸਤਨਾਮ। ਸੋ ਇਸ ਕਰਕੇ ਭਾਈ, ਕਲਯੁਗ ਦੀ ਉਮਰ ਤਾਂ ਹੈਗੀ ਇੰਨੀ, ਸਵਾਸ ਗਿਣਤੀ ਦੇ ਮਿਲੇ। ਆਪਾਂ ਆਪਣਾ ਟਾਈਮ ਕੁਝ ਸੌਣ ਵਿੱਚ, ਜੇ ਘੱਟ ਤੋਂ ਘੱਟ ਰੱਖੇ 6 ਘੰਟੇ ਤਾਂ ਹੋ ਗਏ ਸੌਣ ਦੇ, 8 ਪਾਰਟੀਆਂ ਕਲੱਬਾਂ ਪੱਬਾਂ ਚ, ਸੋਕੋ 10 ਘੰਟੇ ਭਲਾ ਆਪਾਂ ਕਿਹੜੇ ਲੇਖੇ ਲਾਏ। ਅੱਠ ਦਾ ਹੋ ਗਿਆ ਕੰਮ ਦੇ, 6 ਹੋ ਗਿਆ ਸੌਣ ਦੇ, ਤੇ ਜਿਹੜੇ 10 ਘੰਟੇ ਸੀ, ਤੁਸੀਂ ਕਹਿੰਦੇ ਭਜਨ ਵਾਸਤੇ ਟਾਈਮ ਨੀ ਮਿਲਦਾ, 10 ਘੰਟੇ ਹਰ ਮਨੁੱਖ ਕੋ ਮੌਜੂਦ ਹੈ। ਚਲੋ ਉਹਨਾਂ ਵਿੱਚੋਂ ਤੁਸੀਂ 4 ਘੰਟੇ ਰੱਖ ਲਓ ਆਪਣਾ ਖਾਣ ਪੀਣ ਦੇ ਜਾਂ ਇੱਧਰ ਉੱਧਰ ਦੇ, ਤੇ ਬਾਕੀ 6 ਘੰਟੇ ਤਾਂ ਫਿਰ ਵੀ ਹੈਗੇ ਆ। 6 ਘੰਟੇ ਦੱਸੋ ਤਾਂ ਕਿਹੜਾ ਤੁਹਾਡੇ ਚ ਭਜਨ ਕਰਦਾ ਉਹ ਹੈਗਾ 6 ਘੰਟੇ ਭਜਨ ਵਾਲਾ। ਪਰ ਸੰਗਤ ਨੂੰ ਚੈਲੇਂਜ ਤਾਂ ਨੀ ਦਿੱਤਾ ਜਾ ਸਕਦਾ, ਕਿਉਂਕਿ ਗੁਰੂ ਰੂਪ ਕਹਿੰਦੇ ਆ, ਪਰ ਇਹ ਤੇ ਪਰੇ ਬੈਠੇ ਆ ਜਿਹੜੇ 24 ਘੰਟੇ ਵੀ ਨਿਬਰਨ ਕਰਦੇ। ਪਰੰਤੂ ਘਾਟ ਵਿਰਲੇ ਹੈਗੇ ਸਹੀ, ਬੀਜਨਾਥ ਨਹੀਂ ਵਿਰਲੇ ਰਹਿ ਗਏ। ਪਰ ਹੁਣ ਆਪਾਂ ਵਿਰਲੇ ਹੀ ਰਹਿਣਾ ਜਾਂ ਸੰਘਰੇ ਹੋਣਾ, ਇਸ ਗੱਲ ਦੀ ਵਿਚਾਰ ਕਰੋ। ਵਿਰਲੇ ਰਹਿਣ ਚ ਫਾਇਦਾ ਕਿ ਸੰਘਰੇ ਹੋਣ ਚ ਫਾਇਦਾ? ਫਾਇਦਾ ਤਾਂ ਸੰਘਣੇ ਚ ਹੀ ਆ ਨਾ। ਜਿੰਨਾ ਆਪਣਾ ਪੰਥ ਵਧਾਵਾਂਗੇ, ਉਹ ਨੱਕ ਕੱਟਿਆ ਨੇ ਆਪਣਾ ਪੰਥ ਵਧਾ ਲਿਆ, ਤੋਂ ਸਿੱਖਾਂ ਤੋਂ ਨੀ ਆਪਣਾ ਪੰਥ ਵਧਦਾ। ਕਿਸੇ ਦਾ ਕਿਤੇ ਨੱਕ ਪਤਾ ਨੀ ਕਿਵੇਂ ਕੱਟਿਆ ਗਿਆ। ਕੋਈ ਪ੍ਰੇਮੀ ਕਹਿੰਦਾ ਕਿ ਤੁਸੀਂ ਨੱਕ ਕੱਟਿਆ ਹੋਇਆ, ਕਹਿੰਦਾ ਅਰੇ ਬੁਰਖ ਤੁਹਾਨੂੰ ਕੋ ਕਿਆ ਗਿਆਨ ਹੈ, ਜ਼ਿਆਦਾ ਹਮਨੇ ਨਾ ਕਟਾਇਆ ਸੁਰਗ ਦੇ ਝੂਟੇ ਹੁੰਦੇ। ਕਹਿੰਦਾ ਜੀ ਸੱਚੀ ਗੱਲ ਹੈ? ਕਹਿੰਦੇ ਹਾਂ। ਕਹਿੰਦਾ ਥੋੜੇ ਮਿੰਟ ਦਾ ਦੁੱਖ ਜ਼ਰੂਰ ਹੈ, ਮੁੜ ਕੇ ਸਦਾ ਲਈ ਸੁਰ ਗਿਆ। ਨਰਕ ਥੋੜੇ ਚਿਰ ਨਹੀਂ ਹੈਗਾ ਜਿੰਨੇ ਦਿਨ ਮਲਮਾਂ ਪੱਟੀਆਂ। ਕਹਿਣ ਲੱਗਾ ਜੀ ਮੈਨੂੰ ਵੀ ਆ ਜਾਓ। ਕਹਿੰਦਾ ਹਾਂ ਆਵੇਗਾ, ਜ਼ਰੂਰ ਆਵੇਗਾ। ਉਹਦਾ ਵਿਚਾਰੇ ਦਾ ਨੱਕ ਕੱਟਦਾ, ਮਲਮ ਪੱਟੀ ਕਰਦੇ ਰਹੇ। ਕਹਿੰਦਾ ਹਾਲੇ ਆਇਆ ਤਾਂ ਹੈ ਨੀ। ਕਹਿੰਦੇ ਰਾਜੀ ਹੋ ਰਿਹਾ ਫਿਰ ਦੱਸਾਂਗੇ। ਕਹਿੰਦੇ ਰਾਜੀ ਹੋ ਗਿਆ? ਕਹਿੰਦਾ ਆਇਆ ਦੁਰਗਦਾ ਝੂਟਾ। ਕਹਿੰਦਾ ਬਸ ਇਵੇਂ ਕਿਵੇਂ ਹੀ ਆ, ਆਪਣੇ ਦਾ ਰਲਾਉਣਾ ਚਾਹੀਦਾ ਸਾਰਿਆਂ ਨੂੰ। ਗਾਣਾ ਦੱਸ ਬੈਠੀ ਕੋਲ ਖੁੱਲ ਜਾਓ। ਉਹਨੂੰ ਕੋਈ ਲੱਗਾ ਪੁੱਛਣ ਵੀ ਤੇਰਾ ਨੱਕ ਕਟਾਤਾ ਕਿ ਬੜਾ ਸੋਹਣਾ ਹੁੰਦਾ ਸੀ, ਵੀ ਨੱਕ ਤੋਂ ਬਿਨਾਂ ਤਾਂ ਬੰਦਾ ਸੋਹਣਾ ਹੀ ਨੀ ਲੱਗਦਾ। ਨੱਕ ਬੰਦੇ ਉਵੇਂ ਫੀਨਾ ਹੋਵੇ ਉਹ ਵੀ ਬੁਰਾ ਲੱਗਦਾ, ਕੱਟਿਆ ਹੋਵੇ ਤਾਂ ਉਵੇਂ ਨੀ। ਭਗਤ ਨਾਮਦੇਵ ਕਹਿੰਦੇ ਨਾ, ਸਰੀਰ ਚ ਸਾਰੇ ਅੰਗ ਸੋਹਣੇ ਹੋਣ, ਇੱਕ ਨੱਕ ਤੋਂ ਬਿਨਾਂ ਭੱਦਾ ਲੱਗਦਾ। ਭਾਵੇਂ ਬੰਦਾ ਕਰਮ ਕਾਂਡ ਜਿੰਨੇ ਮਰਜ਼ੀ ਸਾਧਨ ਕਰ ਲੈ, ਜਿੰਨਾ ਚਿਰ ਭਜਨ ਨਾ ਕਰੇ ਉਹਦੇ ਸਾਰੇ ਸਾਧਨ ਜਿਵੇਂ ਨੱਕ ਕੱਟਿਆ, ਬੰਦਾ ਨੱਕ ਦੇ ਨਾਲ ਸੋਹਣਾ ਨੀ ਲੱਗਦਾ, ਉਹ ਵੀ ਨਿਕੰਮਾ ਹੈ ਸਿਮਰਨ ਤੋਂ ਬਿਨਾਂ। ਕਹਿਣ ਲੱਗਾ ਜੀ ਫਿਰ ਇਹ ਕਟਾਇਆ ਕਿਉਂ? ਕਹਿੰਦਾ ਉਹ ਮੂਰਖ ਸੁਰਗ ਦੇ ਝੂਟੇ ਆ ਰਹੇ ਹੈ। ਕਹਿੰਦਾ ਗੁਰੂ ਜੀ ਮੈਨੂੰ ਵੀ ਆ ਜਾਊ? ਕਹਿੰਦਾ ਜ਼ਰੂਰ, ਕਿਉਂ ਨਹੀਂ ਆਵੇਗਾ, ਦਾਮ ਚੁਕਾਉਣਾ ਪਊ, ਦਕਸ਼ਣਾ ਵੀ ਤਾਂ ਦੰਦ ਕਸਾਈ ਤੇ ਨੱਕ ਵੀ ਕਟਾ। ਉਹਨੂੰ ਵੀ ਵਿਚਾਰਿਆਂ ਕਟਾ ਤਾ, ਹੌਲੀ ਹੌਲੀ ਕੱਟਿਆ ਕੱਟਿਆ ਦਾ ਨੱਕ ਗਲਿਆਂ ਦਾ ਬੰਦ ਚੱਲ ਗਿਆ। ਗੱਜ ਕੇ ਬੋਲੋ ਸਾਧਨ। ਇਹ ਭਾਈ ਗੱਦਾ ਨੇ ਆਪਣੀਆਂ 12 ਚ ਲੈ ਗਿਆ। ਉਹ ਨੱਕ ਕੱਟੇ ਆਪਣਾ ਪੰਥ ਵਧਾਈ ਜਾਂਦੇ ਆ, ਤੇ ਤੁਸੀਂ ਸਿੱਖ ਆਪਣਾ ਪੰਥ ਘਟਾਈ ਜਾਂਦੇ ਆ। ਅੱਜ ਕੱਲ ਤਾਂ ਖੁਸਰਿਆਂ ਦੀ ਵੀ ਯੂਨੀਅਨ ਬਣੀ ਆ, ਰਿਕਸ਼ੇ ਵਾਲਿਆਂ ਦੀ ਯੂਨੀਅਨ ਬਣ ਗਈ, ਬਾਜੀਗਰਾਂ ਨੇ ਆਪਣੀਆਂ ਯੂਨੀਅਨ ਬਣਾ ਲਈਆਂ, ਤੇ ਤੁਹਾਨੂੰ ਸਿੱਖਾਂ ਨੂੰ ਕੀ ਹੋ ਗਿਆ? ਤੁਹਾਡੀ ਜੁਨਾਈਟ ਸ਼ਕਤੀ ਨੀ ਬਣ ਰਹੀ। ਹਰ ਇੱਕ ਸਿੱਖ ਆਪੋ ਆਪਣੀ ਡੁੱਗ ਡੁੱਗੀ ਜੁਦੀ ਜੁਦੀ ਮਜਾ ਰਿਹਾ। ਤੇ ਜਿਹੜੇ ਮੈਂ ਕਹਿੰਦਾ ਇਹ ਲੋਕ ਸਾਡਾ ਵੀ ਭੰਡੀ ਪ੍ਰਚਾਰ ਕਰਦੇ, ਅਸੀਂ ਤੁਹਾਨੂੰ ਤਾਕਤਵਰ ਬਣਾ ਰਹੇ ਹਾਂ, ਇਕੱਠੇ ਕਰ ਰਹੇ ਹਾਂ, ਅੰਮ੍ਰਿਤ ਕਾਸ਼ਤਾ ਤੁਹਾਨੂੰ ਗੁਰੂ ਦੇ ਲੜ ਲਾ ਰਹੇ ਹਾਂ, ਬਾਣੀ ਭਰਾ ਭਰਾ ਤੁਹਾਡੇ ਚ ਆਤਮ ਬਲ ਗਿਆਨ ਦੇ ਕੇ ਤੁਹਾਡਾ ਅਗਿਆਨ ਦੂਰ ਕਰਕੇ ਤੁਹਾਨੂੰ ਸਿਆਣੇ ਸੁਲਝੇ ਬਣਾ ਰਹੇ ਹੈ, ਤੁਸੀਂ ਸਾਨੂੰ ਵੀ ਨੀ ਬਖਸ਼ਦੇ, ਸੱਜ ਕੇ ਬੋਲੋ ਸਤਿਨਾਮ। ਤੇ ਜੇ ਕੋਈ ਸਿਆਣਾ ਬੰਦਾ ਸੁਲਝਿਆ ਆ ਗਿਆ ਤੇ ਸਾਡੀ ਚੌਧਰ ਨੀ ਚੱਲਣੀ ਗੱਲ ਆ, ਤੇ ਜੇ ਸਾਰਿਆਂ ਨੂੰ ਇਕੱਠਾ ਕਰ ਦਿੱਤਾ ਤੇ ਸਾਡੀ ਚੌਧਰ ਨੀ ਚੱਲਣੀ, ਤੁਹਾਡਾ ਤਾਂ ਇਸ ਗੱਲ ਦਾ ਹੋਰ ਤਾਂ ਗੱਲ ਕੋਈ ਨੀ। ਸਿਰਫ ਚੌਧਰ ਦੀ ਭੁੱਖ ਜਿਹੜੀ ਆ ਨਾ, ਉਹ ਕਿਸੇ ਸਿਆਣੇ ਬੰਦੇ ਦੀ ਗੱਲ ਨੂੰ ਸੁਣ ਸੁਣਾਉਣ ਵਿਚ ਸਾਹ ਸੰਗਤ ਜੀ ਹੋਰ ਵਾਤਾਵਰਨ ਪੈਦਾ ਕਰਦੀ। ਜਦੋਂ ਵੀ ਦੁਨੀਆਂ ਦੇ ਕੋਈ ਮਹਾਤਮਾ ਆਇਆ, ਜਦੋਂ ਵੀ ਕੋਈ ਪੀਰ ਪੈਗੰਬਰ ਆਇਆ, ਇਹਨਾਂ ਲੋਕਾਂ ਨੂੰ ਤਾਂ ਰੱਜ ਕੇ ਵਿਰੋਧ ਕਿਉਂ ਕੀਤਾ? ਇਹਨੇ ਲੋਕਾਂ ਨੂੰ ਸੱਚ ਦੀ ਗੱਲ ਕਹਿ ਕੇ ਜਾਣੂ ਕਰਾ ਦੇਣਾ ਤੇ ਸਾਡਾ ਕੰਮ ਨੀ ਚੱਲਣਾ, ਸਾਡੀ ਦੁਕਾਨਦਾਰੀ ਠੱਪ ਹੋ ਜਾਣੀ ਆ, ਬਸ ਗੱਲ ਆ ਹੁੰਦੀ ਹੈ, ਹੋਰ ਕੋਈ ਗੱਲ ਨਹੀਂ ਹੁੰਦੀ। ਹਮੇਸ਼ਾ ਤੇ ਕੁਦਰਤੀ ਗੱਲ, ਤੇ ਜਿੱਦਣ ਅਸੀਂ ਮਰ ਗਏ ਉਦਣ ਕਹਿਣਾ ਲੱਗੇ ਉਹ ਸੰਤ ਬੜਾ ਵਿਦਵਾਨ ਸੀ, ਬੜਾ ਪਹੁੰਚਿਆ। ਤੇ ਜਿਹੜਾ ਮੌਕੇ ਤੇ ਕੋਈ ਮਹਾਂਪੁਰਖ ਆਊ ਫਿਰ ਉਹਦੇ ਦੁਆਲੇ ਹੋ ਜਾਣਗੇ, ਗੱਜ ਕੇ ਬੋਲੋ ਸਭ। ਇਹ ਸਾਡੀ ਆਦਤ ਹੈ ਵਰਤਮਾਨ ਦੀ ਨਿੰਦਿਆ ਕਰਨੀ, ਭੂਤਕਾਲ ਦੀ ਔਸਤ ਕਰਨੀ ਜਿਹੜਾ ਪਿੱਛੇ ਬੀਤ ਚੁੱਕਾ। ਜਿੱਦਣ ਗੁਰੂ ਨਾਨਕ ਸਾਹਿਬ ਮਹਾਰਾਜ ਆਏ, ਜਿੱਦਣ ਗੁਰੂ ਅਰਜਨ ਦੇਵ ਮਹਾਰਾਜ ਆਏ ਦਸਮ ਪਾਤਸ਼ਾਹ, ਤੁਸੀਂ ਉਹਨਾਂ ਦਾ ਇਤਿਹਾਸ ਪੜੋ, ਕਿਹੜਾ ਦਿਨ ਉਹਨੀ ਸੁੱਖ ਤੇ ਆਰਾਮ ਦਾ ਕੱਟਿਆ? ਕੋਈ ਸੁੱਖ ਆਰਾਮ ਦਾ ਦਿਨ ਬੀਤਿਆ ਦਸਮ ਪਾਤਸ਼ਾਹ? 42 ਸਾਲ ਦੀ ਮਹਾਰਾਜ ਦੀ ਸਰੀਰ ਤੌਰ ਤੇ ਆਰਬਲਾਸ ਸੀ, 21 ਜੰਗ ਲੜੇ ਆ। ਤੁਸੀਂ ਦੱਸੋ ਕਿ ਕਿਹੜਾ ਦਿਨ ਮਹਾਰਾਜ ਨੇ ਸੁੱਖ ਸ਼ਾਂਤੀ ਦਾ ਕੱਟਿਆ? ਦੇਸ਼ ਵਾਸੀਆਂ ਨੇ ਵੀ ਵਿਰੋਧ, ਉਹਨਾਂ ਦੇ ਪਰਿਵਾਰ ਦੇ ਬੰਦਿਆਂ ਵੱਲੋਂ ਵੀ ਵਿਰੋਧ, ਬਸੰਤਾਂ ਅੱਖੀ ਸਾਜੇ ਹੋਏ ਉਹ ਵੀ ਬੈਰੀ ਬਣੇ ਹੋਏ, ਤੇ ਹਕੂਮਤ ਵੀ ਵਿਰੋਧੀ। ਇਹ ਤਾਂ ਮਹਾਰਾਜ ਆਤਮ ਬਲ ਦਿੱਤਾ ਤਾਂ ਨਹੀਂ ਤੁਰੇ ਫਿਰਦੇ ਰਹੇ, ਜੇ ਕੋਈ ਹੋਰ ਹੁੰਦਾ ਤੇ ਇਹ ਦਿਨ ਕਿੱਥੇ ਕੱਟਣ ਦਿੰਦੇ ਧਰਤੀ ਤੇ? ਗੱਜ ਕੇ ਬੋਲੋ ਸਤਨਾਮ। ਇਹਦਾ ਮਹਾਰਾਜ ਤਗੜੇ ਸੀ ਜਿਹੜੇ ਇਹਨਾਂ ਚ ਕੱਟ ਗਏ, ਨਹੀਂ ਦੁਨੀਆਂ ਜੀਣ ਦਿੰਦੀ ਆ, ਦੁਨੀਆਂ ਰਾਜੀ ਨੀ ਕਿੱਥੇ ਕੱਟੇ। ਉਹ ਛਿਪ ਜੀ ਤੁਰੇ ਜਾਂਦੇ ਸੀ ਨਾ ਬੈਲ ਨਾਲ, ਦੋ ਜਣੇ ਭੁੰਨੇ ਤੁਰੇ ਜਾਣ ਪਾਰਵਤੀ ਨਾਲ। ਉਹ ਕੋਈ ਬੰਦਾ ਕਹਿਣ ਲੱਗਾ ਦੇਖੋ ਕਿੰਨੇ ਮੂਰਖ ਆ, ਤੇ ਜਨਾਨੀ ਨੂੰ ਭੁੰਨੇ ਤੋਰੀ ਜਾਂਦਾ, ਬੈਲ ਤੇ ਬਾਲ ਲਿਆ ਤਾਂ ਬੇਚਾਰੀ ਥੱਕ ਜਾਏਗੀ, ਉਹਨੇ ਦੌਲਤ ਤੇ ਬਾਲ ਲਿਆ ਚਲ ਜੀ ਨੇ ਗਾਹਾਂ ਲੈ। ਕਹਿੰਦੇ ਦੇਖ ਡੰਡੇ ਵਾਲੀ ਵੀ ਆਪ ਉੱਤੇ ਬੈਠੀ ਹੈ ਤੇ ਇਹਦਾ ਘਰ ਵਾਲਾ ਜਟਾ ਵਧਾਈ ਫਿਰਦਾ, ਸੰਤ ਸਤਕਾਰ ਦੇ ਘਰ ਵਾਲਾ ਸਤਿਕਾਰ ਕਰਨਾ ਚਾਹੀਦਾ, ਉਹਨੂੰ ਭੁੰਨੇ ਤੋਰਿਆ ਆ। ਇਹ ਛਿਪ ਜੀ ਤੁਰ ਲੋਕੀ ਨਾ ਫਿਰ ਸਤਿਕਾਰ ਨੀ ਕਰਦੀ, ਪਤੀ ਪਰਮੇਸ਼ਰ ਜਾਣਾ ਚਾਹੀਦਾ ਔਰਤ। ਉਹ ਛਿਪ ਜੀ ਵਿਚਾਰਾ ਉਹਨੂੰ ਕਹਿੰਦਾ ਉਤਰਿਆ ਪੇ, ਲੋਕ ਤਾਂ ਜੀਣ ਨਹੀਂ ਦਿੰਦੇ, ਉਹ ਉੱਤੇ ਬਹਿ ਗਿਆ। ਉਹ ਵਿਚਾਰੀ ਨੱਥ ਫੜ ਕੇ ਤੁਰ ਪਈ, ਜਿਹੜੇ ਤੁਰੀ ਗਈ ਕਹਿਣ ਲੱਗੇ ਦੇਖੋ ਕਿਹੜੇ ਬੇਵਕੂਫ ਆ, ਇਹ ਆਪ ਤਾਂ ਉੱਤੇ ਬੈਠਾ ਆ, ਇਹਨੂੰ ਥੱਲੇ ਤੋਰਿਆ ਆ, ਤੇ ਜਾਂ ਤਾਂ ਇਹਨੂੰ ਵੀ ਨਾਲ ਉੱਤੇ ਬਹਾਲ ਲੈ, ਹੁਣ ਦੋਏ ਜਣੇ ਬਹਿ ਗਿਆ ਉੱਤੇ। ਕਹਿੰਦੇ ਦੇਖੋ ਜੀ ਬੋਲ ਤਾਂ ਗਊ ਜਾਇਆ, ਲੋਕਾਂ ਨੂੰ ਅੰਨ ਕਮਾ ਕੇ ਖਿਲਾਉਂਦਾ ਅੰਨਦਾਤਾ ਬੋਲਦਿਆ, ਹੁਣ ਦੋਏ ਜਣੇ ਇਹਦੇ ਉੱਤੇ ਚੜੇ ਜਾਂਦੇ, ਕੋਈ ਬੋਲਦ ਵੀ ਚੜ ਕੇ ਜਾਂਦਾ ਹੁੰਦਾ, ਅੱਜ ਤੇ ਕਦੀ ਕਿਸੇ ਨੇ ਬੋਲਦ ਦੀ ਸਵਾਰੀ ਕੀਤੀ ਹੈ? ਹੁਣ ਦੋਏ ਜਣੇ ਸਾਡੇ ਤੁਰ ਪਾ। ਕਹਿੰਦੇ ਬੁੱਢੂ ਨਾ ਹੋਣ, ਹੁਣ ਦੇਖੋ ਜੀ ਇਹਨਾਂ ਕੋਈ ਬੋਲਦਿਆ ਪੈਦਲ ਤੁਰੇ ਜਾਂਦੇ, ਥੱਕ ਜਾਣਗੇ, ਘੱਟੇ ਨਾਲ ਲੱਤਾਂ ਲਿਬੇੜੀਆਂ ਆ, ਸਾਰਾ ਪਿੰਡਾ ਵੀ ਮਿੱਟੀ ਨਾਲ ਲਿਬੜਿਆ ਹੋਇਆ, ਤੇ ਬੋਲਦ ਫਿਰ ਕਿਉਂ ਨੀ ਜਾਂਦੇ? ਕਹਿੰਦੇ ਸੁਣ ਲਿਆ ਪਾਰਵਤੀ, ਹੈ ਕਿਸੇ ਗੱਲੇ ਰਾਜੀ? ਜੇ ਤਾਂ ਅਸੀਂ ਮਾਲਾ ਫੜ ਕੇ ਭੋਰੇ ਚ ਬਹਿ ਜਾਈਏ ਤੇ ਲੋਕ ਕਹਿੰਦੇ ਲੈ ਇਹਨੂੰ ਇੰਨਾ ਪੜ੍ਹਨ ਦਾ ਫਾਇਦਾ ਕੀ ਹੈ, ਇਹ ਲੋਕਾਂ ਨੂੰ ਉਪਦੇਸ਼ ਨਹੀਂ ਦਿੰਦਾ। ਜੇ ਉਪਦੇਸ਼ ਦੇਣ ਲੱਗ ਪੈਂਦੇ ਆ ਤੇ ਫਿਰ ਕਹਿੰਦੇ ਇਹ ਸਾਨੂੰ ਇਉਂ ਕਹੀ ਜਾਂਦਾ। ਗੱਜ ਕੇ ਬੋਲੋ ਸਤਨਾਮ। ਰਾਜੀ ਨੀ ਦੁਨੀਆਂ ਕਿਸੇ ਗੱਲੇ ਦੀ, ਨਾ ਭਜਨ ਕਰਦੇ ਆ। ਜੇ ਗੁਰਦੁਆਰੇ ਸਾਧ ਬਣਾਉਂਦੇ ਕਹਿੰਦੇ ਇੰਨੇ ਗੁਰਦੁਆਰੇ ਬਣਾਏ ਜਾਂਦੇ, ਕਾਹਦੇ ਸੰਗਮਰਮਰ ਤੇ ਸੋਨਾ ਲਾਈ ਜਾਂਦੇ, ਉਹਨਾਂ ਦੇ ਕਿਹੜਾ ਰਾਜੀ ਹੈ? ਜੇ ਕੋਈ ਸੰਤ ਸੂਰਬੀਰਤਾ ਕਰਦਾ ਜਾਂ ਉਪਦੇਸ਼ ਦਿੰਦਾ, ਕਹਿੰਦੇ ਸੰਤ ਨੂੰ ਕੀ ਲੋੜ ਆ ਤਲਵਾਰ ਚੁੱਕਣ ਦੀ, ਉਧਰ ਵੀ ਰਾਜੀ ਨੇ। ਜੇ ਕਿਸੇ ਨੂੰ ਗਿਆਨ ਦਿੰਦੇ ਆ ਕਹਿੰਦੇ ਰਾਮ ਨਾਲ ਭਜਨ ਕਰੇ, ਇਹ ਲੋਕਾਂ ਨਾਲ ਕਾਹਦੇ ਕਲਪਦਾ ਰਹਿੰਦਾ? ਜੇ ਭਜਨ ਕਰਦੇ ਆ ਤੇ ਕਹਿੰਦੇ ਇਹਨੂੰ ਅੰਦਰ ਵੜਨ ਦਾ ਕੀ ਫਾਇਦਾ? ਦੁਨੀਆਂ ਹੈ ਕਿਤੇ ਰਾਜੀ? ਤਾਂ ਹੀ ਮਹਾਰਾਜ ਨੇ ਕਿਹਾ ਸੀ ਨਾ ਮਰਦਾਨੇ ਨੂੰ, ਤੇ ਜਿਹੜੀ ਦੁਨੀਆਂ ਕਿੱਥੇ ਕੱਢੇ ਰਾਜੀ ਨੀ, ਕਿੱਥੇ ਕੱਢੀਏ ਝੱਤ, ਟਿਕਣ ਨਹੀਂ ਦਿੰਦੇ ਕਿਤੇ ਕਿਸੇ ਗੱਲੋਂ ਵੀ। ਦੁਨੀਆਂ ਰਾਜੀ ਨੀ, ਪਰ ਦੁਨੀਆਂ ਨੂੰ ਰਾਜੀ ਨੀ ਕਰਨਾ, ਰਾਜੀ ਕਰਨਾ ਗੁਰੂ ਨਾਨਕ ਨੂੰ, ਰਾਜੀ ਕਰਨਾ ਗੁਰੂ ਨਾਨਕ ਦੀ ਸੰਗਤ ਨੂੰ। ਗੱਜ ਕੇ ਬੋਲੋ ਸਤਨਾਮ। ਜਿਹੜਾ ਸੰਗਤ ਕਰਨ ਵਾਲਾ ਬੰਦਾ ਉਹ ਕਦੀ ਟੀਕਾ ਟਿੱਪਣੀ ਨੀ ਕਰੂ, ਟੀਕਾ ਟਿੱਪਣੀ ਉਹ ਬੰਦੇ ਕਰਨਗੇ ਜਿਹੜੇ ਕੁਸੰਗੀ। ਕਈ ਬੰਦਿਆਂ ਨੇ ਅੰਮ੍ਰਿਤ ਛਕ ਲਿਆ ਪਰ ਉਹਨਾਂ ਦੇ ਮਨ ਚ ਹਾਲੇ ਵੀ ਕੁਸੰਗ ਪੁਣੇ ਦੀ ਜੂਠ ਹੈਗੀ, ਅੰਮ੍ਰਿਤ ਛਕ ਕੇ ਵੀ ਤਰਕਾਂ ਕਰਦੇ। ਗੱਜ ਕੇ ਬੋਲੋ ਸਤਨਾਮ। ਬਾਣੇ ਜ਼ਰੂਰ ਪਾ ਲਾਇਆ ਹੰਸਾਂ ਦੇ, ਪਰ ਮਨ ਹਾਲੇ ਬਗਲਿਆਂ ਦੀ ਨੀ ਆਈ, ਗੱਡੀਆਂ ਮੱਛੀਆਂ ਵੱਲ ਦੌੜਾ ਫਿਰਦ, ਨਿੰਦਿਆ ਚੁਗਲੀ ਵੱਲ ਦੌੜਾ ਫਿਰਦ, ਛੱਪੜਾਂ ਵਿੱਚ ਚੁੰਝਾਂ ਮਾਰਦੇ। ਗੁਰੂ ਨਾਨਕ ਦੇ ਦਰਬਾਰ ਚ ਮਾਨ ਸਰੋਵਰ ਤੇ ਆ ਕੇ ਮੋਤੀ ਨੀ ਚੁਗਣਗੇ ਤੇ ਛੱਪੜਾਂ ਚ ਚੁੰਝਾਂ ਮਾਰਨਗੇ। ਛੱਪੜ ਜੇ ਚੁੰਝ ਮਾਰਾਂਗੇ ਤੇ ਗੰਦੇ ਹੀ ਪੈਣਾ ਮੂੰਹ ਚ, ਕੀ ਮਿਲੇਗਾ? ਗੁਰੂ ਨਾਨਕ ਦੇ ਦਰਬਾਰ ਆ ਕੇ ਵਾਹਿਗੁਰੂ ਜਪੋਂਗੇ, ਤੁਹਾਡਾ ਮੁੱਖ ਪਵਿੱਤਰ ਹੋਊ, ਕੰਨਾਂ ਨਾਲ ਬਾਣੀ ਸੁਣੋਗੇ, ਕੰਨ ਪਵਿੱਤਰ ਹੋਣਗੇ, ਨੇਤਰਾਂ ਨਾਲ ਗੁਰੂ ਦਾ ਦਰਸ਼ਨ ਕਰੋਗੇ, ਨੇਤਰ ਪਵਿੱਤਰ ਹੋਣਗੇ, ਮਨ ਕਰਕੇ ਸਤਿਗੁਰ ਦਾ ਵਿਚਾਰ ਬਣਾਓਗੇ, ਮਨ ਪਵਿੱਤਰ, ਬੁੱਧੀ ਕਰਕੇ ਗਿਆਨ ਲਾਓਗੇ ਗਿਆਨ, ਸਾਰਾ ਸਰੀਰ ਹੀ ਪਵਿੱਤਰ ਹੋ ਜਾਏਗਾ, ਮਨ ਵਾਲੀ ਸਰੀਰ ਕਰਕੇ ਪਵਿੱਤਰ ਹੋ ਜਾਓਗੇ। ਇਸ ਕਰਕੇ ਰਸਨਾ ਨੂੰ ਕਾਬੂ ਕਰਨਾ ਜ਼ਰੂਰੀ ਹੈ। ਜਿਵੇਂ ਰਸਨਾ ਨਾਲ ਖਾਧਾ ਹੋਇਆ ਭੋਜਨ ਖੂਨ ਬਣ ਕੇ ਸਾਡੇ ਸਾਰੇ ਸਰੀਰ ਚ ਫੈਲ ਜਾਂਦਾ ਨਾ, ਰਸਨਾ ਨਾਲ ਕੀਤਾ ਹੋਇਆ ਜਾਪ ਹੀ ਰੋਮ ਰੋਮ ਚ ਫੈਲ ਜਾਂਦਾ। ਤੁਸੀਂ ਕਈ ਵਾਰੀ ਰਸਨਾ ਨਾਲ ਕਿਸੇ ਨੂੰ ਕੌੜਾ ਸ਼ਬਦ ਬੋਲੋ, ਕਹਿ ਲੋ ਤੁਹਾਡੇ ਸਾਰੇ ਸਰੀਰ ਨੂੰ ਅੱਗ ਲੱਗਦੀ, ਤੇ ਰਸਨਾ ਨਾਲ ਬੋਲਣ ਦਾ ਪ੍ਰਭਾਵ ਤਾਂ ਪੈਂਦਾ ਹੀ। ਰਸਨਾ ਨਾਲ ਕੌੜੀ ਮਿਰਚ ਖਾ ਲੋ, ਪੈਰਾਂ ਚ ਵੀ ਚਗਿਆਰੇ ਨਿਕਲਣ ਲੱਗ ਜਾਣਗੇ, ਅੱਖਾਂ ਚ ਵੀ ਨਿਕਲਦੇ ਕਿ ਨਹੀਂ? ਫਿਰ ਰਸਨਾ ਦਾ ਜੇ ਖਾਣ ਦਾ, ਰਸਨਾ ਦੇ ਬੋਲਣ ਦਾ, ਰਸਨਾ ਨਾਲ ਕੋਈ ਸ਼ਬਦ ਪੀਣ ਦਾ ਚੀਜ਼ ਹੈ, ਜ਼ਹਿਰ ਪਾ ਕੇ ਰਸਨਾ ਨਾਲ ਪੀ ਲੋ, ਸਾਰੇ ਸਰੀਰ ਤੇ ਅਸਰ ਕਰ ਜਾਂਦੀ ਕਿ ਨਹੀਂ? ਫਿਰ ਰਸਨਾ ਨਾਲ ਵਾਹਿਗੁਰੂ ਬੋਲਣ ਦਾ ਭਲਾ ਕੋਈ ਅਸਰ ਨਾ ਹੋਊ, ਬਾਣੀ ਪੜ੍ਹਨ ਦਾ ਕੋਈ ਅਸਰ ਨਾ ਹੋਵੇਗਾ? ਕਿਉਂ ਨੀ ਹੋਵੇਗਾ? ਲਾਜ਼ਮੀ ਹੋਵੇਗਾ। ਇਸ ਕਰਕੇ ਭਾਈ ਮਹਾਰਾਜ ਕਹਿੰਦੇ ਬਾਣੀ ਮੁਖੋਂ ਅਚਾਰੀਏ ਮਿਟੇ ਅੰਧੇਰਾ ਜਬ ਰਚਨਾਈ। ਭਾਈ ਗੁਰਦਾਸ ਕਹਿੰਦੇ ਜਿਹੜਾ ਰਸਨਾ ਤੋਂ ਬਾਣੀ ਅਚਾਰਦਾ ਉਹਦੇ ਹਿਰਦੇ ਦਾ ਹਨੇਰਾ ਦੂਰ ਹੋ ਜਾਊ, ਹਿਰਦੇ ਚ ਵੀ ਤੇ ਸਾਰੇ ਸੰਸਾਰ ਚ ਚਾਨਣ ਹੋ ਜਾਏਗਾ। ਤਾਂ ਜਿੱਥੇ ਬੋਲੋ ਸਤਨਾਮ। ਪਰ ਜਿਹਨੇ ਬਾਣੀ ਦੀ ਕਮਾਈ ਕੀਤੀ, ਬਾਬਾ ਜਵਾਲਾ ਸਿੰਘ ਸਾਹਿਬ, 15 ਸੁਖਮਨੀ ਸਰ, 25 ਜਪਜੀ ਸਰ, 5 ਬਾਣੀਆਂ, 5 ਗ੍ਰੰਥੀ ਵਾਲਿਆਂ ਦੇ 5 ਨਿਤਨੇਮ ਰੋਜ਼ਾਨਾ, ਤੁਸੀਂ ਹੁਣ ਹਿਸਾਬ ਲਾ ਲਓ ਸੌਂਦੇ ਕਦ ਹੋਣਗੇ? ਮਹਾਂਪੁਰਸ਼ਾਂ ਨੂੰ ਪੁੱਛਿਆ, ਮਹਾਰਾਜ ਆਪ ਬਰਾਜਦੇ ਕਦ ਸੀ? ਕਹਿੰਦੇ ਤੁਰੇ ਹੀ ਜਾਂਦੇ ਹੁੰਦੇ ਸੀ, ਜੇ ਨੀਂਦ ਨੇ ਜੋਤ ਪਾ ਕੇ ਸਿੱਟ ਲਿਆ ਤੇ ਮੈਂ ਕਹਿੰਦਾ ਨੀ ਆਪਣੇ ਆਪ ਹੀ ਸੁੱਤੇ ਨੇ। ਐਵੀਂ ਥੋੜੋ ਇੰਨਾ ਜਾਪ ਹੁੰਦਾ, ਹਰ ਖੋਆਲੋ ਲੁਟਿਆੜੇ ਨੂੰ ਤੁਰ ਪੈਣਾ, ਉਦੋਂ ਸੜਕਾਂ ਤਾਂ ਹੁੰਦੀਆਂ ਨਾ। ਬਾਣ ਬਿਟਣਾ ਇੱਕ ਫਕੀਰ ਰਹਿੰਦਾ, ਇੱਕ ਮਾਈ ਸੀ ਚੰਦੋ ਰਾਣ, ਬ੍ਰਹਮ ਗਿਆਨੀ ਹੋਏ, ਮਹਾਂਪੁਰਖਾਂ ਕੋਲ ਚਲੇ ਜਾਣਾ, ਕਿਉਂਕਿ ਉਹਨਾਂ ਦੇ ਮੁਰਸ਼ਦ ਬਾਬਾ ਆਇਆ ਸਿੰਘ ਨੇ ਉਹਨਾਂ ਨੂੰ 5 ਬਚਨ ਦਿੱਤੇ, ਏਕਾਂਤ ਵਿੱਚ ਰਹਿਣਾ, ਸੰਤਾਂ ਦੀ ਸੰਗਤ ਕਰਨੀ, ਔਰ ਜਿੱਥੇ ਬਹਿਣਾ 24 ਘੰਟੇ ਲੰਗਰ ਜਾਰੀ ਰੱਖਣਾ। 3 ਬਚਨ ਹੋ ਗਿਆ। 5 ਤੀਰਥ ਯਾਤਰਾ ਕਰਨੀ, 4 ਤੀਰਥ ਯਾਤਰਾ, ਤੇ 5 24 ਘੰਟੇ ਬਾਣੀ ਦਾ ਸਿਮਰਨ ਕਰਨਾ। ਆਹ 5 ਬਚਨ ਮਹਾਂਪੁਰਸ਼ਾਂ ਨੇ ਦਿੱਤੇ ਸੀ, ਜਿਹਨਾਂ ਦੇ ਵਲ ਨਾ ਉਹ ਇੱਥੇ ਪਹੁੰਚੇ। ਕੋਈ ਨਾ ਕੋਈ ਬੰਦਾ ਹਰੇਕ ਬਚਨ ਚ ਬਚਾ, ਜਿਹਦੇ ਕੋਲ ਕਿਸੇ ਮਹਾਂਪੁਰਖ ਦਾ, ਗੁਰੂ ਪੀਰ ਦਾ ਬਚਨ ਹੀ ਨੀ, ਬਚਨ ਦੀ ਟੇਕ ਹੀ ਨੀ, ਉਹਨੇ ਲੱਗਣਾ ਕਿੱਥੇ? ਜਿਹਨਾਂ ਬੰਦਿਆਂ ਕੋਈ ਬਚਨ ਨੀ ਨਾ, ਉਹ ਕਿਸੇ ਕਿਨਾਰੇ ਨੀ ਲੱਗਦੇ, ਉਹਨਾਂ ਦੀ ਹਾਲਤ ਇਹ ਆ, ਬਿਨ ਪੂਰੇ ਗੁਰਦੇਵ ਫਿਰੇ ਸ਼ੈਤਾਨਿਆਂ, ਸ਼ੈਤਾਨਾਂ ਭੂਤਰਿਆਂ ਵਾਂਗ ਘੁੰਮੀ ਜਾਂਦੇ, ਕਿਉਂਕਿ ਗੁਰੂ ਪੂਰਾ ਨੀ। ਜਿਹਨਾਂ ਦੇ ਗੁਰੂ ਅਧੂਰੇ ਆ, ਉਹਨਾਂ ਦਾ ਮਨ ਟਿਕ ਨੀ ਸਕਦਾ, ਭਟਕਦਾ ਰਹਿੰਦਾ। ਬੈਲੋ ਤੇ 40 ਮੇਰੇ ਲੁਧਿਆਣ, ਰਾਤ ਹੀ ਰਾਤ ਲੁਧਿਆਣੇ ਪਹੁੰਚ ਜਾਣਾ, ਤੇ ਸ਼ਾਮ ਨੂੰ ਫੇਹਰ ਕੁਆਲਾ ਪੜਨਾ, ਹੋ ਜਾਂਦੇ ਬਾਣੀ ਪੜੀ ਜਾਣੀ, ਆਉਂਦੇ ਬਾਣੀ, ਤੇ ਨੰਗੇ ਚਰਨ ਰਹੇ 12 ਸਾਲ। 12 ਸਾਲ ਨੰਗੇ ਚਰਨੀ ਅੰਮ੍ਰਿਤਸਰ ਦੀਆਂ 12 ਮੱਸਿਆ ਦੇ ਤਰਨ ਤੇ 12-14 ਇਸ਼ਨਾਨ ਕੀਤਾ, ਹਰ ਤੀਰ ਤੇ ਲੰਗਰ ਲਾਉਣਾ, ਸੰਗਤਾਂ ਦੀ ਸੇਵਾ ਕਰਨੀ, ਗੁਰਧਾਮਾਂ ਨਿਸ਼ਾਨਾਂ ਦੀ ਸੇਵਾ, ਪੰਥ ਦੀ ਸੇਵਾ ਕਰਨੀ, ਗੁਰੂ ਗ੍ਰੰਥ ਸਾਹਿਬ ਦੀ ਸੇਵਾ। ਕਮਾਈ ਤੋਂ ਬਿਨਾਂ ਤਾਂ ਕੋਈ ਵੀ ਮਹਾਂਪੁਰਖ ਨੀ ਬਣਿਆ। ਬਾਬਾ ਨਾਨਕ ਦਾ ਜੀਵਨ ਪੜ੍ਹ ਲਓ, ਬਾਬਾ ਸੁੰਦਰ ਸਿੰਘ ਦਾ ਜੀਵਨ, ਜਿਹਨੇ ਗਏ ਪਹਿਲਾਂ ਆਪਣੇ ਜਵਾਲਾ ਦਾਸ ਅਦਾਸੀ ਸਾਹਿਬ ਤੋਂ ਕਿੰਨੇ ਸਾਲ ਵਿਦਿਆ ਪੜ੍ਹੀ, ਫਿਰ ਮਰਾਲੇ ਜਾ ਕੇ ਬਾਬਾ ਬਿਸ਼ਨ ਸਿੰਘ ਦੇ ਘਿਰੜੇ ਨਾ ਢੋਲ ਖਿੱਚ ਕੇ 15 ਕਿਲੋ ਦਾ, ਤੇ ਟੂਟੀਆਂ ਭਰ ਕੇ ਸਾਰੇ ਸਾਧਾਂ ਦਾ ਇਸ਼ਨਾਨ ਕਰਾਉਣਾ, ਬੱਚਿਆਂ ਨੂੰ ਆਪ ਨਾਲ ਆਉਣਾ, ਉਹਨਾਂ ਦੇ ਕੇਸ ਆਪ ਧੋਣੇ, ਉਹਨਾਂ ਦਾ ਗੰਦ ਆਪ ਧੋਣਾ, ਕੱਪੜੇ ਆਪ ਧੋਣੇ, ਮਹਾਂਪੁਰਸ਼ਾਂ ਦੀ ਪੂਰੀ ਸੇਵਾ ਕਰਨੀ। ਅੱਜ ਕੱਲ੍ਹ ਤਾਂ ਕਹਿੰਦੇ ਸਾਧੂ ਦੀ ਸੇਵਾ ਦੀ ਲੋੜ ਨੀ, ਸੰਤਾਂ ਦੀ ਵੀ ਸੇਵਾ ਕਰਨੀ, ਸੰਗਤ ਦੀ ਵੀ ਸੇਵਾ ਕਰਨੀ, ਗੁਰੂ ਦੀ ਵੀ ਸੇਵਾ ਕਰਨੀ, ਗੱਜ ਕੇ ਬੋਲੋ, ਮਾਤਾ ਪਿਤਾ ਦੀ ਵੀ ਸੇਵਾ ਕਰਨੀ ਹੈ, ਦੇਸ਼ ਕੌਮ ਦੀ ਵੀ ਸੇਵਾ ਕਰਨੀ, ਸਾਰਿਆਂ ਦਾ ਆਪੋ ਆਪਣਾ ਸਥਾਨ ਹੈ। ਸੋ ਫਿਰ ਮਹਾਰਾਜ ਪ੍ਰਕਾਸ਼ ਕਰਨੇ, ਫਿਰ ਪੋਥੀਆਂ ਪ੍ਰਕਾਸ਼ ਕਰਨੀਆਂ, ਫਿਰ ਕਥਾ ਦੇ ਵਿੱਚ ਬਹਿਣਾ, ਨਾਲ ਕਥਾ ਪੜ੍ਹਨੀ, ਫਿਰ ਸਾਨੂੰ ਦਿੱਤਿਆ ਹੋਇਆ ਲਿਖਣੇ, ਫਿਰ ਬਾਬਾ ਸੁੰਦਰ ਸਿੰਘ ਦੇ ਜੀਵਨ ਵਿੱਚ ਨਿਯਮ ਸਨ, 3 ਬੰਦੇ ਉਹਨਾਂ ਨਾਲ ਰਹਿ ਸਕਦੇ ਸਨ, ਭਲਾ ਕਿਹੜੇ ਕਿਹੜੇ ਦੱਸ ਸਕਦੇ? ਇੱਕ ਤਾਂ ਜਿਨ ਸਿਮਰਨ ਕਰਨਾ, ਇੱਕ ਜਿਨ ਵਿਦਿਆ ਪੜ੍ਹਨੀ, ਤੀਜਾ ਜਿਨ ਸੇਵਾ ਕਰਨੀ, ਤੇ ਚੌਥਾ ਇਹ ਨੀ ਵੀ ਢਿੱਡ ਭਰਨ ਵਾਸਤੇ ਪੇਟੂ ਬਣ ਕੇ ਨਾਲ ਘੁੰਮੇ, ਹਰੇਕ ਨੂੰ ਨਾ ਰਹਿਣ ਦਿੰਦੇ ਹੋ। ਤੇ ਬਾਬਾ ਜੀ ਦੀ ਕਸਬੱਟੀ ਇੰਨੀ ਕਰੜੀ ਸੀ, ਉਹਨਾਂ ਨਾਲ 16 ਜਾਂ 30 ਤੋਂ ਵੱਧ ਸਿੰਘ ਰਹੇ ਨਾ ਸਕਦੇ, ਢਾਲੀ ਦੀ ਕਰੜੀ। ਇਸ ਤਰ੍ਹਾਂ ਕੋਕਰੀ ਮਹਾਂਪੁਰਖ ਹੋਏ ਬਾਬਾ ਸੰਘ ਸਿੰਘ, ਉਹ ਵੀ ਟਕਸਾਲ ਦੀ ਵਿਦਿਆ ਦੀ, ਜਿਹਨੇ ਜ਼ਿਆਦਾ ਲੋਕ ਰਲ ਜਾਣੇ ਤੇ ਬਾਹਰ ਪੂਰੇ ਮਿਲਦੇ ਚੱਗਣ ਨੂੰ, ਵਿਦਿਆ ਨੀ ਪੜ੍ਹਦੇ, ਭਜਨ ਨੀ ਕਰਦੇ, ਸੇਵਾ ਨੀ ਕਰਦੇ, ਮਹਾਂਪੁਰਸ਼ਾਂ ਨੇ ਕਰੋਡ ਦਾ ਸਾਗ ਸ਼ੁਰੂ ਕਰ ਦੇਣਾ। ਇੱਕ ਬਾਪੂ ਹੁੰਦਾ, ਇੱਕ ਕਰੋਡ ਹੁੰਦਾ, ਨਾ ਵਿੱਚ ਲੂਣ ਪਾਉਣਾ, ਨਾ ਆਪਦੀ ਨਾ ਮਸਾਲਾ ਪਾਉਣਾ, ਹੁਣ ਕਰੋਡ ਕਿੱਥੋਂ ਗਾ ਹੋਵੇ। ਤੇ ਉਹ ਹੀ ਰਹਿ ਜਾਣੇ ਜਿਹੜੇ ਸਾਧ ਸੀ, ਜਿਹੜੇ ਸਵਾਦੂ ਹੁੰਦੇ ਨੇ, ਦੌੜ ਜਾਣੇ ਸੰਤਾਂ ਕੋਲ, ਜੁਗਤੀ ਵੀ ਹੁੰਦੀ। ਬਾਬਾ ਜਵਾਲਾ ਸਿੰਘ ਨੇ ਹਰ ਗੋਲ ਇੱਕ ਵਾਰੀ ਕਸਬੱਟੀ ਲਾਈ, ਆਈ ਸੰਗਤ ਨੂੰ ਲੂਣ ਮਿੱਠਾ ਦੇਣਾ ਲੰਗਰ ਚ, ਸਾਧਾਂ ਨੂੰ ਖੋਕਾ, ਲੂਣ ਮਿੱਠੇ ਬਿਨਾਂ ਕੋਈ ਸਵਾਦ ਨੀ। 12 ਸਾਲ ਸਾਧਾਂ ਨੂੰ ਲੂਣ ਤੇ ਮਿੱਠਾ ਨੀ ਖਾਣ ਦਿੱਤਾ, ਤੇ ਹੁਣ ਨਾ ਤਾਂ ਪੁੱਤ ਉੱਥੇ ਉਹ ਹੀ ਖੜੂ ਜਿਹਨੇ ਭਜਨੇ ਕਰਨਾ ਜਾਂ ਸੇਵਾ ਕਰਨੀ ਹੈ ਜਾਂ ਵਿਦਿਆ ਪੜ੍ਹਨੀ। ਟਕਸਾਲ ਤਾਂ ਕਹਿੰਦੇ ਆ, ਟਕਸਾਲ ਕੋਈ ਸੰਤਾਂ ਦਾ ਹੁੰਦਾ, ਸੰਤਾਂ ਦਾ ਜੀਵਨ ਆਪਣਾ ਹੀ ਟਕਸਾਲ ਹੁੰਦਾ, ਮਹਾਂਪੁਰਖਾਂ ਦੇ ਬਚਨ ਹੀ ਟਕਸਾਲ ਹੁੰਦੇ, ਮਹਾਂਪੁਰਖਾਂ ਦਾ ਆਪਣਾ ਜੀਵਨ ਹੀ ਟਕਸਾਲ ਹੈ। ਜਿਹੜੇ ਮਹਾਂਪੁਰਖਾਂ ਦੇ ਸੰਪਰਕ ਵਿੱਚ ਆ ਜਾਂਦੇ ਆ, ਆਪਣੇ ਬਚਨਾਂ ਦੀ ਟਕਸਾਲ ਨਾ ਸਿੱਖ ਦੇ ਹਿਰਦੇ ਦੀ ਘਾੜ ਕਰਦੇ। ਘੜੀਆ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ। ਟਕਸਾਲ ਦੇ ਵਿੱਚ ਜਿੱਥੇ ਟਕੇ ਘੜੇ ਜਾਂਦੇ, ਟਕਿਆਂ ਦੀ ਸਾਲ ਘਰ, ਸੋਨੇ ਦੇ, ਸੋਨੇ ਦੀਆਂ ਮੋਹਰਾਂ, ਚਾਂਦੀ ਦੇ ਰੁਪਏ, ਤਾਂਬੇ ਦੇ ਪੈਸੇ, ਕਿੱਥੇ ਕਿਹੜੇ ਆ? ਜਿਹੜੇ ਉੱਤਮ ਜਗਿਆਸੂ ਆ ਉਹ ਸੋਨੇ ਬਾਸੇ, ਜਿਹੜੇ ਮੱਧਮ ਆ ਉਹ ਚਾਂਦੀ ਬਾਸੇ, ਜਿਹੜੇ ਕਨੇਸ਼ ਆ ਉਹ ਤਾਂਬੇ ਬਾਸੇ। ਤਿੰਨ ਬੰਦੇ ਲੈ ਸਕਦੇ, ਉੱਤਮ ਜਿਹੜਾ ਸਾਰਿਆਂ ਨੂੰ ਵੱਡਾ, ਉੱਤਮ ਕੌਣ ਆ? ਜਿਹੜਾ ਸਾਹਿਬ ਨਿਰੋਲ ਸਿਮਰਨ ਚ ਜੁੜਿਆ। ਮੱਧਮ ਕੌਣ ਆ? ਜਿਹੜਾ ਵਿਦਿਆ ਚ, ਤੇ ਕਨੇਸ਼ ਕੌਣ ਆ? ਜਿਹੜਾ ਸੇਵਾ ਚ। ਇਸ ਤਰ੍ਹਾਂ ਵੀ ਜਾਣ ਲਓ ਕਿ ਤਿੰਨ ਜਗਿਆਸੂ ਗੁਰੂ ਘਰ ਚ ਪ੍ਰਵਾਨ, ਉੱਤਮ ਮੱਧਮ ਤੇ ਕਨੇਸ਼, ਤੇ ਜਿਹੜੇ ਚੌਥੇ ਦਰਜੇ ਦੇ ਉਹਨਾਂ ਨੂੰ ਗੁਰੂ ਘਰ ਚ ਧੋਈ ਨਹੀਂ। ਰੱਜ ਕੇ ਬੋਲੋ ਤਤ। ਹੁਣ ਆਪਾਂ ਆਪਣੀ ਭੂਮਿਕਾ ਨੂੰ ਵਿਚਾਰ ਲਈ, ਬਣਨਾ ਕਿਹੜਾ, ਕਿਹੜੇ ਬਣਨਾ? ਪਰ ਜਿਹੜਾ ਪਾਰਸ ਹੈ ਉਹ ਸਾਧ ਸੰਗ ਜੀ, ਹੁਣ ਸੋਨਾ ਜਿਹੜਾ ਅੱਗੇ ਬਣਿਆ ਉਹਨੂੰ ਪਾਰਸ ਕੀ ਕਰੂ? ਕੁਛ ਨੀ ਕਰ ਸਕਦਾ। ਪਰ ਗੁਰੂ ਰੂਪੀ ਪਾਰਸ ਐਸਾ, ਜਿਹੜਾ ਸਿੱਖ ਸੋਨੇ ਬਾਤ ਉਜਲ ਹੈ ਉਹਨੂੰ ਬ੍ਰਹਮ ਗਿਆਨੀ ਬਣਾ ਦਿੰਦਾ, ਉਹਨੂੰ ਬਾਰਾਂ ਬੰਨੀ ਦਾ ਬਣਾ ਦਿੰਦਾ, ਬਲਕਿ ਉਹਨੂੰ ਪਾਰਸ ਬਣਾ ਦਿੰਦਾ। ਆਪਣੇ ਵਾਲੀ ਕਲਾ ਉਹ ਸਿੱਖ ਚੜਾ ਦਿੰਦਾ, ਉਹ ਸਿੱਖ ਦੀ ਗਾਂ ਸਿੱਖ ਬਣਾ ਸਕਦਾ। ਜਿਹੜੇ ਚਾਂਦੀ ਔਰ ਤਾਂਬੇ ਦੀ ਨਿਆਏ ਆ, ਉਹਨਾਂ ਨੂੰ ਵੀ ਆਪਣਾ ਰੂਪ ਦੇ ਦਿੰਦਾ। ਪਾਰਸ ਮੈਂ ਔਰ ਸੰਤ ਮੈਂ ਵੱਡੋ ਅੰਤਰੋ ਜਾਣ, ਬਹਿ ਲੋਹਾ ਕੰਚਨ ਕਰੇ ਬਹਿ ਕਰੇ ਆਪ ਸਮਾਨ। ਸੰਤ ਤੇ ਪਾਰਸ ਕਿੰਨਾ ਭੇਦ ਹੈ? ਪਾਰਸ ਸੱਤਾ ਤਾਂ ਸਾਨੂੰ ਸੋਨਾ ਬਣਾ ਸਕਦਾ, ਪਰ ਪਾਰਸ ਨਹੀਂ। ਉਹ ਤੋਂ ਬਣਿਆ ਸੋਨਾ ਗਾਹਾਂ ਸੋਨਾ ਨੀ ਬਣਾ ਸਕਦਾ। ਸੰਤ ਕਿਸੇ ਨੂੰ ਸੰਤ ਬਣਾ ਸਕਦਾ? ਸੰਤ ਤੋਂ ਬਣਿਆ ਸੰਤ ਗਾਹਾਂ ਵੀ ਸੰਤ ਬਣਾ ਸਕਦਾ। ਚੱਜ ਕੇ ਬੋਲੋ ਸਤਨਾਮ। ਅੱਜ ਇੰਨੇ ਸੰਤ ਬਣਾਏ, ਸੰਤਾਂ ਨੇ ਬਣਾਏ। ਭਾਈ ਰਘਵੀਰ ਸਿੰਘ ਕਹਿਣ ਲੱਗੇ ਜੀ ਇੱਥੇ ਰਹੋ ਕਨੇਡਾ ਜੀ। ਮੈਂ ਕਿਹਾ ਜਵਾਨ ਮੇਰਾ ਨੀ ਇੱਥੇ ਚੱਕ ਲੱਗਦਾ। ਕਹਿੰਦੇ ਕਿਉਂ ਮਹਾਰਾਜ, ਕੀ ਗੱਲ? ਕਿਉਂਕਿ ਨਾ ਦਾ ਪਰਿਵਾਰ ਮਹਾਂਪੁਰਖਾਂ ਦਾ ਦੇਰ ਦਾ ਸੰਗੀ ਹੈ। ਜਿਹੜੇ ਸਾਧੂਆਂ ਦੇ ਘਰ ਦੇ ਕੂਕਰੇ ਆਇਆ, ਉਹਨਾਂ ਨੂੰ ਵੀ ਸੋਝੀ ਆ ਜਾਂਦੀ, ਬੰਦੇ ਨੂੰ ਤਾਂ ਆਉਣੇ ਹੀ ਆਉਣੇ। ਕਹਿੰਦੇ ਮਹਾਰਾਜ ਕੀ ਗੱਲ, ਪ੍ਰਾਣ ਕਿਉਂ ਹੋ ਗਿਆ ਵੀ ਇੰਨਾ ਤੁਹਾਡੇ ਨਾਲ ਪਿਆਰ ਕਰਦੇ? ਮੈਂ ਕਿਹਾ ਵੀ ਗੱਲ ਇਹ ਹੈ, ਇੱਥੇ ਇੱਕ ਤਾਂ ਤੀਰਥ ਕੋਈ ਨਾ, ਕੋਈ ਮਹਾਤਮਾ ਦੀ ਸੰਗਤ ਹੈ, ਸਾਡਾ ਤਾਂ ਮਨ ਪ੍ਰਾਮ ਹੋ ਗਿਆ। ਮੈਂ ਇਹ ਸਮਝਦਾ ਕਮਲੀ ਮਹਾਰਾਜ ਨੇ ਮੈਨੂੰ ਕਿਸੇ ਕਰਮ ਦੀ ਸਜ਼ਾ ਦਿੱਤੀ, ਉਹ ਜਿਹੜੇ ਤੇਰੇ ਭੇਜਿਆ ਉੱਥੇ ਹੋ ਜੇ, ਕਦੀ ਤਰਨ ਤਾਰਨ ਕਦੀ ਗੌਰ ਸਾਹਿਬ, ਕਦੀ ਫਤਿਹਗੜ੍ਹ, ਕਦੀ ਹਜ਼ੂਰ ਸਾਹਿਬ, ਕਦੀ ਪਟਨਾ ਸਾਹਿਬ। ਇੱਥੇ ਹੁਣ ਜਾਈਏ ਕਿੱਥੇ? ਤੀਰਥ ਤਾਂ ਕੋਈ ਹੈ ਨੀ, ਨਾ ਕੋਈ ਮਹਾਤਮਾ ਹੀ ਮਿਲਦਾ। ਕਹਿਣ ਲੱਗੇ ਮਹਾਰਾਜ ਇੱਕ ਬੇਨਤੀ। ਮੈਂ ਕਿਹਾ ਦੱਸ। ਕਹਿਣ ਲੱਗੇ ਜੀ ਤੁਸੀਂ ਇਹ ਦੱਸੋ ਕਿ ਸੰਤ ਬਣਦੇ ਕਿਵੇਂ ਆ? ਮੈਂ ਕਿਹਾ ਸੰਤਾਂ ਤੋਂ ਸੰਤ ਬਣਦੇ। ਕਹਿੰਦੇ ਮਹਾਰਾਜ ਤੁਹਾਨੂੰ ਮਹਾਂਪੁਰਸ਼ਾਂ ਨੇ ਸਾਧੂ ਬਣਾਇਆ, ਤੁਸੀਂ ਗਾਹਾਂ ਜਿੰਨੀ ਮਰਜ਼ੀ ਬਣਾ ਲਓ, ਆਪੇ ਸੰਤ ਹੋ ਜਾਣਗੇ, ਜਿੰਨੀ ਮਰਜ਼ੀ ਸੰਗਤ ਕਰੀ ਜਾਇਓ। ਜੱਜ ਕੇ ਬੋਲੋ ਸਤ। ਤੁਸੀਂ ਕਹਿੰਦੇ ਆਪੇ ਕਥਾ ਲੱਗਦੇ ਕਿ ਸਾਧੂ ਜੰਗਮ ਤੀਰ ਦਾ, ਦੂਏ ਜੜ ਤੀਰ ਸੇ। ਮੈਂ ਕਿਹਾ ਫੇਰ ਵੀ ਸਾਧਾਂ ਦੇ ਪਰਿਵਾਰ ਚ ਜੰਮਿਆ ਨੇ, ਟਿਕਾਣੇ ਮਾਰੀ ਨਾ ਗੱਲ। ਇਹ ਹੁੰਦੀ ਹੈ ਜਿਹਨਾਂ ਨੇ ਸੰਗਤ ਕੀਤੀ ਹੋਈ ਹੈ ਮੁੱਢ ਤੋਂ, ਜਿਹਦੀ ਸਾਧੂਆਂ ਦੀ ਸੰਗਤ ਕੀਤੀ। ਸੰਗਤ ਤੋਂ ਬਿਨਾਂ ਤਾਂ ਰੰਗਤ ਲੱਗਦੀ ਨੀ। ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ। ਕਈ ਕਹਿੰਦੇ ਅੱਜ ਕੱਲ੍ਹ ਜੀ ਸਾਧਾਂ ਦੀ ਸੰਗਤ ਦੀ ਕੋਈ ਲੋੜ ਨੀ। ਦੱਸੋ ਚੋਰਾਂ ਦੀ ਕਰਨੀ ਹੈ, ਜਾਰਾਂ ਦੀ ਕਰਨੀ, ਕਿ ਜਵਾਰਾਂ ਦੀ ਕਰਨੀ ਹੈ, ਕਿ ਕੰਜਰਾਂ ਦੀ ਕਰਨੀ ਹੈ? ਸੰਗਤ ਕਰਨੀ ਹੀ ਸਾਧੂਆਂ ਦੀ। ਜੱਜ ਕੇ ਬੋਲੋ ਸਤਨਾਮ। ਮਹਾਰਾਜ ਕਹਿੰਦੇ ਸੰਗਤ ਕਰੀਏ ਸਾਧਕੀ, ਸੰਤ ਕਰਿਆ ਨਿਰਭਉ। ਕਬੀਰ ਤਾਂ ਕਹਿੰਦਾ ਕਿ ਸਾਧ ਦੀ ਸੰਗਤ ਕਰੋ ਭਾਵੇਂ ਖਾਣ ਨੂੰ ਜਿਉਂ ਦੀ ਭੂਸੀ ਮਿਲੇ, ਸਾਗਤ ਦੀ ਸੰਗ ਨਾ ਕਰੋ ਭਾਵੇਂ ਪਦਾਰਥ ਨਾ। ਕਬੀਰ ਸਾਹਿਬ ਕਹਿ ਰਹੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਾਤ ਲਿਖੇ ਹੋਏ, ਇਸ ਕਰਕੇ ਪਿਆਰੇ ਉਹਨਾਂ ਸੰਤਾਂ ਬਾਰੇ ਸਾਰੀ ਵਿਆਖਿਆ ਚੱਲ ਰਹੀ। ਬਾਬੇ ਨਾਨਕ ਨੂੰ 20 ਰੁਪਏ ਦਿੱਤੇ ਤੇ ਭਲਾ ਕਿਹਨੂੰ ਖਿਲਾਏ ਸੀ? ਸਾਨੂੰ ਉਹਨੂੰ ਖਿਲਾਏ ਸੀ ਨਾ, ਭਜਨ ਕਰਨ ਵਾਲਿਆਂ ਨੂੰ। ਉਹ ਸਾਨੂੰ ਤਾਂ ਸਿੱਖਿਆ ਦੇਗਾ ਕਿ ਜੇ ਕੋਈ ਮਾਇਆ ਕਮਾਉਣੀ ਤੇ ਮਹਾਤਮਾ ਦੀ ਸੇਵਾ ਚ ਖਰਚ ਕਰਿਓ, ਤੁਹਾਡਾ ਪਰਲੋਕ ਸਵਰ ਜੂ। ਭਜਨ ਕਰਨ ਵਾਲਿਆਂ ਦੀ ਸੇਵਾ ਕਰੋ। ਆ ਜਿਹੜਾ ਚਾਬੀਆਂ ਨੂੰ ਦਿੰਦੇ ਆ, ਕਸਾਈਆਂ ਨੂੰ ਦਿੰਦੇ, ਇਹ ਕਿੱਥੇ ਜਾਣਗੇ? ਗੱਜ ਕੇ ਬੋਲੋ ਸਤਨਾਮ। ਨਰਕ ਨੂੰ ਲੈ ਜਾਣਗੇ ਸੰਗਤ ਸਾਧੂਆਂ ਦੀ। ਬੰਦੇ ਨੂੰ ਸਾਧ ਬਣਾ ਦਿੰਦੀ ਹੈ, ਪਵਿੱਤਰ ਬਣਾ ਦਿੰਦੀ ਹੈ, ਸ੍ਰੇਸ਼ਟ ਬਣਾ ਦਿੰਦੀ, ਉੱਤਮ ਬਣਾ ਦਿੰਦੀ ਹੈ, ਮਾੜੇ ਕੰਮਾਂ ਦਾ ਤਿਆਗ ਕਰਾ ਦਿੰਦੀ। ਆ ਜਿੱਦਣ ਤੇ ਆਏ ਹਾਲੇ ਤਾਂ ਆਪਾਂ ਸੰਤ ਬਣੇ ਨੇ, ਸੰਤ ਬਣਨ ਵਾਲੇ ਰਾਸਤੇ ਜ਼ਰੂਰ ਪਾਏ, ਕਿਤੇ ਬਾਹਰ ਕਿਰਪਾ ਕਰ ਦੇਣ। ਸਾਧੂਆਂ ਦੀ ਸੰਗਤ ਜ਼ਰੂਰ ਕੀਤੀ ਆ, ਹਾਲੇ ਉਹਨਾਂ ਸਾਧਾਂ ਵਾਲਾ ਜੀਵਨ ਤਾਂ ਸਾਡੇ ਚ ਨਹਿ ਦੀ ਮੈਲ ਜਿੰਨਾ ਨਹੀਂ ਆਇਆ। ਜਿਹੜੇ ਬਾਬਾ ਜਵਾਲਾ ਦੇ ਜੀਵਨ ਆਪਣੇ ਲੋਕ ਸਾਨੂੰ ਸਾਧ ਤੇ ਸੰਤ ਕਹਿੰਦੇ, ਪਰੰਤੂ ਮਹਾਂਪੁਰਸ਼ਾਂ ਦੇ ਕੋਲ ਬਹਿਣ ਉੱਠਣ ਦੇ ਕਾਰਨ ਆ ਕਿੰਨੇ ਸੰਗਤ ਦੇ ਜੀਵਨ ਬਦਲ ਰਹੇ ਆ। ਕਿੰਨਿਆਂ ਨੇ ਕੇਸ ਦਾੜੀਆਂ ਰੱਖੀਆਂ, ਕਿੰਨਿਆਂ ਨੇ ਸ਼ਰਾਬਾਂ ਕਬਾਬਾਂ ਤੰਬਾਕੂ ਛੱਡੇ, ਕਿੰਨੇ ਬਾਣੀ ਦੇ ਨਿਤਨੇਮੀ ਪ੍ਰੇਮੀ ਬਣ ਗਏ, ਕਿੰਨੇ ਅੰਮ੍ਰਿਤ ਛਕ ਕੇ ਗੁਰੂ ਦੇ ਲੜਨ ਲੱਗ ਗਏ। ਸਾਡਾ ਆਪਾਂ ਸੰਤ ਬਣੇ ਨੇ, ਸੰਤਾਂ ਦੀ ਸੰਗਤ ਹੀ ਕਰਦੇ ਰਹੇ ਵਿਦਿਆਰਥੀ ਆ ਸੰਤਾਂ ਦੇ ਸਕੂਲ ਦੇ, ਫੇਰ ਮਹਾਰਾਜ ਦੀ ਕਿਰਪਾ ਨੇ ਇੰਨੀ ਬਰਕਤ ਆ ਤੇ ਜਿੱਦਣ ਸਾਧ ਬਣ ਕੇ ਉਪਦੇਸ਼ ਦਿੱਤਾ ਤੇ ਫੇਰ ਕਿੰਨਾ ਕੁ ਅਸਰ ਪਊ? ਰੱਜ ਕੇ ਬੋਲੋ ਸਤਨਾਮ। ਮਹਾਰਾਜ ਕਹਿੰਦੇ ਸੰਤ ਦਾ ਦਰਸ਼ਨ ਕੋਟ ਤੀਰਥ ਇਸ਼ਨਾਨ, ਸੰਤਾਂ ਦਾ ਜਿਹੜਾ ਦਰਸ਼ਨ ਹੈ ਕੋਟ ਕਰੋੜਾਂ ਤੀਰਥਾਂ ਦੇ ਇਸ਼ਨਾਨ ਕਰਨ ਦਾ ਫਲ ਇੱਕ ਮਹਾਤਮਾ ਦੇ ਦਰਸ਼ਨ ਕਰਨ ਤੋਂ ਮਿਲ ਜਾਂਦਾ। ਰੱਜ ਕੇ ਬੋਲੋ ਸਤਨਾਮ। ਸੋ ਉਹਨਾਂ ਸੰਤਾਂ ਦੀ ਵਿਆਖਿਆ ਸ਼ਬਦ ਕਰ ਰਿਹਾ, ਜਾਗੋ ਹਰ ਰੰਗ ਲਾਗੋ ਇਸ ਯੁਗ ਨੂੰ, ਜਿਨ੍ਹਾਂ ਨੂੰ ਇਸ ਯੁਗ ਵਿਚ ਵਾਹਿਗੁਰੂ ਦਾ ਪ੍ਰੇਮ ਰੂਪੀ ਰੰਗ ਕਲ ਯੁਗ ਵਿਚ ਲੱਗ ਗਿਆ। ਸੋ ਕਹੀਅਤ ਸੂਰਾ, ਉਹਨਾਂ ਮਹਾਤਮਾ ਨੂੰ ਅਸਲੀ ਸੂਰਾ ਸੂਰਮੇ ਕਿਹਾ ਜਾਂਦਾ। ਜਿਨ ਮਿਲ ਮਾਰੇ ਪੰਜ ਸੂਰਬੀਰ, ਐਸੋ ਕੌਣ ਬਲੀ ਰੇ, ਜਿਨ ਪੰਜ ਮਾਰ ਬਦਾਰ ਗਦਾਰੇ, ਸੋ ਪੂਰਾ ਇਸ ਉਹ ਪੂਰਮਾ। ਬਾਬਾ ਜਵਾਲਾ ਸਿੰਘ ਸਾਹਿਬ ਦੀ ਅਸੀਂ ਸੰਗਤ ਕੀਤੀ, ਲੈ ਕੇ ਉਹਨਾਂ ਦੇ ਨੇੜੇ ਬਕਾਰ ਆ ਜਾ, ਉਹਨਾਂ ਦਾ ਦਰਸ਼ਨ ਕਰਕੇ ਬਕਾਰ ਨੀ ਰਹਿੰਦਾ। ਗੱਜ ਕੇ ਬੋਲੋ, ਨਾਂ ਲੈਣੇ ਬਕਾਰ ਉੱਡ ਜਾਂਦੇ। ਮਹਾਂਪੁਰਖਾਂ ਦਾ ਜੀਵਨ ਉਹਨਾਂ ਦਾ ਨਾਂ ਹੀ ਇੰਨਾ ਪੁਰਖ। ਇੱਕ ਨਹੀਂ, ਬਾਬਾ ਅਤਰ ਸਿੰਘ ਜੀ ਮਹਾਰਾਜ ਲੈ ਲਓ, ਬਾਬਾ ਸੁੰਦਰ ਸਿੰਘ ਸਾਹਿਬ ਲੈ ਲਓ, ਬੜਬੜੇ ਬ੍ਰਹਮ ਗਿਆਨੀ ਬਾਬਾ ਈਸ਼ਰ ਸਿੰਘ ਰਾੜੇ ਵਾਲੇ ਮਹਾਂਪੁਰਖ ਲੈ ਲਓ, ਕਿੰਨੇ ਮਹਾਂਪੁਰਖ ਹੋਏ ਉਹਨਾਂ ਦਾ। ਆ ਦੇਖ ਲੋ, ਉਹੀ ਧਾਰਨਾ ਦੁਨੀਆਂ ਲਾਉਂਦੀ ਹੈ, ਉਹੀ ਧਾਰਨਾ ਉਹਨਾਂ ਦੀ ਹੈ। ਸੁਣ ਕੇ ਵੇਖ ਲਓ ਤੁਸੀਂ, ਮਨ ਦਾ ਅਵਸਥਾ ਦਾ ਫਰਕ ਰਹਿੰਦਾ। ਮਹਾਂਪੁਰਖਾਂ ਦੀ ਰਸਨਾ ਚ ਤਸੀਰੇ ਕੁਝ ਹੋਰ ਹੁੰਦੀ, ਉਹਨਾਂ ਦੇ ਬੋਲ ਵਿਚ ਦੇਖ ਲਓ ਕਿੰਨਾ ਆਨੰਦ ਹੈ। ਜਿਹੜੇ ਕਿਤੇ ਆ ਸ਼ਬਦ ਤੋਂ ਪਹਿਲਾਂ ਬੁਲਾਉਂਦੇ ਹੈ, ਬੀਨ ਵਜਾਉਂਦੇ, ਮਨ ਕਿਵੇਂ ਡਿੱਗਦਾ। ਜਿਹੜੇ ਅਫਰੀਕਾ ਚ ਗਾਇਆ, ਹਬਸ਼ੀ ਜਿਹੜੇ ਸੀ ਝੂਮ ਝੂਮ ਕੇ ਡਿੱਗਣ, ਬਾਬਾ ਜੀ ਨੇ ਉਹਨਾਂ ਦੀ ਬੋਲੀ ਚ ਪੁਛਾਇਆ ਕਿ ਤੁਸੀਂ ਉਹ ਕਰਦੇ ਤੁਹਾਨੂੰ ਸਮਝ ਆਉਂਦੀ? ਕਹਿੰਦੇ ਮਹਾਰਾਜ ਸਮਝ ਤਾਂ ਨਹੀਂ ਆਉਂਦੀ, ਆਨੰਦ ਬੜਾ। ਬਾਬੇ ਨਾਨਕ ਦੀ ਬਾਣੀ ਐਸੀ, ਪਾਪੂ ਪ੍ਰੇਤੋਂ ਦੇਵ ਕਰੇ, ਇਹ ਐਸੀ ਬਾਣੀ ਹੈ। ਤਾਂ ਤੇ ਕਹਿੰਦੇ ਉਹ ਜਿਹੜੇ ਮਹਾਤਮਾ ਹਨ ਉਹਨਾਂ ਨੂੰ ਸੂਰਮੇ ਕਿਹਾ ਜਾਂਦਾ, ਜਿਹਨੇ ਆਪਣਾ ਮਾਨ ਇੰਦਰੀਆਂ ਤੇ ਵਕਾਰਾਂ ਨੂੰ ਜਿੱਤ ਲਿਆ। ਗੁਰਦਗਲਾਈ ਮੋਰੀ ਜੇ ਦਰਕ ਪੱਟਾ ਪੱਟਾਈ ਮੋਰੀ, ਉਹਦੇ ਮੂਹੀ ਦਰਵਾਜੇ ਤਾਂ ਬਾਜੀ ਵਾਲੇ ਅਨਹਦ ਬਾਜੇ। ਗੁਰਾਂ ਨੇ ਮੋਰੀਆਂ ਦਿਖਾ ਤੀਆਂ ਨੌ ਗੋਲਕਾਂ, ਅਸੀਂ ਬਾਹਰ ਦੌੜੇ ਫਿਰਦੇ ਹਾਂ। ਨੌ ਗੋਲਕਾਂ ਕਿਹੜੀਆਂ? ਦੋ ਅੱਖਾਂ, ਦੋ ਨੱਕ ਦੇ ਤਰਾਕ, ਦੋ ਕੰਨਾਂ ਦੇ ਮੂੰਹ, ਤਥਾ ਮਲਮੂਤਰ ਦੇ ਸਥਾਨ। ਇਹ ਨੌ ਗੋਲਕਾਂ ਹੀ ਸਾਡਾ ਮਨ ਵਕਾਰਾਂ ਵਿਚ ਦੌੜ ਰਿਹਾ। ਜਿਹੜੇ ਮਹਾਤਮਾ ਇਹਨਾਂ ਗੋਲਕਾਂ ਵੱਲੋਂ ਆਪਣੇ ਮਨ ਨੂੰ ਰੋਕ ਕੇ ਅੰਤਰਮੁਖ ਬਿਰਤੀ ਕਰਕੇ ਸਵਾਸ ਨਾਲ ਸ਼ਬਦ ਨੂੰ ਜੋੜ ਕੇ ਅੰਦਰ ਫਿਰ ਤ੍ਰਿਪਤੀ ਦਾ ਭੇਦਨ ਕਰਕੇ ਕੁੰਡਲੀ ਨੂੰ ਜਗਾ ਕੇ ਦਾਸ ਦੁਆਰ ਵਿਚ ਸਾਂਸਰ ਦਲ ਕਮਲ ਦਾ ਪ੍ਰਕਾਸ਼ ਕਰਕੇ ਉਸ ਵਾਹਿਗੁਰੂ ਜੋਤ ਦਾ ਦਰਸ਼ਨ ਕਰਦੇ, ਵਾਹਿਗੁਰੂ ਦੀ ਜੋਤ ਦਾ ਦਰਸ਼ਨ ਕਰਦੇ। ਚੌਮੁਖ ਦੀਵਾ ਜੋਤ ਅਪਾਰ, ਜਿੱਥੇ ਚਮੁਖੀਆ ਦੀਵਾ ਜਗਦਾ। ਇਹ ਚਮੁਖੀਆ ਦੀਵਾ ਕਿਹੜਾ? ਜਿਹਦੇ ਚ ਪ੍ਰੇਮ ਦਾ ਤੇਲ ਬਲਦਾ, ਜਿਹਦੇ ਚ ਕਰਨਾ ਨੈਤਰੀ ਮੁਦਤਾ ਤੇ ਅਪੇਕਸ਼ਾ ਦੀਆਂ ਵੱਡੀਆਂ ਪਾਈਆਂ, ਜਿਹਨਾਂ ਮਹਾਤਮਾ ਦੇ ਅੰਦਰ ਦੀਵਾ ਜਗਿਆ, ਉਹ ਇਸ ਦੀਵੇ ਨੂੰ ਜਗਾਉਂਦੇ ਆ। ਜਨ ਦੀਪਕ ਤੇ ਦੀਪ ਜਗਾਓ, ਜਿਹਨਾਂ ਦੇ ਆਪਣੇ ਅੰਦਰ ਦੀਵਾ ਨੀ ਜਗਿਆ, ਦੂਏ ਦੇ ਅੰਦਰ ਕਿੱਥੋਂ ਜਗਾ ਦੂ? ਗੱਜ ਕੇ ਬੋਲੋ ਸਾਧਨ। ਅੱਜ ਦੀਵੇ ਗੁੱਲ ਹੋ ਚੁੱਕੇ, ਬਾਹਰ ਦੀਆਂ ਲਾਈਟਾਂ ਤਾਂ ਜਗਾਈ ਜਾਂਦੇ ਆ, ਅੰਦਰ ਦੇ ਬਲਬ ਬੁਝੇ ਹੋਏ। ਅੰਦਰ ਵੀ ਝਾਤੀ ਮਾਰੋ ਕਿ ਬਲਬ ਜਗਦਾ ਕਿ ਨਹੀਂ? ਬਾਹਰ ਦਿੱਤੇ ਚਾਨਣਾ ਤੇ ਦਿਲ ਅੰਧੇਰੀ, ਦਿਲ ਅੰਧਿਆਰੀ, ਰਾਤ ਹਿਰਦੇ ਤਾਂ ਹਨੇਰਾ ਪਿਆ ਹੋਇਆ, ਬਾਹਰਾਂ ਲਾਈਟਾਂ ਕਰੀ ਜਾਂਦੇ ਬਿਜਲੀ ਦੀਆਂ, ਇਹ ਵੀ ਚੰਗੀਆਂ ਕਰਨੀਆਂ ਚਾਹੀਦੀਆਂ, ਬੰਦੇ ਨੂੰ ਠੇਡੇ ਨਾ ਵੱਜਣ, ਪਰ ਅੰਦਰ ਵੀ ਚਾਨਣ ਕਰੋ। ਜੇ ਅੰਦਰ ਚਾਨਣ ਨਹੀਂ ਕਰੋਗੇ, ਇਹਨਾਂ ਚਾਨਣ ਦੇ ਹੁੰਦਿਆਂ ਹੋਇਆ ਵੀ ਬੰਦਾ ਮਾੜੇ ਕੰਮ ਕਰੀ ਜਾਏਗਾ। ਆਈ ਬਿਜਲੀ ਬਲਦਿਆਂ ਹੋਇਆ ਪਾਪਾ ਜੀ ਬਿਜਲੀ ਨੀ ਬਲਦੀ, ਜਿੱਥੇ ਜਾ ਕੇ ਸ਼ਰਾਬਾਂ ਪੀਂਦੇ, ਡੰਡੀਆਂ ਮੱਛੀਆਂ ਖਾਂਦੇ, ਬੇਸਵਾਂ ਦੇ ਬਾੜਿਆਂ ਚ ਘੁੰਮਦੇ, ਤੇ ਫਿਰ ਬਿਜਲੀ ਜਗਦੇ ਆ, ਮਾੜੇ ਕੰਮ ਕਰੀ ਜਾਂਦੇ ਆ, ਤੇ ਦੱਸੋ ਬਿਜਲੀ ਨੇ ਤੁਹਾਨੂੰ ਬਚਾਇਆ ਨਾ? ਗੱਜ ਕੇ ਬੋਲੋ ਸਤਨਾਮ। ਉਹ ਚਾਨਣ ਕਿਹੜਾ? ਗੁਰਬਾਣੀ ਇਸ ਜਗ ਮੈਂ ਚਾਨਣ, ਇਹ ਪ੍ਰਕਾਸ਼ ਕਰਨਾ ਪੈਣਾ ਇਹਨਾਂ ਦੀਵਿਆਂ ਨੂੰ ਜਗਾਉਣ ਵਾਸਤੇ। ਉਦਮ ਕਰੋ ਦੀਵਾ ਬਿਰਾ ਇੱਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਹਨ ਚਾਨਣ ਨੂੰ ਸੋਖਿਆ ਚੂਕਾ ਜੰਮ ਸਿਉ ਮੇਲ। ਆ ਬਿਜਲੀਆਂ ਦੇ ਹੁੰਦਿਆਂ ਹੋਇਆ ਵੀ ਜਮਾਂ ਦਾ ਮੇਲ ਨਹੀਂ ਚੁੱਕ ਸਕਦਾ, ਬਿਜਲੀ ਮੇਲ ਉਦੋਂ ਦੂਰ ਹੋਵੇਗਾ ਜਦੋਂ ਹਿਰਦੇ ਗਿਆਨ ਦਾ ਦੀਵਾ ਜਗ ਜਾਏਗਾ। ਦੀਵਾ ਬਰੇ ਹਨੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਦੀਵਾ ਬਲਣਾ ਜਿਵੇਂ ਹਨੇਰਾ ਚਲੇ ਜਾਂਦਾ, ਇਸ ਤਰ੍ਹਾਂ ਵੇਦਾਂ ਦਾ ਪਾਠ ਪਾਪਾਂ ਨੂੰ ਖਾ ਜਾਂਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਨਿਤਨੇਮ, ਕਈ ਕਹਿੰਦੇ ਮੈਂ ਪਾਪੀ ਆ, ਬਾਣੀ ਪਾਠ ਆਪੇ ਪਾਪ ਦੂਰ ਹੋ ਜਾਣਗੇ। ਅੱਗ ਬਾਲ ਪਾਲਾ ਹਟ ਜਾਊ, ਅੱਗ ਬਾਲਣਾ ਰੋਟੀ ਪੱਕ ਜਾਊ, ਬਾਣੀ ਪੜੇਗਾ ਪਾਪ ਧੋਤੇ ਜਾਣਗੇ, ਹਿਰਦੇ ਦਾ ਅਗਿਆਨ ਦੇ ਰੂਪ ਤੇ ਨਿਜਾਮਪੁਰਖ ਪ੍ਰਕਾਸ਼ ਰੂਪ ਹੋ ਜਾਂਦੇ। ਬਾਬਾ ਕਰਮ ਸਿੰਘ, ਬਾਬਾ ਆਇਆ ਸਿੰਘ ਪ੍ਰਕਾਸ਼ ਰੂਪ ਬਣ ਗਏ, ਦੁਨੀਆਂ ਦਾ ਕੋਈ ਬੰਦਾ ਉਹਨਾਂ ਦੀ ਤਸਵੀਰ ਨਹੀਂ ਖਿੱਚ ਸਕਿਆ। ਜਿਹੜੇ ਫੋਟੋਆਂ ਨਾ ਲੈਣੀਆਂ ਕੈਮਰਿਆਂ ਨਾ, ਕਾਗਜ਼ ਕਾਲਾ ਹੋ ਜਾਣ ਜਾਂ ਚਿੱਟਾ ਰਹਿ ਜਾਣ। ਜੇ ਮੁਸੱਬਰ ਨੇ ਕੋਸ਼ਿਸ਼ ਕੀਤੀ, ਉਹਨਾਂ ਦੇ ਨੇਤਰਾਂ ਵੱਲ ਵੇਖ ਹੀ ਨਹੀਂ ਸਕੇ। ਬਾਬਾ ਕਰਮ ਸਿੰਘ, ਬਾਬਾ ਆਇਆ ਸਿੰਘ ਦੀ ਕੋਈ ਤਸਵੀਰ ਨਹੀਂ ਮਿਲੇਗੀ। ਕਹਿੰਦੇ ਅਸੀਂ ਨੀ ਚਾਹੁੰਦੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਸਾਡੀ ਫੋਟੋ ਲਾ ਕੇ ਬਹਿ ਜਾਏ। ਗੱਜ ਕੇ ਬੋਲੋ ਸਾਨੂੰ ਮਹਾਰਾਜ ਦੀ ਪੂਜਾ ਚਾਹੀਦੀ। ਅੱਜ ਗੁਰੂ ਗ੍ਰੰਥ ਦੀ ਪੁਜਾਰੀ ਦੀਆਂ ਗੱਲਾਂ ਤਾਂ ਕਰਦੇ ਹਾਂ ਕਿ ਮਹਾਰਾਜ ਦੇ ਹਜ਼ੂਰ ਆਪੋ ਆਪਣੀਆਂ ਫੋਟੋਆਂ ਲਾਈ ਬੈਠੇ ਹਨ। ਗੱਜ ਕੇ ਬੋਲੋ ਸਾਨੂੰ। ਜਿੱਥੇ ਮਹਾਰਾਜ ਪ੍ਰਕਾਸ਼ ਆ, ਉੱਥੇ ਦੂਜੀ ਤੀਜੀ ਕੋਈ ਫੋਟੋ ਨਹੀਂ ਚਾਹੀਦੀ। ਜੇ ਪ੍ਰਤੱਖ ਗੁਰੂ ਹਾਜ਼ਰ ਆ, ਤੇ ਫਿਰ ਫੋਟੋਆਂ ਦੀ ਕੀ ਲੋੜ ਆ? ਯੋਧਿਆਂ ਦੀਆਂ ਗੋਰੀਆਂ ਦੀ ਫੋਟੋ ਲਾਉਣੀਆਂ ਤੇ ਇੱਕ ਜੁਦਾ ਬਣਾਓ ਅਜਾਇਬ ਘਰ, ਜਿੰਨੀਆਂ ਮਰਜ਼ੀ ਲਾ ਲਈ, ਚਲੋ ਚੰਗੀਆਂ ਫੋਟੋਆਂ ਲਾਓ, ਪਰ ਗੁਰਦੁਆਰੇ ਦੇ ਅੰਦਰ ਬਿਨਾਂ ਮਹਾਰਾਜ ਦੇ ਸਰੂਪ ਤੋਂ ਕੋਈ ਤਸਵੀਰ ਨਹੀਂ ਲੱਗਣੀ ਚਾਹੀਦੀ। ਗੱਜ ਕੇ ਬੋਲੋ ਸਾਧਨ। ਇਹ ਹੁਣ ਆਮ ਰਿਵਾਜ ਵੱਧਦਾ ਜਾ ਰਿਹਾ। ਕਿੱਥੇ ਆਪਾਂ ਹਿੰਦੂ ਨੂੰ ਬੁੱਧ ਪ੍ਰਾਪਤ ਕਹਿੰਦੇ ਸੀ, ਪਰ ਬੁੱਧ ਪ੍ਰਾਪਤੀ ਸਿੱਖਾਂ ਚ ਉਹਨਾਂ ਨੂੰ ਜ਼ਿਆਦਾ ਵੱਧਦੀ ਜਾ ਰਹੀ। ਉਹਦਾ ਪੱਥਰ ਸੰਗਮਰਮਰ ਦਾ ਬਣਾਉਂਦੇ ਆ ਨਾ ਪੈਸੇ ਖਰਚ ਕੇ, ਹੁਣ ਆ ਕਾਗਜ਼ਾਂ, ਅਖਬਾਰਾਂ ਚ ਕਿੰਨੀਆਂ ਫੋਟੋਆਂ ਰੋਜ਼ ਆਉਂਦੀਆਂ, ਗੁਰੂਆਂ ਦੀਆਂ ਦੇਈ ਜਾਂਦੀਆਂ, ਬਾਣੀ ਦੇਈ ਜਾਂਦੀਆਂ। ਕੋਈ ਫੋਟੋ ਨਹੀਂ ਦੇਣੀ ਚਾਹੀਦੀ, ਕੋਈ ਬਾਣੀ ਨਹੀਂ ਦੇਣੀ ਚਾਹੀਦੀ, ਇਹਦੇ ਨਾਲ ਬਾਣੀ ਦਾ ਤੇ ਮਹਾਰਾਜ ਦਾ ਅਪਮਾਨ ਹੈ। ਜਦ ਵੀ ਕੂੜੇ ਚ ਰੁਲਦੀ ਫਿਰਦੀ, ਗੱਜ ਕੇ ਬੋਲੋ ਸਾਧਨ। ਕੂੜੇ ਚ ਰੁਲਣਾ ਹੀ ਬਾਣੀ, ਬਾਣੀ ਚਾਹੇ ਇੱਕ ਅੱਖਰ ਆ, ਚਾਹੇ ਜਪ ਜੀ, ਚਾਹੇ ਸਾਰਾ ਗੁਰੂ ਗ੍ਰੰਥ, ਜੋ ਸਤਿਕਾਰ ਮੁਕੰਮਲ ਗੁਰੂ ਗ੍ਰੰਥ ਸਾਹਿਬ ਦਾ, ਉਨਾ ਇੱਕ ਅੱਖਰ ਦਾ, ਕਿਉਂਕਿ ਇੱਕ ਅੱਖਰ ਦਾ ਹੀ ਵਿਸਤਾਰ ਗੁਰੂ ਗ੍ਰੰਥ ਸਾਹਿਬ ਇੱਕ ਓਂਕਾਰ ਦਾ। ਗੱਜ ਕੇ ਬੋਲੋ ਸਾਧਨ। ਆ ਬਾਣੀ ਦੀ ਬੇਅਦਬੀ ਤੇ ਲੜਕੀਆਂ ਦੇ ਡਬੋਰ ਤੇ ਸਾਧੂਆਂ ਦੀ ਨਿੰਦਿਆ ਤੇ ਆਪਸੀ ਫੁੱਟ ਤੇ ਸ਼ਰਾਬ, ਇਹ ਪੰਜ ਚਾਰ ਔਗਣ ਸਿੱਖਾਂ ਨੂੰ ਖਤਮ ਕਰ ਰਹੇ। ਜੇ ਕਿਤੇ ਇਹਨਾਂ ਚੀਜ਼ਾਂ ਨੂੰ ਵਿਚਾਰ ਕੇ ਇਹਨਾਂ ਤੇ ਅਮਲ ਕਰੀਏ ਤੇ ਸਾਡੀ ਚੜ੍ਹਦੀ ਕਲਾ ਗੁਰੂ ਸਾਹਿਬ ਇੱਕ ਛਿਣ ਵਿੱਚ ਕਰਦਾ। ਦਿਨਾਂ ਦੇ ਮਹੀਨਿਆਂ ਦੇ ਸਾਲਾਂ ਦੀ ਗੱਲ ਨਹੀਂ, ਪਰ ਮੈਂ ਤਾਂ ਹੁਣ ਕਹਿ ਰਿਹਾ, ਅਮਲ ਤਾਂ ਰਲ ਮਿਲ ਕੇ ਆਪਾਂ ਸਾਰਿਆਂ ਨੇ ਕਰਨਾ। ਜਿਹੜੀ ਮੇਰੇ ਕਰਨ ਵਾਲੀ ਗੱਲ ਉਹ ਤਾਂ ਮੈਂ ਕਰ ਸਕਦਾ, ਜਿੱਥੇ ਕੌਮ ਦੀ ਗੱਲ ਹੈ ਉਹ ਤਾਂ ਕੌਮ ਨੇ ਕਰਨੀ ਹੈ ਨਾ। ਮੁਸਲਮਾਨ ਮੁਹੰਮਦ ਨੇ ਜੇ ਗੱਲ ਕਹੀ ਹੈ, ਫੋਟੋ ਨਹੀਂ ਮੰਨਣਾ, ਨਹੀਂ ਮੰਨਦੇ। ਕਿਹਾ ਭਜਨ ਵਾਜਾਂ ਪਾਣੀਆਂ ਪੜ੍ਹਦੇ, ਕਿਹਾ ਸੁਨਤ ਕਰਨੀ ਕਰਦੇ, ਕਿਹਾ ਰੋਜੇ ਰੱਖਣੇ ਰੋਜੇ ਤੀਰ ਆਖਦੇ, ਕਿਹਾ ਮੱਕੇ ਦਾ ਹੱਜ ਕਰਨਾ ਕਰਦੇ, ਕਿਹਾ ਕੁਰਾਨ ਸ਼ਰੀਫ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਣਾ, ਮੰਨਦੇ। ਪਰ ਅਸੀਂ ਸਿੱਖ ਸਿਟੀਜ਼ਾਂ ਦੇ ਪ੍ਰਚਾਰ ਜ਼ਰੂਰ ਕਰੀ ਜਾਂਦੇ ਹਾਂ, ਕਰੀ ਉਹ ਕੋਈ ਜਾਣੇ ਜੋ ਸਾਡਾ ਚਿੱਤ ਕਰਦਾ। ਗੁਰੂ ਦੇ ਸਿੱਖ ਬਣਨ ਲਈ ਤਿਆਰ ਨਹੀਂ, ਕਲਯੁਗ ਦੇ ਸਿੱਖ ਬਣ ਰਹੇ ਨੇ, ਕਲਗੀਆਂ ਵਾਲੇ ਦੇ ਸਿੱਖ ਨਹੀਂ ਬਣ ਰਹੇ। ਗੱਜ ਕੇ ਬੋਲੋ ਸਾਧਨਾ। ਫਿਰ ਆਪਣੀ ਸਿੱਖੀ ਜਿਹੜੀ ਆ, ਉਹ ਵੀ ਛੋਟੇ ਛੋਟੇ ਡੈਰਿਆਂ ਵਿੱਚ ਜੋੜੀ ਹੋਈ ਹੈ। ਗੁਰੂ ਮਹਾਰਾਜ ਨਾਲ ਅਟੈਚਮੈਂਟ ਨਹੀਂ ਜੋੜ ਰਹੇ, ਆਪੋ ਆਪਣੇ ਸੰਪਰਕਾਮਾਂ ਨਾਲ, ਟਕਸਾਲਾਂ ਨਾਲ, ਜਥੇਬੰਦੀਆਂ ਨਾਲ ਜੁੜੇ ਹੋਏ ਆ, ਗੁਰੂ ਨਾਲ ਜੋੜਨ ਨੂੰ ਤਿਆਰ ਨੇ। ਜੇ ਉਸ ਜਥੇਬੰਦੀ ਦੇ ਜ਼ਿੰਮੇਵਾਰ ਦੀ ਭਾਵੇਂ ਉਹਦਾ ਔਗਣ ਸੋਧਣ ਦੀ ਗੱਲ ਕਰਦੇ ਹੀ ਨੌਜਵਾਨ ਤਾਂ ਸਾਡੀ ਜਥੇਬੰਦੀ ਦੇ ਵਿਰੁੱਧ ਬੋਲਦਾ ਬਾਪੂ ਦੇ ਵਿਰੁੱਧ ਗੁੱਡਾ ਬੰਨਣ ਇਹ ਨੀ ਸੋਚਣਾ ਕਿ ਉਹ ਸੁਧਾਰ ਵਾਸਤੇ ਗੱਲ ਕਹੀ ਅੱਜ ਕੀ ਬੋਲੋ ਜਾਂ ਤੇ ਤੁਸੀਂ ਛੋਟੇ ਛੋਟੇ ਘੇਰਿਆਂ ਚ ਬੈਠੇ ਆ ਤੇ ਦਸਮ ਪਾਤਸ਼ਾਹ ਦੇ ਪਹੁੰਚੋਗੇ ਕਿ ਦਸਮ ਪਾਤਸ਼ਾਹ ਦੇ ਪਹੁੰਚਣ ਲਈ ਇਹਨਾਂ ਸਾਰੇ ਘੇਰਿਆਂ ਨੂੰ ਤੋੜਨਾ ਪਵੇਗਾ ਉਸ ਤੱਕ ਨੀ ਉੱਥੇ ਪਹੁੰਚ ਸਕੋਗੇ ਜਿਵੇਂ ਕਿ ਰਾਜ ਨੇ ਕਿਲ੍ਹਾ ਬਣਾਇਆ ਉੱਥੇ ਰਹਿ ਚਰਾਤ ਆ ਰਹੇ ਫਿਰ ਉਸਨੇ ਬਹੁਤ ਸੁੰਦਰ ਬਾਗ ਬਗੀਚੇ ਬੌਲੀਆਂ ਲਾ ਲਈਆਂ ਔਰ ਕਹਿਣ ਰਹਿਣ ਵਾਸਤੇ ਰਹਿਸੀ ਮਹਿਲ ਵੀ ਬਣਾ ਲਏ ਕਹਿਣ ਲੱਗਾ ਅੱਜ ਦੇ ਇਸ ਬਾਗ ਜਾਂ ਕਿਲੇ ਜਾਂ ਮਹਿਲਾਂ ਵਿੱਚ ਗੁਪਤ ਹੋਵਾਂਗਾ ਜਿਹੜਾ ਮੈਨੂੰ ਲੱਗੇਗਾ ਉਹਨੂੰ ਮੈਂ ਰਾਜਗੱਦੀ ਤੇ ਬਹਾਲ ਦਿਆਂਗਾ ਰਹਿਣਾ ਮੈਂ ਇੱਥੇ ਸਾਰਿਆਂ ਨੇ ਵੀ ਕਿਲਿਆਂ ਜੀ ਨੂੰ ਚੋਲਿਆ ਮਹਿਲਾਂ ਜੀ ਚੋਲਿਆ ਰਾਜਾ ਲੱਗਿਆ ਉਨੀ ਕੋ ਕਮਾਲ ਦੀ ਗੱਲ ਹੈ ਰਾਜਾ ਕਿੱਥੇ ਗਿਆ ਬੜਿਆ ਇੱਥੇ ਹੀ ਹੈ ਕਿਲੇ ਚੋਂ ਨਿਕਲਿਆ ਮਹਿਲ ਚ ਮਹਿਲ ਚ ਬੜਿਆ ਬਾਗ ਚ ਘੁੰਮਦਾ ਰਿਹਾ ਗਿਆ ਕਿੱਥੇ ਇੱਕ ਸਿਆਣਾ ਬੰਦਾ ਆਇਆ ਤੇ ਜਦ ਤੱਕ ਮਾਲੀ ਦਾ ਸਹਾਰਾ ਨੀ ਲੈਂਦੇ ਨਾ ਗੱਲ ਨੀ ਬਣ ਮਾਲੀ ਨੂੰ ਕਹਿਣ ਲੱਗਾ ਵੀ ਮਾਲੀ ਤੈਨੂੰ ਇਨਾਮ ਚੰਗਾ ਦੇਵਾਂਗੇ ਪਰ ਰਾਜਾ ਕਿੱਥੇ ਉਹ ਕਹਿਣ ਲੱਗਾ ਵੀ ਗੱਲ ਇਹ ਹੈ ਰਾਜਾ ਨਾ ਮਹਿਲ ਚ ਨਾ ਕਿਲੇ ਚ ਇਹ ਤਾਂ ਸਾਰਿਆਂ ਨੂੰ ਪਤਾ ਵੀ ਰਾਜਾ ਮਹਿਲ ਚ ਹੋ ਜਾਣ ਕਿਲੇ ਚ ਹੋ ਜੇ ਤਾਂ ਆਪਣੇ ਆਰਾਮ ਲੈ ਗਿਆ ਤਾਂ ਮਹਿਲਾਂ ਚ ਹੋ ਜੇ ਕੋਈ ਪ੍ਰਬੰਧ ਕਰ ਲੈ ਗਿਆ ਕਿਲੇ ਚ ਹੋਵੇਗਾ ਪਰ ਦੋਹਾਂ ਕੋਈ ਕਹਿੰਦੇ ਹੈ ਨੀ ਰਾਜਾ ਤੁਹਾਨੂੰ ਦੱਸ ਦਿੰਦੇ ਇੱਥੇ ਚਲੇ ਜਾ ਫਲਾਨੀ ਜਗ੍ਹਾ ਇੱਕ ਮਿੱਟੀ ਦੀ ਢੇਰੀ ਹੈ ਉਹਦੇ ਫਲਾਨੇ ਪਾਸੇ ਮਿੱਟੀ ਚੁੱਕ ਲਈ ਇੱਕ ਦਰਵਾਜ਼ਾ ਨਿਕਲੋ ਵਿੱਚ ਭੋਰਾ ਵਿੱਚ ਇੱਕ ਸਘਾਸਣ ਉੱਤੇ ਰਾਜਾ ਬੈ ਮਾਲੀ ਦੀ ਸਹਾਇਤਾ ਲਈ ਆਪਣੇ ਆਪ ਸਾਰਿਆਂ ਨੂੰ ਟੱਕਰਾ ਮਾਰੀ ਗੱਲ ਬਣੀ ਨਾ ਹੁਣ ਉਸਨੇ ਇਸ ਤਰ੍ਹਾਂ ਕੀਤਾ ਉਹ ਮਿੱਟੀ ਦੀ ਢੇਰੀ ਨੂੰ ਖੋਲਿਆ ਦਰਵਾਜ਼ਾ ਨਿਕਲਿਆ ਜਿਲੇ ਖੋਲਿਆ ਅੰਦਰ ਗਿਆ ਤੇ ਮਹਾਰਾਜਾ ਬੈਠਾ ਮਹਾਰਾਜਾ ਕਹਿੰਦਾ ਵੀ ਬਾਕੀ ਲੱਜ ਨੀ ਸਕੇ ਤੂੰ ਕਿਵੇਂ ਲੱਭ ਲਿਆ ਕਹਿੰਦਾ ਜੀ ਮਾਲੀ ਦਾ ਸਹਿਰਾ ਸਹਾਰਾ ਲਿਆ ਰਾਜੇ ਨੇ ਮਾਲੀ ਨੂੰ ਵੀ ਬਹੁਤ ਇਨਾਮ ਦਿੱਤਾ ਔਰ ਇਸ ਪੁਰਸ਼ ਨੂੰ ਆਪਣਾ ਜਵਰਾਜ ਐਲਾਨ ਕਰਕੇ ਤਖ਼ਤ ਤੇ ਬਾਹਰ ਕੇ ਮੱਥੇ ਤੇ ਤਿਲਕ ਲਾ ਕੇ ਕਰਤਾ ਅੱਜ ਤੋਂ ਵੀ ਮੇਰੇ ਬਾਅਦ ਇਹ ਸਮਰਾਟ ਹੋਵੇ ਇਸ ਤਰ੍ਹਾਂ ਵਾਹਿਗੁਰੂ ਰੂਪੀ ਰਾਜਾ ਹੁਣ ਆਪਣੇ ਰਹਿਣ ਵਾਸਤੇ ਬੜੇ ਕਿਲੇ ਮਹਿਲ ਮੰਦਰ ਮਸੀਤਾਂ ਗੁਰਦੁਆਰੇ ਬਣਾਏ ਇਸੇ ਪ੍ਰਕਾਰ ਸਾਧ ਸੰਗਤ ਜੀ ਸਾਡੇ ਸਰੀਰਾਂ ਵਿੱਚ ਵੀ ਉਹ ਰਹਿ ਰਹੇ ਕਿ ਸੰਸਾਰ ਇੱਕ ਬਾਗ ਹੈ ਮਹਾਂਪੁਰਖ ਸੰਸਾਰ ਦੇ ਮਾਲੀ ਹਨ ਜਿਹੜੇ ਮਹਾਂਪੁਰਖ ਸੰਤ ਹਨ ਉਹ ਸੰਸਾਰ ਦੇ ਮਾਲੀ ਹੈ ਜਿਹੜੇ ਸੰਸਾਰ ਨੂੰ ਸਿੱਖਿਆ ਦੇ ਕੇ ਸਨ ਕਬਜ ਰੱਖਦੇ ਨਾਮ ਦਾ ਜਲ ਛਿੜਕ ਕਰਕੇ ਨਾਮ ਦੇ ਜਲ ਦੀ ਵਰਖਾ ਕਰਕੇ ਇਹ ਸੰਸਾਰ ਨੂੰ ਹਰਾ ਭਰਾ ਰੱਖਦੇ ਕਿਉਂਕਿ ਸੰਤ ਨਾ ਹੁੰਦੇ ਜਗਤ ਮੈਂ ਜਲ ਮਰਤਾ ਸੰਸਾਰ ਤੋਂ ਸਾਧ ਸੰਗ ਜਾਂ ਪੰਜਾਂ ਤੱਤਾਂ ਦੀ ਜਿਹੜੀ ਮਿੱਟੀ ਦੀ ਢੇਰੀ ਹੈ ਇਹਦੇ ਚ ਵਾਹਿਗੁਰੂ ਰੂਪੀ ਰਾਜਾ ਬੈਠਾ ਹੋਇਆ ਸੰਤਾਂ ਰੂਪੀ ਮਾਲੀ ਨੂੰ ਪੁੱਛਿਆ ਵੀ ਅਸੀਂ ਗੁਰਦੁਆਰੇ ਦੀ ਮਸੀਤਾਂ ਮੰਦਰਾਂ ਰੱਬ ਨੂੰ ਭਾਲਿਆ ਲੱਜਾ ਨੀ ਰੱਬ ਹੈ ਕਿੱਥੇ ਨਾ ਤੀਰਥਾਂ ਤੇ ਲੱਜਾ ਨਾ ਕਿਤੇ ਹੋਰ ਲੱਜਾ ਕਹਿਣ ਲੱਗੇ ਭਾਈ ਉਹ ਜਿਹੜੀ ਪੰਜਾਂ ਤੱਤਾਂ ਦੀ ਮਿੱਟੀ ਦੀ ਢੇਰੀ ਸਰੀਰ ਹੈ ਨਾ ਇਹਦੇ ਵਿੱਚ ਬੈਠਾ ਮੂੰਹ ਦੀ ਖਿੜਕੀ ਖੋਲ ਸਤਨਾਮ ਕਰ ਵਾਹਿਗੁਰੂ ਦਾ ਜਾਪ ਅੱਖਾਂ ਨੂੰ ਬਾਹਰੋਂ ਦੇਖਣ ਤੋਂ ਰੋਕ ਕੇ ਅੰਤਰਮੁਖ ਕਰਕੇ ਹੈ ਜੀ ਮਨ ਨੂੰ ਅੰਦਰ ਮੁੱਖ ਕਰ ਲਾ ਬਿਰਤੀਆਂ ਨੂੰ ਸੋਚ ਲੈ ਫਿਰ ਅੰਦਰ ਮਹਾਰਾਜਾ ਤੇਰੇ ਹਿਰਦੇ ਨੂੰ ਸਿਧਾਸਣ ਤੇ ਬੈਠ ਜਿਹਨੇ ਸ਼ਬਦ ਦੀ ਕਮਾਈ ਅੰਤਰਮੁਖ ਹੋ ਕੇ ਕੀਤੀ ਤੇ ਅੰਦਰ ਚਲ ਗਿਆ ਤੇ ਆਸਾ ਕਰਕੇ ਸਾਮਰਾਜ ਦਾ ਮਾਲਕ ਯੁਵਰਾਜ ਬਣ ਗਿਆ ਵਾਹਿਗੁਰੂ ਨੇ ਸੰਤਾਂ ਨੂੰ ਵੀ ਇਨਾਮ ਦਿੱਤਾ ਜਿਹਨਾਂ ਨੇ ਜੁਗਤੀ ਦੱਸੀ ਤੇ ਜਿਹੜਾ ਯੁਵਰਾਜ ਬਣਿਆ ਆਤਮਾ ਦਾ ਗਿਆਨੀ ਬਣਿਆ ਉਹਨੂੰ ਵੀ ਸਤਿਕਾਰ ਬਖਸ਼ਿਆ ਇਸ ਤਰ੍ਹਾਂ ਇਹ ਪੰਜਾਂ ਤੱਤਾਂ ਦੀ ਮਿੱਟੀ ਦੀ ਢੇਰੀ ਸਾਡੇ ਸਰੀਰਾਂ ਵਿੱਚ ਵਾਹਿਗੁਰੂ ਰੂਪੀ ਰਾਜਾ ਰਹਿ ਰਿਹਾ ਪਰ ਮਹਾਤਮਾ ਦੀ ਓਟ ਤੋਂ ਬਿਨਾਂ ਜਦ ਤੱਕ ਦੇਹ ਦਾ ਅਭਿਆਸ ਤਿਆਗ ਕੇ ਪੰਜੇ ਪ੍ਰਾਣ ਪੰਜੇ ਇੰਦਰੀਆਂ ਤਿੰਨੇ ਸਰੀਰ ਔਰ ਤਿੰਨੇ ਅਵਸਥਾ ਜਿਹੜੀਆਂ ਔਰ ਸਾਧ ਸੰਗਤ ਜੀ ਫਿਰ ਸਤੋ ਰਜੋ ਸਮੋ ਔਰ ਸਬਦ ਸਪਰਸ਼ ਰੂਪ ਰਸ ਗੰਧ ਇਹਨਾਂ ਦੇ ਪਰਦਿਆਂ ਨੂੰ ਭੇਦਨ ਨਹੀਂ ਕਰਦੇ ਉਦੋਂ ਤੱਕ ਆਤਮਾ ਦੇ ਦੇਸ਼ ਵਿੱਚ ਆਪਾਂ ਪਹੁੰਚ ਹੀ ਨਹੀਂ ਸਕਦੇ ਤਾਂ ਮਹਾਰਾਜ ਕਾ ਗੁਰਦ ਗਲਾਈ ਮੋਰੀ ਜਿਸ ਮਿਰਗ ਪੜਤਾ ਹੈ ਚੋਰੀ ਮੂਦਰੀਏ ਦਰਵਾਜੇ ਤਾਂ ਬਾਜੀ ਵਾਲੇ ਅਨਹਟ ਬਾਜੀ ਪਰ ਵਾਹਿਗੁਰੂ ਨੂੰ ਪ੍ਰਾਪਤ ਕਰਨ ਕੌਣ ਲੱਗਾ ਹੈ ਆਪਾਂ ਤਾਂ ਦੁਨੀਆਂ ਦੀਆਂ ਚੀਜ਼ਾਂ ਇਕੱਠੀਆਂ ਕਰਨ ਚ ਦੌੜੇ ਹੋਏ ਗੱਜ ਕੇ ਬੋਲੋ ਸਾਧਨ ਸਾਰੀ ਭਜਨਾ ਸਾਹਿਬ ਜਿਹੜੇ ਬਾਹਰ ਨੂੰ ਲੱਗੀ ਹੋ ਅੰਦਰ ਮੁੱਖ ਤਾਂ ਕੋਈ ਵਿਰਤੀ ਕਰਦਾ ਨੀ ਪਰ ਜਿਹੜੇ ਅੰਦਰ ਮੁੱਖ ਹੋ ਗਏ ਦੇਖ ਲਾ ਉਹਨਾਂ ਦੇ ਕਿਹੜੇ ਕਿਹੜੇ ਗੁਰਦੁਆਰੇ ਨਿਸ਼ਾਨ ਝੁਲ ਰਹੇ ਉਹਨਾਂ ਦੇ ਲੰਗਰ 24 ਘੰਟੇ ਚੱਲਦੇ ਉਹਨਾਂ ਦੇ ਸਥਾਨਾਂ ਦੇ 24 ਘੰਟੇ ਮੇਲਾ ਹੀ ਲੱਗਾ ਰਹਿੰਦਾ ਤੇ ਜਿਹੜੇ ਬਾਹਰ ਮੁੱਖ ਦੌੜੇ ਹੋਏ ਉਹਨਾਂ ਨੂੰ ਇੰਨਾ ਕੁਝ ਕਰਦਿਆਂ ਹੋਇਆ ਫੇਰ ਹੀ ਪ੍ਰਾਪਤ ਹੁੰਦਾ ਕਿਸੇ ਅਮੀਰ ਨੂੰ ਪੁੱਛ ਲਓ ਕਹਿੰਦੇ ਮਸੀਂ ਗੁਜ਼ਾਰਾ ਨੂੰ ਕਿਸੇ ਫਕੀਰ ਨੂੰ ਪੁੱਛ ਲਓ ਵੀ ਤੁਹਾਡਾ ਗੁਜ਼ਾਰਾ ਕਿਵੇਂ ਆ ਕਹਿੰਦੇ ਗੁਰੂ ਨਾਨਕ ਦੀ ਕਿਰਪਾ 24 ਘੰਟੇ ਸੰਗਤਾਂ ਛੱਗੀ ਜਾਂਦੇ ਆ ਸਦਾ ਵਰਤ ਮੁੱਕਦਾ ਹੀ ਕੱਜ ਕੇ ਬੋਲੋ ਸਾਧਨਾ ਸੁਆਓ
ਚਾਰ ਰੰਗ ਲਾਗੂ ਜੁਗ ਮੈਂ ਸੋ ਕਈ ਅਤ ਹੈ ਸੂਰਾ। ਉਹਨਾਂ ਮਹਾਤਮਾ ਨੂੰ ਸੂਰਾ ਸੂਰਮਾ ਕਿਹਾ ਜਾਂਦਾ ਹੈ। ਇਹਨਾਂ ਨੂੰ ਆਤਮ ਜਿਹਨੇ ਸਗਲਵਾ ਤਾਕਿਆ ਹੈ, ਜਿਹਨਾਂ ਨੇ ਆਤਮ ਆਪਣੇ ਮਨ ਨੂੰ ਵੱਖ ਕਰ ਲਿਆ ਅਤੇ ਉਹਨਾਂ ਨੇ ਹੀ ਆਪਣੀਆਂ ਇੰਦਰੀਆਂ ਨੂੰ ਵੱਖ ਕੀਤਾ ਹੈ। ਜਿਹਨਾਂ ਨੇ ਜਾ ਕਾ ਸਤਿਗੁਰ ਪੂਰਾ, ਜਿਹਨਾਂ ਦਾ ਸਤਿਗੁਰੂ ਪੂਰਾ, ਜਿਹੜਾ ਗੁਰੂ ਅਧੂਰਾ ਉਹਦੇ ਮਨ ਕਾਬੂ ਕਰ ਸਕਦਾ। ਤਾਂ ਕਰ ਗਾਇਆ ਆਤਮ ਰੰਗ ਆਪਣੇ ਮਨ ਨੂੰ ਰੰਗਣ ਵਾਸਤੇ, ਪ੍ਰੇਮ ਦੇ ਰੰਗਣ ਵਿਚ ਉਸ ਵਾਹਿਗੁਰੂ ਦਾ ਜਸ ਭਾਈ ਗਾਇਆ ਕਰੋ।
ਸਰਣੀ ਪਾਵਨ ਨਾਮ ਧਿਆਵਨ ਤਹਿ ਸਮਾਵਨ ਸੰਗ। ਉਹ ਗੁਰੂ ਕੀ ਸਰਨ ਜਿਹੜੀ ਪਾਵਨ ਪਵਿੱਤਰ ਹੈ, ਆਉਂਦੇ ਸਰਨ ਵਿਚ ਪੈ ਜਾਂਦੇ ਨਾਮ ਨੂੰ ਧਿਆਉਂਦੇ ਹਨ, ਸਹਿਜ ਵਿਚਾਰ ਦੁਆਰਾ ਵਾਹਿਗੁਰੂ ਦੇ ਪਿਆਰਿਆਂ ਦਾ ਸੰਗ ਕਰਕੇ ਉਹਦੇ ਵਿਚ ਸਮਾਵਨ ਅਭੇਦ ਹੋ ਜਾਂਦੇ ਹਨ।
ਰਾਵ ਜਨ ਕੇ ਚਰਨ ਵਸਾ ਹੈ ਮੇਰਾ ਯਾਰ, ਸੰਗ ਪਨੀਤਾ ਦੇਈ। ਉਹਨਾਂ ਦੀ ਸੰਗਤ ਕਰਨੇ ਦੇ ਨਾਲ ਭਾਈ ਵਾਹਿਗੁਰੂ ਪ੍ਰਾਪਤ ਹੁੰਦਾ। ਉਹਨਾਂ ਜਨਾਂ ਦੇ ਚਰਨ ਹੀ ਵਾਹਿਗੁਰੂ ਸਾਡੇ ਹਿਰਦੇ ਚ ਵਸਦੇ ਰਹਿਣ, ਸਾਡੀ ਦੇਹ ਜਿਹੜੀ ਪਨੀਤਾ ਪਵਿੱਤਰ ਹੋ ਜਾਵੇ। ਇੱਕ ਮੁਸਲਮਾਨ ਫਕੀਰ ਸੀ, ਉਹ ਆਪਣੇ ਮੁਰਸ਼ਦ ਦੀ ਕਬਰ ਕਹਿ ਰਹੇ ਸੀ, ਦੋਵੇਂ ਹੱਥ ਜੋੜ ਕੇ ਪੱਲਾ ਪਾ ਕੇ ਵਿਰਾਗ ਕਰਕੇ ਰੋਣ ਲੱਗ ਗਏ। ਕਹਿਣ ਲੱਗੇ, ਹੇ ਮੁਰਸ਼ਦ, ਤੁਸੀਂ ਮੈਨੂੰ ਇੱਥੇ ਛੱਡ ਗਏ, ਮੈਨੂੰ ਨਾਲ ਹੀ ਲੈ ਜਾਂਦੇ, ਮੇਰਾ ਚਿੱਤ ਨੀ ਤੁਹਾਡੇ ਬਿਨਾਂ ਲੱਗਦਾ। ਦੇਖੋ ਪਿਆਰ, ਇਉਂ ਹੱਥ ਜੋੜ ਕੇ ਜਿਹਨੇ ਅਰਦਾਸ ਕੀਤੀ ਉੱਪਰ ਨੂੰ ਹੱਥ ਕਰਕੇ ਤੇ ਛਾਲ ਮਾਰੀ ਕਬਰ ਦੇ ਉੱਪਰ, ਕਬਰ ਫਟ ਗਈ, ਉਹ ਵਿੱਚੇ ਨਿਕਲ ਗਿਆ ਤੇ ਕਬਰ ਉੱਤੋਂ ਬੰਦ ਹੋ ਗਈ। ਭਾਵੇ ਹੈ ਪ੍ਰੇਮ ਦੀ ਅਵਸਥਾ, ਜਿਵੇਂ ਉਹ ਮਹਾਤਮਾ ਜਾ ਰਹੇ ਸੀ ਨਾ, ਉਹ ਕੜਜਣਾ ਬਾਂਗ ਦੇ ਰਿਹਾ ਸੀ, ਉਧਰ ਦੀਵਾ ਬਲਦਾ ਸੀ ਤੇ ਪਤੰਗਾ ਜਾ ਕੇ ਆਪਣਾ ਕੁਰਬਾਨ ਕਰ ਰਿਹਾ ਸੀ, ਕੁੱਕੜ ਜਿਹੜਾ ਸੀ ਕੁੱਕੜੂ ਕੁੜੂ ਬਾਂਗ ਦੇ ਰਿਹਾ ਸੀ। ਮਹਾਤਮਾ ਕਹਿਣ ਲੱਗਿਆ, ਸੁਧਰ ਮੁਰਗ, ਬਾਂਗਾਂ ਦੇ ਕੇ ਆਪਣਾ ਦੇ ਲੋਕਾਂ ਦਾ ਸਮਾਂ ਨਾ ਜਾ ਨਜਾਇਜ਼ ਖਰਾਬ ਕਰ, ਭਾਵੇਂ ਤੂੰ ਕਿੰਨੀਆਂ ਬਾਂਗਾਂ ਦਿੰਦਾ, ਤੇਰੇ ਮਨ ਵਿਚ ਕੋਈ ਵਾਹਿਗੁਰੂ ਦਾ ਪਿਆਰ ਨਹੀਂ, ਤੂੰ ਆਪਣੇ ਆਪ ਨੂੰ ਬਾਂਗ ਦੇ ਕੇ ਕਹਿੰਦਾ ਮੈਂ ਬੜਾ ਪ੍ਰੇਮੀ ਹਾਂ। ਔਰ ਦੇਖ ਪਤੰਗਾ ਦੀਵੇ ਦੀ ਲਾਟ ਤੇ ਸੜ ਕੇ ਮਰ ਗਿਆ, ਉਹ ਪਤੰਗ ਨੀ ਕੀਤੀ ਤੇ ਮੁੜ ਕੇ ਸੜਿਆ ਨੀ ਦਿੱਤਾ, ਇਹਨੂੰ ਪ੍ਰੇਮ ਕਹਿੰਦੇ। ਬਹੁਤਾ ਉੱਚਾ ਰੌਲਾ ਪਾਉਣ ਨਾਲ ਕੋਈ ਪ੍ਰੇਮੀ ਨੀ ਬਣਦਾ, ਜਿਹੜੇ ਪ੍ਰੇਮੀ ਉਹ ਤਾਂ ਆਪਣਾ ਕੁਰਬਾਨ ਕਰ ਜਾਂਦੇ, ਮੁੜ ਕੇ ਦੱਸਦੇ ਵੀ ਨੀ ਪੈਣੀ ਕੁਰਬਾਨੀ ਕੀਤੀ ਹੈ। ਗੱਜ ਕੇ ਬੋਲੋ ਸਤਨਾਮ। ਉਹਨਾਂ ਦੇ ਜਿਹੜੇ ਚਰਨ ਸਾਡੇ ਹਿਰਦੇ ਚ ਨਿਵਾਸ ਕਰਨ, ਉਹਨਾਂ ਦੀ ਸੰਗਤ ਕਰਨ ਦਾ ਕੀ ਫਲ ਹੈ? ਸੰਗ ਪਨੀਤਾ ਦੇਵੀ, ਉਹਨਾਂ ਮਹਾਤਮਾ ਦੀ ਸੰਗਤ ਕਰਨਾ ਦੇਹ ਪਵਿੱਤਰ ਹੋ ਜਾਂਦੀ। ਸੌ ਵਾਰੀ ਪਵਿੱਤਰ ਕਹੀਏ ਇੱਕ ਪਨੀਤ ਬਣਦਾ, ਇੰਨੀ ਪਵਿੱਤਰਤਾ ਉਹਨਾਂ ਮਹਾਤਮਾ ਦੀ ਸੰਗਤ ਕਰਨ ਆ ਜਾਂਦੀ। ਗੁਰਜਨ ਦਾਸ ਇੱਕ ਅਦਾਸੀ ਸਾਧੂ ਹੋਏ, ਕੋਈ ਡਾਕੂ ਉਹਨਾਂ ਦਾ ਡੇਰਾ ਲੁੱਟਣ ਆ ਗਿਆ, ਮਹਾਤਮਾ ਦਾ ਚੰਦਾ ਕੁੰਡਾ ਲਾਉਂਦਾ ਹੀ ਨਾ, ਪੰਡ ਚੰਗੀ ਬੰਨ ਲਈ ਕੀਮਤੀ ਚੀਜ਼ਾਂ ਦੀ, ਜਿਸ ਵੇਲੇ ਉਹ ਚੁੱਕਣ ਲੱਗਾ ਚੁੱਕੀ ਨਾ ਜਾਏ, ਲਾਲ ਚੁੰਡਾ ਭਾਰੀ ਸੀ। ਮਹਾਤਮਾ ਕਿਤੇ ਵੇਚਦੇ ਰਹਿ, ਮਹਾਤਮਾ ਆ ਗਿਆ, ਉਹਨੇ ਆਪ ਚ ਦੱਸ ਚੁੱਕੇ ਤੁਰ ਪਿਆ, ਲੈ ਵੀ ਭਗਤਾ ਲੈ ਜਾ। ਹੁਣ ਜਿਹੜੀ ਗੁਰੂ ਨਾਨਕ ਦੀ ਸਮੱਗਰੀ ਉਹ ਗੁਰੂ ਨਾਨਕ ਦੇ ਘਰੇ ਰਹਿਣੀ, ਚੋਰਾਂ ਦੇ ਕਿਵੇਂ ਲੱਗੂ? ਜੇ ਚੋਰਾਂ ਦਾ ਮਾਲ ਗੁਰਦੁਆਰੇ ਹੋ, ਉਸੇ ਚੀਜ਼ ਦੀ ਚੋਰੀ ਹੁੰਦੀ ਗੁਰਦੁਆਰਿਆਂ, ਦੂਜੀ ਚੀਜ਼ ਨੀ ਗੁਰੂ ਨਾਨਕ ਦੇ ਘਰੋਂ ਕੋਈ ਚੋਰੀ ਕਰ ਸਕਦਾ, ਕਿਉਂਕਿ ਚੋਰ ਲੋਕ ਵੀ ਮੱਥਾ ਟੇਕ ਜਾਂਦੇ ਇੱਥੇ, ਉਸੇ ਚੀਜ਼ ਦੀ ਚੋਰੀ ਹੁੰਦੀ, ਦੂਜੀ ਦੀ ਵੀ ਚੋਰੀ ਹੁੰਦੀ, ਗੁਰੂ ਨਾਨਕ ਦੀ ਚੀਜ਼ ਨੀ ਕੋਈ ਲਿਜਾ ਸਕਦਾ, ਚੋਰੀ ਹੀ ਚੋਰਾਂ ਦੀਆਂ ਚੀਜ਼ਾਂ ਲਿਜਾ ਸਕਦੇ। ਰੱਜ ਕੇ ਬੋਲੋ ਸਤਨਾਮ। ਸਾਧ ਜੀ ਉਹ ਜਿਹੜੇ ਤੁਰਿਆ, ਉਹ ਮਾਲ ਦੀ ਸਾਧਾਂ ਦਾ, ਧਰਮ ਦੀ ਕਿਰਤ ਕਰਨ ਵਾਲਿਆਂ ਦਾ, ਨਾਮ ਜਪਣ ਵੰਡ ਕੇ ਗੱਲਾਂ ਦਸਾਂ ਨੌਂ ਦੀ ਕਿਰਤ ਵਾਲਿਆਂ ਦਾ ਦੁਸ਼ਮਣਾਂ ਦੀ ਸਮਾਨ, ਜਿਹੜੇ ਤੁਰਿਆ ਥੋੜੀ ਦੂਰ ਗਿਆ ਅੰਨਾ ਹੋ ਗਿਆ, ਜੇ ਪਿੱਛੇ ਨੂੰ ਮੁੜੇ ਮੁੜ ਪਏ ਉਧਰ ਨੂੰ ਜਾਣਾ ਹੋ ਜਾਣ, ਉਹਨੇ ਕਿਹਾ ਹੁਣ ਤੇ ਨੀ ਜਾ ਸਕਦਾ, ਇਹ ਤਾਂ ਮਹਾਤਮਾ ਦੀ ਸ਼ਕਤੀ ਆ ਗਿਆ, ਪੰਡ ਸਿੜਤੀ, ਮਹਾਤਮਾ ਨੇ ਚੰਨ ਮੱਥਾ ਟੇਕਣ ਲੱਗਾ। ਉਹਨੇ ਕਿਹਾ ਪਾਪੀ ਆਦਮੀ ਹੈ, ਚੱਲ ਦੌੜ ਜਾ, ਉਹ ਚੰਨ ਛੱਡੇ ਨਾ ਜੀ, ਭਾਵੇਂ ਮੈਂ ਪਾਪੀ ਮੈਨੂੰ ਬਲ ਜਾ। ਅਦਾਸੀ ਸਾਧਾਂ ਕੋ ਹੁੰਦਾ ਚਿਮਟਾਕ, ਉਹਨੇ ਇੱਕ ਚਿਮਟਾ ਮਾਰਿਆ ਜੋਰ ਦੀ, ਕਹਿੰਦੇ ਛੱਡਦਾ ਕਿ ਨਹੀਂ ਪੈਰ, ਕਹਿੰਦਾ ਭਾਵੇਂ ਸਿਰ ਪਾੜ ਦਿਓ ਮੈਂ ਛੱਡਣਾ ਨੀ, ਹੁਣ ਮੈਨੂੰ ਬਾਹਰ ਛੱਡੋ। ਦੂਆ ਚਿਮਟਾ ਫੇਰ ਮਾਰਿਆ, ਫੇਰ ਨਾ ਛੱਡੇ, ਕਹਿੰਦੇ ਉਹ ਜਾਂਦਾ ਨੀ ਤੂੰ, ਤੀਆ ਚਿਮਟਾ ਮਾਰਿਆ ਫੇਰ ਨਾ ਛੱਡੇ, ਕਹਿੰਦਾ ਮੈਂ ਤਾਂ ਨੀ ਛੱਡਦਾ, ਕਹਿੰਦਾ ਉਹ ਤਿੰਨ ਚਿਮਟੇ ਮਾਰ ਕੇ ਤੇਰੇ ਤਿੰਨਾਂ ਜਨਮਾਂ ਦੇ ਪਾਪ ਤਾਂ ਖੰਡ ਦਿੱਤੇ, ਹੁਣ ਹੋਰ ਕੀ ਭਾਲਣਾ, ਗੱਜ ਕੇ ਬੋਲੋ ਸਤਨਾ। ਤੈਨੂੰ ਮਨਵਾਣੀ ਸਰੀਰ ਕਰਕੇ ਪਵਿੱਤਰ ਕਰਦਾ, ਇਹ ਹੈ ਸਾਧੂਆਂ ਦੇ ਚਿਮਟਿਆਂ ਦੀ ਬਰਕਤ। ਪਰ ਜੇ ਚਿਮਟੇ ਵਾਲਾ ਕਮਾਈ ਕਰਨ ਵਾਲਾ ਹੋਵੇ, ਤੇ ਅੱਜ ਕੱਲ੍ਹ ਐਵੇਂ ਵੀ ਕਈ ਫੜੀ ਫਿਰਦੇ, ਗੱਜ ਕੇ ਬੋਲੋ ਸਾਧਨਾ। ਅੱਜ ਕੱਲ੍ਹ ਹੈਗੇ ਆ ਟੂਣੇ ਟੰਗਣ ਵਾਲੇ ਵੀ, ਜਿਹੜੇ ਫਾਂਡੇ ਕੁੰਡੇ ਕਰਦੇ, ਸੋ ਨਹੀਂ, ਇਹ ਮੈਂ ਉਹਨਾਂ ਦੀ ਗੱਲ ਕਰਦਾ ਜਿਹੜੀ ਕਮਾਈਆਂ ਕੀਤੀਆਂ। ਪੱਚੀ ਸੁਖਮਨੀ ਸਾਹਿਬ ਰੋਜ਼ ਮਹਾਤਮਾ ਪੜ੍ਹਦੇ ਹੁੰਦੇ ਸੀ, ਸੁਰਜਣ ਦਾ ਬ੍ਰਹਮ ਗਿਆਨੀ ਹੋਏ ਬਾਬਾ ਸ੍ਰੀ ਚੰਦ ਦੇ ਸੰਪਰਦਾ ਦੇ ਉਦਾਸੀ ਮਹਾਤਮਾ।
ਸੋ ਇਸ ਕਰਕੇ ਕਹਿੰਦੇ ਹਨ ਕਿ ਜਨ ਕੀ ਧੂੜ ਦਿਓ ਕਿਰਪਾ ਨੇ ਲੈ ਕੇ ਜਿਹੜੇ ਗਿਆਨਵਾਨ ਮਹਾਤਮਾ ਉਹਨਾਂ ਦੇ ਚਰਨਾਂ ਦੀ ਧੂੜੀ ਸਾਨੂੰ ਦਿਓ ਇਹ ਕਿਰਪਾ ਦੇ ਜਿਹੜੀ ਖਜ਼ਾਨਾ ਰੂਪ ਨਾਨਕ ਹੈ ਸੁਖੇ
ਸਾਨੂੰ ਮਹਾਰਾਜ ਇਹਦੇ ਵਿੱਚ ਹੀ ਮਹਾਨ ਸੁੱਖ ਹੈ।
ਮਾਘ ਮਜਨ ਸੰਗ ਸਾਧੂਆਂ
ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭ ਨਾ ਲੋਕ ਕਰ ਦਾਨ ਜਨਮ ਕਰਮ ਮਨ ਉਤਰੇ ਮਨ ਤੇ ਜਾਏ ਗੁਮਾਨ ਸੱਚੇ ਮਾਰਗ ਚੱਲਦਿਆਂ ਉਸਤ ਕਰੇ ਜਹਾਨ ਅੱਠ ਸੱਠ ਤੀਰ ਸਗਲ ਪੁਨ ਜੀ ਦਇਆ ਪ੍ਰਮਾਨ ਜਿਸ ਨੂੰ ਦੇਵਾ ਦਇਆ ਕਰ ਸੋਈ ਪੁਰਖ ਸਜਾਨ। ਲੈ ਇਹਦੇ ਤੇ ਅਮਲ ਕਰ ਲਓ ਸਾਰਾ ਦਿਨ ਚੱਲ ਜਾਓ ਜੀਵਨ ਤੇ ਦਇਆ ਕਰੋ ਮਾਸ ਮਦਰਾ ਤੋਂ ਬਚੋ ਅਮਲਾਂ ਤੋਂ ਬਚੋ ਔਰ ਸਾਧੂਆਂ ਦੀ ਸੰਗਤ ਕਰੋ ਗੁਰਬਾਣੀ ਦਾ ਜਾਪ ਕਰੋ ਅੰਮ੍ਰਿਤ ਛਕੋ ਔਰ ਦੋਨੋਂ ਵੇਲੇ ਸਤਸੰਗ ਕਰੋ ਸੇਵਾ ਕਰੋ ਤੇ ਫਿਰ ਮਹਾਰਾਜ ਦੀ ਕਿਰਪਾ ਕਿਰਪਾ। ਇਸ ਕਰਕੇ ਮੈਂ ਖਾਸ ਕਰਕੇ ਨੌਜਵਾਨਾਂ ਵੀਰਾਂ ਭੈਣਾਂ ਨੂੰ ਇਹ ਹਦਾਇਤ ਕਰਦਾ ਹਾਂ ਜੋ ਗੁਰੂ ਬਾਬੇ ਨੇ ਸਾਨੂੰ ਕੀਤੀ ਆਪਣੇ ਵੱਲੋਂ ਨਹੀਂ ਮੇਰੇ ਵੱਲੋਂ ਤਾਂ ਬੇਨਤੀ ਬਾਬੇ ਦੀ ਹਦਾਇਤ ਤੁਹਾਨੂੰ ਕਹਿ ਰਹੇ ਕਿ ਜਨਮੀਆਂ ਨੂੰ ਸੰਭਾਲੋ ਨਰਕ ਗਾਮੀ ਨਾ ਬਣੋ ਕਿ ਮਾਰਸ ਦੇ ਕਿਤੇ ਰੋਜ਼ ਮਿਲਣੀ ਹੀਰਾ ਜਨਮਿਆ ਕੌਡੀਆਂ ਦੇ ਬਦਲੇ ਜਾ ਰਿਹਾ ਕੌਡਾਂ ਕਮਾਉਣ ਵਾਸਤੇ ਤਾਂ ਕਿੰਨੀ ਕਿੰਨੀ ਮਿਹਨਤ ਕਰਦੇ ਆ ਇਸ ਮਾਨਸ ਜਨਮ ਹੀਰੇ ਨੂੰ ਸੰਭਾਲਣ ਵਾਸਤੇ ਕੁਝ ਵਾਰੀ ਮਿਹਨਤ ਕਰਦੇ ਹੀਰੂ ਗੁਆਈ ਜਾਂਦੇ ਹੱਥੋਂ ਇਹਦਾ ਬੜੇ ਪੁੰਨਾਂ ਨਾਲ ਮਿਲਿਆ ਕਿ ਪੈਸੇ ਨਾਲ ਨੀ ਮਿਲਦਾ ਮਨੁੱਖ ਜਨਮ ਜਾਂ ਸੋਨੇ ਚਾਂਦੀਆਂ ਨਾਲ ਨੀ ਮਿਲਦਾ ਇਹਨੂੰ ਸ਼ਰਾਬਾਂ ਕਬਾਬਾਂ ਨਾ ਭਾਈ ਬਰਬਾਦ ਨਾ ਕਰੋ ਖਰੀਦੀਆਂ ਵਿੱਚ ਨਾ ਪਾਓ ਸਾਡੇ ਜਿਹੜੇ ਨੌਜਵਾਨ ਵੀਰ ਤੇ ਆਪਣੀਆਂ ਵਿਆਹੀਆਂ ਲੜਕੇ ਛੱਡ ਕੇ ਹੋਰ ਪਰਾਈਆਂ ਮਗਰ ਤੁਰੇ ਫਿਰਦੇ ਤੇ ਸਾਡੀਆਂ ਭੈਣਾਂ ਵੀ ਘਰ ਵਾਲਿਆਂ ਨੂੰ ਛੱਡ ਕੇ ਪਰਾਇਆ ਪੁਰੀਆਂ ਮਗਰ ਤੁਰੀਆਂ ਫਿਰਦੀਆਂ ਇਸ ਦੇਸ਼ ਦਾ ਤਾਂ ਭੱਠਾ ਹੀ ਬੈਠਾ ਹੋਇਆ ਆ ਜਿੰਨੇ ਵੀ ਜਿਵੇਂ ਬੌਲਦ ਦੀ ਖੁਰਲ ਚ ਪੱਠੇ ਹੁੰਦੇ ਆ ਤੇ ਆਪਣੀ ਖੁਰਲ ਕੇ ਛੱਡ ਕੇ ਦੂਏ ਦੀ ਜਮੂਹ ਮਾਰਨ ਜਾਓ ਪੱਠੇ ਤੋਂ ਉੱਥੇ ਵੀ ਹੋਏ ਗੁਆਰਾ ਹੀ ਪਾਇਆ ਚੱਜ ਕੇ ਬੋਲੋ ਦੱਸ ਜਨਾਨੀ ਜਨਾਨੀ ਆ ਬੰਦਾ ਬੰਦਾ ਹੀ ਆ ਹੈ ਜੇ ਇੱਕ ਨੂੰ ਛੱਡ ਕੇ ਦੂਈ ਨਾਲ ਵਿਆਹ ਕਰਾਉਂਗੇ ਤੇ ਉਹ ਕੋਈ ਹੋਰ ਆ ਉਹਦਾ ਵੀ ਸਰੀਰ ਮਲ ਮੂਤਰ ਦਾ ਗੰਦਗੀ ਦਾ ਭਰਿਆ ਹੋਇਆ ਤੇ ਜਿਹੜੀ ਵਿਆਹ ਕੇ ਲਿਆ ਉਹਦਾ ਵੀ ਭਰਿਆ ਹੋਇਆ ਤੇ ਫਰਕ ਕੀ ਇਸ ਤਰ੍ਹਾਂ ਇਸਤਰੀਆਂ ਵਾਸਤੇ ਪੁਰਸ਼ਾਂ ਦੇ ਸਰੀਰ ਭੀਤ ਪਵਨ ਕਾ ਸੰਭਾ ਰਗਤ ਬੂੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੇ ਬਚਾਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਬਰ ਪੰਖ ਬਸੇਰਾ ਇਹ ਸਰੀਰ ਰੂਪੀ ਬ੍ਰਿਕਸ਼ ਤੇ ਜੀਵ ਰੂਪੀ ਪੰਛੀ ਬੈਠਾ ਪਤਾ ਨੀ ਕਿਸ ਵੇਲੇ ਉਡਣਾ ਪੈਣਾ ਸਦਾ ਨੀ ਰਹਿ ਸਕਦੇ ਹਕਾਰ ਨਾ ਕਰੋ ਜਵਾਨੀਆਂ ਨੂੰ ਪਾ ਕੇ ਆਪਣੇ ਜੀਵਨਾਂ ਨੂੰ ਮੰਦਿਆਂ ਬੀਤਿਆਂ ਬਕਾਰਾਂ ਚ ਬਰਬਾਦ ਨਾ ਕਰੋ ਇਹਨੂੰ ਸੰਭਾਲਣ ਦੀ ਲੋੜ ਹੈ ਗੱਜ ਕੇ ਬੋਲੋ ਜਿਵੇਂ ਉਹ ਪੁਰੇ ਸੀ ਨਾ ਉਹ ਕਹਿੰਦੇ ਬੀਬੀ ਵੱਲ ਮਾੜੀ ਤਰੀਕ ਕੀ ਕਰੇ ਹੈਗਾ ਸੀ ਕਿਰਬਾਣਾ ਉਹ ਬੀਬੀ ਕਹਿਣ ਲੱਗੀ ਚੰਗਾ ਕਾਹਲੂ ਆ ਜੀ ਉਹਨੇ ਕੀ ਕੀਤਾ ਜਰਾਬ ਲੈ ਲਿਆ ਜਮਾਲ ਗੋਟੇ ਦਾ ਲੈ ਕਰਕੇ ਸਾਰੇ ਕਮਰੇ ਚ ਗੰਦ ਮੰਦ ਕਰੀ ਗਈ ਔਰ ਤੇਜਾ ਵੀ ਗੰਦ ਨਾਲ ਲਪੇੜ ਸੀ ਜਿਹਨੇ ਉਹ ਆਇਆ ਹਾਂਜੀ ਉਸ ਕਮਰੇ ਚ ਵੜਿਆ ਸਾਰਾ ਪੈਰ ਪੂਰ ਗੰਦ ਨਾ ਲਿਬੜ ਗਏ ਪਚਕਾਰੀ ਬੱਜ ਕੇ ਸਾਰਾ ਪਿੰਡਾਂ ਦੇ ਜਾਮਾ ਵੀ ਲਿਬੜ ਗਿਆ ਔਰ ਖੜੇ ਖਾਨ ਆਵੇ ਕਹਿਣ ਲੱਗਾ ਤੂੰ ਮੈਨੂੰ ਇਸ ਤਰ੍ਹਾਂ ਕਿਹਾ ਕਿ ਇਹ ਕੀ ਗੱਲ ਹੈ ਉਹ ਕਹਿਣ ਲੱਗੀ ਹਾਂ ਗੰਦਗੀ ਜੀ ਤੋਂ ਡਰਦਾ ਦੌੜਾ ਆ ਮੇਰੇ ਸਰੀਰ ਚੋਂ ਨਿਕਲੀ ਹੈ ਜਿਹੜੇ ਮੇਰੇ ਸਰੀਰ ਤੇ ਡੱਟੂ ਹੋਇਆ ਕਰਦਾ ਹਾਜੜਾ ਗੰਦ ਨਿਕਲਿਆ ਤੇ ਮੇਰੇ ਸਰੀਰ ਚੋਂ ਨਿਕਲਿਆ ਉਸ ਕਮਰੇ ਤਾਂ ਤੂੰ ਵੜਨ ਨੂੰ ਤਿਆਰ ਨੇ ਤੇ ਜਿਹੜੇ ਸਰੀਰ ਚੋਂ ਗੰਦ ਨਿਕਲਿਆ ਉਸ ਸਰੀਰ ਚੋਂ ਤੂੰ ਨਿਕਲਦਾ ਹੀ ਨੀ 24 ਘੰਟੇ ਹਰ ਵੇਲੇ ਤੇਰੀ ਮੇਰੀ ਮੱਛੀਆਂ ਲੱਗੀ ਉਹਦੀ ਕਾਮੀ ਪੁਰਸ਼ਾਂ ਦੀ ਦ੍ਰਿਸ਼ਟੀ ਕਾਮੀ ਪੁਰਖ ਕਾਮਨੀ ਪਿਆਰੀ ਕਿੱਥੇ ਲੱਗੀ ਹੋਈ ਹੈ ਉਹ ਨੌਜਵਾਨੋ ਆਪਣੀ ਜ਼ਿੰਦਗੀ ਨੂੰ ਗੁਆਓ ਨਾ ਤਬਾਹ ਨਾ ਕਰੋ ਇਸ ਤਰ੍ਹਾਂ ਮੈਂ ਨੌਜਵਾਨ ਲੜਕੀਆਂ ਨੂੰ ਤੇ ਆਪਣੇ ਨੌਜਵਾਨ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਮਾਨਸ ਜਨ ਤੁਹਾਨੂੰ ਮਿਲਣਾ ਜਿਵੇਂ ਸਾਹ ਸਾਈ ਬੂਟੀਆਂ ਚੋਂ ਅਤਰ ਖਿੱਚ ਲਈਏ ਉਹਨਾਂ ਬੂਟੀਆਂ ਚ ਮਹਿਕ ਨੀ ਰਹਿ ਜਾਂਦੀ ਅਤਰ ਥੋੜੇ ਸਮੇਂ ਬਾਅਦ ਉੱਡ ਜਾਂਦਾ ਨਸ਼ਟ ਹੋ ਜਾਂਦਾ ਇਸ ਤਰ੍ਹਾਂ ਸਾਡੀਆਂ ਨੌ ਗੋਲਕਾਂ ਸਾਡੇ ਅੰਦਰੋਂ ਇਹ ਜਿਹੜਾ ਆਤਮਾ ਦੀ ਸੁਗੰਧੀ ਰੂਪੀ ਅਤਰ ਹੈ ਉਹਨਾਂ ਰੂਪੀ ਗੁੜਦਾ ਰਾਤ ਜਾ ਰਿਹਾ ਅੱਖਾਂ ਰਾਹੀਂ ਵੀ ਸਾਡੀ ਸ਼ਕਤੀ ਜਾਲ ਹੋ ਰਹੀ ਹੈ ਕੰਨਾਂ ਰਾਹੀਂ ਵੀ ਮੂੰਹ ਰਾਹੀਂ ਵੀ ਇਸ ਤਰ੍ਹਾਂ ਸਾਰੀਆਂ ਇੰਦਰੀਆਂ ਜਾਣ ਲੈਣੀਆਂ ਤੁਸੀਂ ਆਪਣੀ ਸ਼ਕਤੀ ਨੂੰ ਯਾਦ ਕਰਕੇ ਇਹਦੇ ਚ ਆਨੰਦ ਮੰਨਦੇ ਆ ਜੇ ਕਿਤੇ ਸ਼ਕਤੀ ਨੂੰ ਸੰਭਾਲ ਲਓ ਫਿਰ ਦੇਖੋ ਤੁਹਾਨੂੰ ਆਨੰਦ ਕੀ ਆਉਂਦਾ ਲੱਜ ਕੇ ਬੋਲੋ ਸਤਨਾਮ ਇਸ ਕਰਕੇ ਗ੍ਰਹਿਸਤੀਆਂ ਨੂੰ ਵੀ ਸਾਂਝਵੀਂ ਜੀਵਨ ਧਾਰਨਾ ਸੱਚ ਹੈ ਜ਼ਰੂਰੀ ਹੈ। ਇੰਨੀਆਂ ਬੇਨਤੀਆਂ ਤੋਂ ਉਦਾਸ ਆਪ ਸਮੂਹ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਔਰ ਖਿਮਾ ਦੇ ਜੱਜ ਕਹਨ ਤਾਂ ਦੇ ਪਿਆਰੇ ਸਤਸੰਗੀਓ ਹਮਾ ਮਾ ਕੇ ਆਇਆ ਕਰੋ ਕਿਉਂਕਿ ਕੱਲ ਔਰ ਪਰਸੋਂ ਦੋ ਦਿਨ ਇਸ ਹਫਤੇ ਦੇ ਹਨ ਔਰ ਇੱਕ ਹਫਤਾ ਅਗਲਾ ਆਪ ਜੀ ਦੇ ਚਰਨਾਂ ਚ ਬੇਨਤੀਆਂ ਜਿਵੇਂ ਨਾਰਾਇਣ ਕਰਾਉਣਗੇ ਕਰਨੀਆਂ ਹਨ। ਸੋ ਫਿਰ ਉਸ ਤੋਂ ਇਲਾਵਾ ਰਾਮਗੜ੍ਹੀ ਗੁਰਦੁਆਰੇ ਵਿਖੇ ਦਾਸ ਬੇਨਤੀਆਂ ਕਰਨਗੇ ਤੂੰ ਤੋਂ ਉਪਰੰਤ ਦੋ ਹਫਤੇ ਸਹਿਜਰੀ ਸਟਰੀਟ ਫਿਰ ਜਿਵੇਂ ਬਦਾਤਾ ਦਾ ਹੁਕਮ ਹੋਇਆ ਉਹਦੇ ਅਨੁਸਾਰ ਹੀ ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ ਤਾਂ ਤੇ ਦਾਸ ਇੰਨੀਆਂ ਬੇਨਤੀਆਂ ਤੋਂ ਖਿਮਾ ਦੇ ਜੱਜ ਕਹਨ ਗੁਰੂ ਬਾਬਾ ਨਾਨਕ ਕਲਗੀਆਂ ਵਾਲੇ ਪਾਤਸ਼ਾਹ ਆਪਣੇ ਦਰਬਾਰ ਚੋਂ ਰਹਿਮਤ ਦੀ ਦਾਤ ਬਖਸ਼ਿਸ਼ ਕਰਨ ਹੋਰ ਸੋਝੀ ਸਮਤ ਬਖਸ਼ਿਸ਼ ਕਰਨ ਤਾਂ ਜੋ ਗੁਰੂ ਗ੍ਰੰਥ ਸਾਹਿਬ ਦੀ ਵਿਦਿਆ ਦਾ ਪ੍ਰਚਾਰ ਸੰਚਾਰ ਔਰ ਖਾਲਸਾ ਪੰਥ ਦੀ ਸੇਵਾ ਕਰਨ ਦਾ ਬਲ ਉਤਮ ਪ੍ਰਸ਼ਾਰਤ ਹੋਰ ਪ੍ਰਾਪਤ ਹੋ ਸਕੇ। ਇੰਨੀਆਂ ਬੇਨਤੀਆਂ ਤੋਂ ਦਾਸ ਧੰਨਵਾਦੀ ਔਰ ਖਿਮਾ ਦੇ ਜੱਜ ਕਹਨ ਵਾਹਿਗੁਰੂ ਜੀ ਕਾ ਖਾਲਸਾ ਰਾਮ ਕਲੀ ਮੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜਿਆ ਵਧਾਈਆ ਰਾਵ ਰਤਨ ਪਰਿਵਾਰ ਪਰਿਆ ਸਬਦ ਗਾ ਬਣਿਆਈਆ ਸਬਦ ਤਾਂ ਗਾਵੋ ਹਰੀ ਕੇ ਰਾਮ ਮੰਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹੇ ਮਨ ਮੇਰਿਆ ਤੂੰ ਸਦਾ ਰੋ ਹਰਨਾਲੇ ਹਰਨਾਲੋ ਤੂੰ ਮਨ ਮੇਰੇ ਦੁੱਖ ਸਭ ਤਾਰਨਾ ਅੰਗੀਕਾਰ ਯੋਗ ਕਰੇ ਤੇਰਾ ਕਾਰ ਸਭ ਸਵਾਰਨਾ ਸਭਨਾ ਧਨ ਸਮਰਾਜ ਸੁਆਮੀ ਸੋ ਕਿਉਂ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਸਾਚੇ ਸਾਹਿਬਾ ਕਿਆ ਨਾ ਹੀ ਕਰਦੇ ਰਹਿ ਕਰਦਾ ਤੇਰਾ ਸਭ ਤੇ ਕਹਿ ਜੇ ਤੇਰੇ ਤੋਂ ਫਲ ਆਵੇ ਕਦਰ ਲੱਗ ਸਕਦਾ ਨਵੀਂ ਨੂੰ ਮਰਸਾ ਆਵੇ ਨਾਮ ਜਨ ਕਹਿ ਮਨ ਵਸਿਆ ਬਾਜੇ ਸਭ ਹਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆ ਕਰ ਸਾਂ ਸੁਖ ਮਨਾਇ ਵਸਿਆ ਜਨਿਸ਼ਾ ਸਭ ਪਜਾਈਆ ਸਦਾ ਪ੍ਰਵਾਨ ਕੀ ਤਦਰ ਵਿਟਾ ਹੋ ਜੇ ਜੇ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸਭ ਤਰਫ ਪਿਆਰੋ ਸਾਚਾ ਨਾ ਮੇਰਾ ਆਧਾਰੋ ਬਾਜੇ ਪੰਚ ਸਭ ਤੇ ਕਰਤ ਭਾਗੈ ਕਰਤ ਭਾਗੈ ਸਬਦ ਬਾਜੇ ਕਲਾ ਜਿਤ ਕਰ ਤਾਰੀਆ ਪੰਜ ਦੁੱਧ ਵਸ ਕੀਤੇ ਕਾਲ ਕੰਡ ਮਾਰਿਆ ਤੁਰਕਰਮ ਪਾਇਆ ਪੂਜਨ ਕਾ ਤੇ ਨਾਮ ਹਰ ਕਹਿ ਲਾਗੀ ਕਹਿ ਨਾਨਕ ਤੈ ਸੁਖ ਹੋਆ ਜਿਤ ਕਰਿਆ ਆਨੰਦ ਬਾਜੇ ਆਨੰਦ ਸੁਣ ਵਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਬਸੂਰੇ ਦੂਰੋ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਦੇ ਪੂਰੇ ਗੁਰਤੇ ਜਾਣੀ ਸੁਣਦੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਆਇਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਆਨੰਦ ਪੂਰੇ ਸੁਣਦੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਆਇਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ